दिल वाली गल दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतियां नूं सत श्री अकाल।
एडलेट तो मिंटू ब्राउन।
प्रोग्राम दिल वाली गल सुन वाले श्रोतियां नूं भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार। दिल वाली गल हर शनिचरवार अते ऐतवार सुन सकते हो harmanradio.com ते एंड्रॉयड अते आईफोन एप्लीकेशन दे राही आईट्यून एप्लीकेशन दे राही या किसी भी वाईफाई सेट दे उत्ते। बिना इंटरनेट तो तुसी टेलीफोन कॉल राही भी सुन सकते हो। आस्ट्रेलिया दा नंबर है 02808 05606। यूएसए कनेडा अते यूके दे नंबर भी उपलब्ध ने, कॉल करके उस ते भी सुन सकते हो। सारे नंबर हरमन रेडियो दे वैबसाइट ते उपलब्ध हैं। हरमन रेडियो सुन वाले सारे श्रोतियां नूं अमनदीप सिंह सिद्धू वल्लों बहुत प्यार भरी सत श्री अकाल जी। आयां नूं गुड मॉर्निंग, वाहिगुरू जी का खालसा वाहिगुरू जी की फतेह। दिन एतवार चढ़ चुका, बहुत ही खूबसूरत सवेर कॉफ सार्बर दे विच चढ़ी है, धुप खिड़ी हुई है, हवा दे विच हल्की जी ठंडक है ते मीह नहीं पै रहा, गिल गलौन बहुत है, त्रेल पई हुई है और चिड़ियां चहक रही ने। उम्मीद रखते हैं कि थोड़े आस पास भी मौसम बड़ा सुहावना होगा, दिन सोहना चल रहा होगा। समा हमेशा ही चंगा चलता है, साडा अपना परसपैक्टिव होंदा है। सो अपना परसपैक्टिव सही करन दे लई आओ आपां अरदास करिए। नानक नाम चढ़दी कला तेरे भाणे सरबत दा भला। अज दा प्रोग्राम लैके हाजिर हाँ जी। जी आयां नूं सब नूं देश विदेश तो जिहड़े साडे नाल जुड़े हुए ने, सुबह तो गुरबाणी विचार प्रोग्राम सरवण कर रहे ने। दलजीत सिंह मेहता चौंक तो प्रोग्राम संचालन करते हैं, सहज पाठ चल रहे हैं, तकरीबन समाप्ति वालों पाठ वध रहा है और ये पाठ पॉडकास्ट के भी उपलब्ध है। अगर तुम दोबारा करना चाहो या हूँ शुरू करना चाहो तो शुरू तो तुम कर सकते हो। यूट्यूब ते हरमन रेडियो के चैनल पर भी सहज पाठ की प्लेलिस्ट सारी उपलब्ध है जी। सो समा इस वेले 8:02 होया, दिन एतवार 11 अप्रैल चढ़ चुका है। आस्ट्रेलिया के ईस्ट कोस्ट सारे का ही यह समा है। एडलेड 7:32 होए ने ते पर्थ दे विच 6:02 हो गए ने। पर्थ वासियों लिए थोड़ा जा राहत मिली है क्योंकि पहले 5 बजे होंदे सी 3 घंटे का, तो हुण 2 घंटे का फर्क है। भारत दे विच भी राहत मिलेगी, बिट्टा साहब नूं 1 घंटा होर सौण की इजाजत होएगी। 3:33 है, अज वो आणगे साडे नाल ज्वाइन करनगे ते चिंतन करांगे। लंडन थोड़ा औखा हो गया क्योंकि उस थे इस वेले 11:03 तकरीबन अद्धी रात होई है 10 अप्रैल की, ते 6:03 शनिचरवार 10 अप्रैल न्यूयॉर्क ते टोरंटो दे विच ने। वैनकूवर दे विच 3:03 दुपहर दे, यही समा एले दा है। सो प्यारे अज दे प्रोग्राम दे विच ज्ञानी जी संतोख सिंह जी भी आणगे ते उन्हां नाल भी आपां गलबात करांगे। उन्हां दी साउथ आस्ट्रेलिया दी फेरी ते होर अहम गल्लां जिहड़ियां करन वालियां उह करांगे। इस तों इलावा बिट्टा साहब प्रोग्राम च शामिल होणगे ते बहुत सारीआं गल्लां बातां मसले विचारे जाणगे। तुहाडा साथ बणिआ रहेगा। सुनेहां दे जरिए सवेर दे काफ़ी मैसेज आ रहे ने ते अमन धालीवाल उन्हां दी एल्बम फोटो एल्बम छुट्टियां दी मैं शेयर करती, क्या बात, बहुत सोहनिया फोटो ते तुसी देख सकते हो जी। सो प्यारिओ कई मित्र सानू सुन रहे ने, हाजरियां ला देना। जगदीप गुराया, सुपिंदर पॉल, सुखविंदर सौंध भाजी, गौरव शर्मा, रविंदर सिंह, इन्होंने तो चुंडी बढ़ती है मेरे ते, तुसी भी अपने मैसेज जरूर भेजो। मलकीत सिंह हुणी भी सुन रहे ने। और अज का जिहड़ा प्रोग्राम है, मेरे दिमाग दे विच एक गल आई सी बागां दी, जिहड़े बाग ने ना, मैं कहा चलो अज उन्हां ते गल करदे आ। बहुत शौक हुंदा सानू बागां दे विच जाण दा, आले दुआले साडे घरां दे विच बाग लगे हुए ने। कईआं नूं शौक हुंदा बाग च जाण दा ते कईआं नूं शौक हुंदा बाग लाउण दा। सरकारां भी लाउनियां, बोटैनिकल गार्डनज़ लाउनियां ने, होर पार्कस मेनटेन करदियां ने, क्यों करदियां ने, ताकि ਜਿਹੜੇ ਅਰਬਨ ਕਲਚਰ ਦੇ ਵਿੱਚ ਅਸੀਂ ਬੈਠੇ ਹਾਂ, ਉੱਥੋਂ ਬਾਹਰ ਨਿਕਲ ਕੇ ਅਸੀਂ ਕੁਦਰਤ ਦੇ ਨਾਲ ਜੁੜੀਏ, ਹਰਿਆਲੀ ਦੇ ਨਾਲ ਜੁੜੀਏ। ਇਹ ਹਰਿਆਲੀ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ। ਇਸੇ ਕਰਕੇ ਛੁੱਟੀਆਂ ਦੇ ਵਿੱਚ ਲੋਕ ਸ਼ਹਿਰਾਂ 'ਚੋਂ ਪਿੰਡਾਂ ਵੱਲ ਭੱਜਦੇ ਨੇ, ਹਰਿਆਲੀ ਵੱਲ ਭੱਜਦੇ ਨੇ, ਚਰਾਂਦਾਂ ਵੱਲ ਨੂੰ ਭੱਜਦੇ ਨੇ। ਆਜ਼ਾਦੀ ਦਾ ਪ੍ਰਤੀਕ ਹੈ ਬਾਗ, ਖੁੱਲ੍ਹਾ ਡੁੱਲ੍ਹਾ ਅਤੇ ਹਰਿਆਲੀ, ਫੁੱਲ। ਉੱਥੇ ਕੋਈ ਵੀ ਪੰਛੀ ਆ ਸਕਦਾ, ਚਿੜੀ ਆ ਸਕਦੀ ਹੈ, ਮੱਖੀਆਂ ਮੰਡਰਾ ਸਕਦੀਆਂ, ਇੱਥੋਂ ਤੱਕ ਕਿ ਸੱਪ ਘੁੰਮ ਸਕਦੇ ਨੇ। ਅਸੀਂ ਵੈਸੇ ਘੁੰਮਣ ਨਹੀਂ ਦਿੰਦੇ, ਪਰ ਅਸੀਂ ਵੀ ਘੁੰਮ ਸਕਦੇ ਹਾਂ। ਅਸੀਂ ਉਹਨਾਂ ਦੇ ਵਿੱਚ ਘੁੰਮਣਾ ਹੈ, ਅਸੀਂ ਉਹਨਾਂ ਨਾਲ ਤਾਲਮੇਲ ਵਧਾਉਣਾ ਹੈ, ਅਸੀਂ ਉਹਨਾਂ ਨਾਲ ਇੰਟਰੈਕਸ਼ਨ ਕਰਨੀ ਹੈ ਕੁਦਰਤ ਦੇ ਨਾਲ। ਇਹ ਚੀਜ਼ਾਂ ਅਸੀਂ ਆਪਣੇ ਚਾਰ ਦੀਵਾਰੀਆਂ 'ਚ ਨਹੀਂ ਕਰ ਸਕਦੇ। ਇਹ ਚਾਰ ਦੀਵਾਰੀਆਂ ਬਣਾਈਆਂ ਹੀ ਅਸੀਂ ਇਹਨਾਂ ਨੂੰ ਬਾਹਰ ਰੱਖਣ ਵਾਸਤੇ ਹਾਂ, ਪਰ ਸਾਡਾ ਇਹਨਾਂ ਤੋਂ ਬਿਨਾਂ ਸਰਦਾ ਵੀ ਹੈ ਨਹੀਂ। ਇਸ ਕਰਕੇ ਅਸੀਂ ਬਾਗਾਂ 'ਚ ਜਾਂਦੇ ਹਾਂ, ਅਸੀਂ ਬਾਹਰ ਜਾਂਦੇ ਹਾਂ, ਪਸ਼ੂਆਂ ਨੂੰ ਦੇਖਦੇ ਹਾਂ, ਉਹਨਾਂ ਨੂੰ ਹੱਥ ਲਾਉਂਦੇ ਹਾਂ। ਬੱਚੇ ਬੜੇ ਖੁਸ਼ ਹੁੰਦੇ ਨੇ ਛਲਾਰੂ ਚੱਕ ਕੇ, ਮੇਮਣਿਆਂ ਨਾਲ ਖੇਲ ਕੇ। ਸੋ ਇਹ ਇਹ ਕੁਦਰਤੀ ਵਰਤਾਰਾ ਸਾਡਾ ਆਪਸੀ ਰਹਿਣ ਸਹਿਣ ਜਾਨਵਰਾਂ ਦੇ ਨਾਲ, ਸ੍ਰਿਸ਼ਟੀ ਦੇ ਨਾਲ। ਇਹ ਜਿਹੜੀ ਸ੍ਰਿਸ਼ਟੀ ਹੈ ਨਾ, ਗੁਰਬਾਣੀ ਦੇ ਵਿੱਚ ਕਈ ਵਾਰੀ ਆਉਂਦਾ ਹੈ ਕਿ ਇਹ ਤੇਰੀ ਸੇਵ ਲੱਗੇ ਹੋਏ ਨੇ, ਮਨੁੱਖ ਦੀ ਸੇਵਾ ਦੇ ਲਈ ਹੈ ਸਾਰੇ ਅਸੀਂ, ਕਿਉਂਕਿ ਟੋਪ ਆਫ ਦਾ ਫੂਡ ਚੇਨ ਹੈ, ਟੋਪ ਆਫ ਦਾ ਚੇਨ ਹੈ। ਅਸੀਂ ਇਸ ਸ੍ਰਿਸ਼ਟੀ ਦੇ ਬਾਦਸ਼ਾਹ ਸਾਨੂੰ ਬਣਾਇਆ ਹੋਇਆ ਅਤੇ ਸਾਡੀ ਸੇਵਾ ਦੇ ਵਿੱਚ ਲੱਗੀ ਹੋਈ ਹੈ। ਸੋ ਸੇਵਾਦਾਰਾਂ ਨੂੰ ਕਦੇ ਵੀ ਦਰਕਾਰੀ ਦਾ ਨਹੀਂ, ਕਦੇ ਵੀ ਮਾਰੀ ਦਾ ਨਹੀਂ, ਜੇ ਅਸੀਂ ਅਸਲੀ ਬਾਦਸ਼ਾਹ ਬਣਨਾ ਹੈ। ਗੱਲ ਬਾਗਾਂ ਦੀ ਚੱਲ ਰਹੀ ਹੈ ਅਤੇ ਬਾਗ ਤੁਹਾਨੂੰ ਪਤਾ ਹੀ ਹੈ ਕਿ ਬੜਾ ਕੁਛ ਸਾਨੂੰ ਸਿਖਾਉਂਦੇ ਨੇ। ਇੱਕ ਵਿਚਾਰ ਇਹ ਵੀ ਹੈ ਕਿ ਮੇਰਾ ਬਾਗ ਬਹੁਤ ਸੁੰਦਰ ਹੈ, ਪਰ ਉਸ ਦੀ ਕੋਈ ਸੀਮਾ ਨਹੀਂ। ਜਦੋਂ ਅਸੀਂ ਬਾਗ ਲਾਉਂਦੇ ਹਾਂ ਤਾਂ ਅਸੀਂ ਉੱਤੇ ਫੈਂਸ ਲਾ ਦਿੰਦੇ ਹਾਂ ਕਿ ਬਾਹਰੋਂ ਕੋਈ ਪਸ਼ੂ ਕੋਈ ਜਾਨਵਰ ਅੰਦਰ ਨਾ ਆ ਜਾਏ, ਇਸ ਨੂੰ ਉਜਾੜ ਨਾ ਦੇ। ਅਸੀਂ ਉਸ ਦੇ ਵਿੱਚੋਂ ਘਾਹ ਕੱਢਦੇ ਹਾਂ, ਵੀਡਸ ਕੱਢਦੇ ਹਾਂ, ਬੇਲੋੜੇ ਜਿਹੜੇ ਡਾਣੀਆਂ ਹੋ ਗਈਆਂ ਨੇ ਉਹਨਾਂ ਨੂੰ ਅਸੀਂ ਕੱਟ ਕੇ ਛਾਂਗ ਕੇ ਸੋਹਣਾ ਸੁੰਦਰ ਬਣਾ ਕੇ ਰੱਖਦੇ ਹਾਂ। ਅਸੀਂ ਉਸਦੀ ਫੈਂਸ ਲਾ ਦਿੰਦੇ ਹਾਂ। ਇਹ ਬਾਗ, ਕਈ ਵਾਰੀ ਇਹ ਬਿਰਤੀ ਹੁੰਦੀ ਹੈ ਕਿ ਬਾਗ ਸਿਰਫ ਮੇਰਾ ਹੈ, ਹੋਰ ਕੋਈ ਆਏਗਾ ਅੰਦਰ ਤਾਂ ਉਸ ਮਰਿਆਦਾ ਦੇ ਵਿੱਚ ਆਏਗਾ। ਪਰ ਕਈ ਬਾਗ ਓਪਨ ਹੁੰਦੇ ਨੇ, ਖੁੱਲ੍ਹੇ ਹੁੰਦੇ ਨੇ, ਇਹ ਵੀ ਇੱਕ ਵਿਸ਼ਾਲਤਾ ਹੈ। ਖੁੱਲ੍ਹੇ ਬਾਗਾਂ ਦੇ ਮਾਲੀ, ਖੁੱਲ੍ਹੇ ਬਾਗਾਂ ਦੇ ਮਾਲਕ ਉਹ ਹੋਰ ਲੈਵਲ ਦੇ ਹੁੰਦੇ ਨੇ। ਆਪਣਾ ਬਾਗ ਲਾ ਕੇ ਉਸਨੂੰ ਫੈਂਸ ਕਰ ਲੈਣਾ, ਇਹ ਵੀ ਇੱਕ ਬੜੀ ਵਧੀਆ ਗੱਲ ਹੈ। ਪਰ ਬਾਗ ਲਾ ਕੇ ਫੈਂਸ ਨਾ ਲਾਉਣੀ, ਇਹ ਵੱਡੀ ਮਹਾਨਤਾ ਹੈ। ਮੇਰਾ ਮਾਹੀ ਅਕਾਲ ਪੁਰਖ ਪਰਮਾਤਮਾ ਖੁੱਲ੍ਹੇ ਬਾਗਾਂ ਦਾ ਮਾਲਕ ਹੈ, ਉਸਦੇ ਬਾਗ ਖੁੱਲ੍ਹੇ ਨੇ। ਫੈਂਸ ਕਿਨ ਲਾਈ ਆ? ਬੰਦਿਆਂ ਨੇ। ਸਾਡੇ ਸਾਹਮਣੇ ਆ ਪਹਾੜੀ ਦੇ ਉੱਤੇ ਮੈਨੂੰ ਦਿਖਾਈ ਦੇ ਰਿਹਾ, ਨੈਸ਼ਨਲ ਫੋਰੈਸਟ ਹੈ। ਇਹ ਹੈਗਾ ਤਾਂ ਮਾਲਕ ਦਾ ਬਾਗ, ਪਰ ਇਸ ਦੇ ਉੱਤੇ ਸਰਕਾਰ ਨੇ ਫੈਂਸ ਲਾਈ ਹੋਈ ਹੈ, ਨਹੀਂ ਜਾਣਾ ਨਹੀਂ ਅੰਦਰ, ਪੈਸੇ ਲੱਗਣਗੇ। ਪਰ ਮਨੁੱਖ ਕਦੇ ਵੀ ਇੱਦਾਂ ਨਹੀਂ ਹੋਇਆ। ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਜੀਵਾਂ ਦੇ ਲਈ ਬਣਾਈ ਗਈ ਹੈ। ਬੰਦੇ ਨੂੰ ਤਾਂ ਰੋਕ ਸਕਦੇ ਹਾਂ, ਜਾਨਵਰ ਨੂੰ ਰੋਕ ਸਕਦੇ ਹਾਂ, ਪੰਛੀ ਨੂੰ ਕਿੱਦਾਂ ਰੋਕਾਂਗੇ, ਮਧੂਮੱਖੀਆਂ ਨੂੰ ਕਿਸ ਤਰ੍ਹਾਂ ਰੋਕਾਂਗੇ। ਪੰਜਵੇਂ ਪਾਤਸ਼ਾਹ ਬਾਬਾ ਫਰੀਦ ਜੀ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਜਾਂ ਬਾਬਾ ਫਰੀਦ ਜੀ ਦੇ ਸਿੰਘਾਸਨ ਦੇ ਉੱਤੇ ਬੈਠ ਕੇ ਕਹਿੰਦੇ ਨੇ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨ ਅੰਜ ਨਾ ਲਾਗ। ਕਿ ਇਹ ਜਿਹੜੀ ਭੂਮੀ ਹੈ ਇਹ ਬੜੇ ਰੰਗਾਂ ਰੰਗਾਂ ਦੀ ਆ, ਬਹੁਤ ਰੰਗ ਨੇ ਇਹਦੇ ਵਿੱਚ, ਰੰਗਾਂ ਨਾਲ ਭਰੀ ਹੋਈ ਹੈ। ਦੇਖੋ ਤੁਸੀਂ ਹੁਣ ਅਸੀਂ ਪਰਥ ਜਾ ਕੇ ਆਏ ਹਾਂ ਵੈਸਟਰਨ ਆਸਟ੍ਰੇਲੀਆ, ਤੇ ਇੱਥੇ ਰੇਤਾ ਆ, ਚਿੱਟਾ ਰੇਤਾ ਵੀ ਆ, ਤੇ ਜਿਹੜੀ ਵੀ ਮਿੱਟੀ ਆ ਕਲੇ ਆ ਉਹ ਗੋਰੀ ਆ, ਗੋਰ ਰੰਗ ਦੀ ਆ, ਮਤਲਬ ਜਿਹੜਾ ਥੋੜ੍ਹਾ ਜਿਹਾ ਔਰੇਂਜ ਹੋਵੇ। ਤੁਸੀਂ ਡਾਰਵਿਨ ਉੱਤਰ ਜਾਓ, ਨੋਰਦਰਨ ਟੈਰੀਟਰੀ ਉੱਤਰ ਜਾਓ, ਤੁਹਾਨੂੰ ਮਿੱਟੀ ਲਾਲ ਲੱਗੇਗੀ, ਸੰਗਤਰੀ। ਤੇ ਇੱਧਰ ਨੌਰਥ ਕੋਸਟ ਤੇ ਆ ਜਾਓ, ਤੁਹਾਨੂੰ ਮਿੱਟੀ ਕਾਲੀ ਲੱਗੇਗੀ। ਸੋ ਵੱਖਰੇ ਵੱਖਰੇ, ਰੇਗਿਸਤਾਨ ਚਲ ਜਾਓ, ਤੁਹਾਨੂੰ ਚਿੱਟੇ ਰੇਤੇ ਵੀ ਮਿਲਣਗੇ, ਔਰੇਂਜ ਰੇਤੇ ਵੀ ਮਿਲਣਗੇ, ਹਲਕੇ ਹਲਕੇ ਭੂਰੇ ਰੇਤੇ ਵੀ ਮਿਲਣਗੇ। ਪੰਜਾਬ ਚਲ ਜਾਓ, ਕਣਕਾਂ ਪੱਕੀਆਂ ਤਾਂ ਤੁਹਾਨੂੰ ਬਸ ਬਰਾਊਨ, ਤੇ ਅਗਰ ਹਰੀਆਂ ਕਣਕਾਂ ਖੜੀਆਂ ਤੇ ਹਰਾ। ਹਿਮਾਚਲ ਚਲ ਜਾਓ, ਚਿੱਟੀਆਂ ਚਿੱਟੀਆਂ ਪਹਾੜੀਆਂ, ਫਰੀਦਾ ਭੂਮ ਰੰਗਾਵਲੀ, ਇਹ ਜਿਹੜੀ ਭੂਮੀ ਹੈ ਨਾ ਇਹ ਬਹੁਤ ਰੰਗਾਂ ਦੀ ਬਣਾਈ ਹੋਈ ਹੈ। ਮੰਜ ਵਸੂਲਾ ਬਾਗ, ਇਸ ਰੰਗਾਵਲੀ ਭੂਮੀ ਦੇ ਵਿੱਚ ਕਹਿੰਦੇ ਇੱਕ ਬਾਗ ਲੱਗਾ ਹੋਇਆ ਇਹਨਾਂ ਦੇ ਵਿੱਚ, ਮੰਜ ਸੂਲਾਂ ਦਾ ਬਾਗ। ਜੋ ਜਨ ਪਿਰ ਨਿਵਾਜਿਆ ਤਿੰਨ ਅੰਚ ਨਾ ਲਾਗ, ਜਿਸ ਜਨ ਨੂੰ ਪਿਰ ਪੀਰ ਗੁਰੂ ਅਕਾਲ ਪੁਰਖ ਆਪ ਉਸਨੇ ਬਿਠਾਇਆ ਹੋਇਆ, ਇਹਦੇ ਵਿੱਚ ਨਿਵਾਜ ਕੀਤਾ ਹੋਇਆ, ਉਹਨਾਂ ਨੂੰ ਕੋਈ ਸੂਲਾ ਨਹੀਂ ਲੱਗਦਾ। ਓਪਨ ਡਿਫੈਂਸਾਂ, ਇਹ ਬਾਉਂਡਰੀਆਂ, ਇਹ ਬਾਰਡਰ, ਇਹ ਸਾਰੇ ਬੰਦੇ ਦੇ ਬਣਾਏ ਹੋਏ ਨੇ। ਪਰਮਾਤਮਾ ਨੇ ਕੋਈ ਫੈਂਸ ਨਹੀਂ ਲਾਈ ਆਪਣੇ ਬਾਗ ਦੇ ਵਿੱਚ, ਖੁੱਲ੍ਹੀ ਡੁੱਲੀ ਸਾਨੂੰ ਧਰਤੀ ਦਿੱਤੀ ਹੋਈ ਆ। ਬੜਾ ਸੁੰਦਰ ਵਿਚਾਰ ਪੰਜਵੇਂ ਪਾਤਸ਼ਾਹ ਨੇ ਸ਼ਲੋਕ ਦੇ ਰਾਹੀਂ ਬਾਬਾ ਫਰੀਦ ਜੀ ਦੇ ਸਿੰਘਾਸਨ ਨੂੰ ਸੰਬੋਧਨ ਕਰਕੇ ਉਹਨਾਂ ਦੀ ਹਾਮੀ ਭਰਦੇ ਹੋਏ ਉਚਾਰਿਆ ਸ਼ਲੋਕ ਸ਼ੇਖ ਫਰੀਦ ਕੇ ਬਾਣੀ ਦੇ ਵਿੱਚ। 1382 ਅੰਗ ਦੇ ਉੱਤੇ ਸ਼ਲੋਕ ਦਰਜ ਆ। ਹੁਣ ਬਾਬਾ ਫਰੀਦ ਜੀ ਦੀ ਗੱਲ ਕਰੀਏ, ਜੰਗਲ ਦੀ ਗੱਲ ਕਰੀਏ, ਓਪਨਨੈਸ ਦੀ ਗੱਲ ਕਰੀਏ। ਕਈ ਵਾਰੀ ਅਸੀਂ ਐਵੇਂ ਜੰਗਲਾਂ 'ਚ ਤੁਰੇ ਫਿਰਦੇ ਹਾਂ। ਬਾਬਾ ਜੀ ਕਹਿੰਦੇ ਨੇ, ਸ਼ਲੋਕਾਂ 'ਚ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੇ। ਤੂੰ ਕਿਉਂ ਜੰਗਲਾਂ 'ਚ ਘੁੰਮ ਰਿਹਾ, ਕੰਡੇ ਮੋੜੀ ਜਾਂਦਾ ਆ, ਡਾਣੀਆਂ ਪਾਸੇ ਨੂੰ ਕਰ ਕਰਕੇ ਲੰਘੀ ਜਾਂਦਾ ਆ। ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਰੱਬ ਤਾਂ ਹਿਆਲੀ, ਹਿਆਲੀ ਦਾ ਮਤਲਬ ਹਿਰਦਾ, ਰੱਬ ਤਾਂ ਹਿਰਦੇ ਦੇ ਵਿੱਚ ਵੱਸ ਰਿਹਾ, ਜੰਗਲ 'ਚ ਨਹੀਂ ਵੱਸ ਰਿਹਾ, ਇਹ ਉਹਦਾ ਬਾਗ ਹੈ। ਤੂੰ ਘੁੰਮ ਸਕਦਾ ਪਰ ਰੱਬ ਉੱਥੇ ਨਹੀਂ ਹੈਗਾ, ਰੱਬ ਤਾਂ ਹਿਰਦੇ ਦੇ ਵਿੱਚ ਹੈ। ਇੱਕ ਹੋਰ ਸ਼ਲੋਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਹ ਵੀ ਵਣਾਂ ਨਾਲ ਜੰਗਲਾਂ ਨਾਲ ਸੰਬੰਧਿਤ ਹੈ। ਬਾਬਾ ਜੀ ਕਹਿੰਦੇ ਨੇ, ਬਾਬਾ ਫਰੀਦ ਜੀ ਸ਼ਲੋਕਾਂ ਦੇ ਵਿੱਚ ਹੀ, ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੋਹਾਰ। ਕੰਧੇ ਦੇ ਉੱਤੇ ਜਾਣੀ ਕਿ ਮੋਢੇ ਦੇ ਉੱਤੇ ਕੁਹਾੜਾ ਰੱਖਿਆ ਹੋਇਆ ਲੋਹਾਰ ਨੇ, ਸਿਰ ਦੇ ਉੱਤੇ ਘੜਾ ਰੱਖਿਆ ਹੋਇਆ। ਜਦੋਂ ਲੋਹਾਰ ਜੰਗਲ ਦੇ ਵਿੱਚ ਲੱਕੜ ਲੈਣ ਜਾਂਦੇ ਹੁੰਦੇ ਸੀ ਨਾ ਪਹਿਲਾਂ, ਹੁਣ ਵੀ ਇੱਦਾਂ ਹੀ ਹੈ, ਤਾਂ ਕੁਹਾੜਾ ਅਤੇ ਸਿਰ 'ਤੇ ਘੜਾ, ਘੜਾ ਕਿਸ ਦਾ, ਪਾਣੀ ਦਾ, ਵਾਟਰ, ਜਿੱਦਾਂ ਅੱਜ ਅਸੀਂ ਬੋਤਲਾਂ ਲੈ ਕੇ ਜਾਂਦੇ ਹਾਂ, ਐਸਕੀਆਂ ਲੈ ਕੇ ਜਾਂਦੇ, ਕਿਉਂਕਿ ਕੁਹਾੜਾ ਚਲਾਉਣਾ ਹੁੰਦਾ ਪਿਆਸ ਤਾਂ ਲੱਗਣੀ ਆ, ਸੋ ਪਾਣੀ ਉਹ ਨਾਲ ਹੀ ਲੈ ਕੇ ਜਾਂਦੇ ਆ, ਕਿਉਂਕਿ ਉੱਥੇ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੋਹਾਰ, ਵਣਾਂ ਦਾ ਰਾਜਾ ਬਣਿਆ ਪਿਆ ਲੋਹਾਰ, ਕੰਧੇ ਦੇ ਉੱਤੇ ਮੋਢੇ ਦੇ ਉੱਤੇ ਕੁਹਾੜਾ ਰੱਖ ਕੇ, ਸਿਰ 'ਤੇ ਘੜਾ ਰੱਖ ਕੇ। ਫਰੀਦਾ ਹੋ ਲੋੜੀ ਸੋ ਆਪਣਾ, ਤੂੰ ਲੋੜੇ ਅੰਗਿਆਰ। ਜੰਗਲ 'ਚ ਮੈਂ ਵੀ ਗਿਆ ਹੋਇਆ ਕਹਿੰਦੇ, ਪਰ ਸਾਡਾ ਟਾਰਗੇਟ ਵੱਖਰਾ ਵੱਖਰਾ ਆ। ਮੈਂ ਜੰਗਲ ਦੇ ਵਿੱਚ ਇਹ ਇੱਕ ਟੌਂਟ ਰੱਖ ਲਓ ਜਾਂ ਉਹਨੂੰ ਕੰਪੈਰੀਜ਼ਨ ਕਰਨ ਦੇ ਲਿਖਿਆ, ਵੈਸੇ ਬਾਬਾ ਫਰੀਦ ਜੀ ਜੰਗਲਾਂ 'ਚ ਨਹੀਂ ਗਏ, ਪਹਿਲੇ ਸ਼ਲੋਕ ਵਿੱਚ ਦੱਸ ਗਏ ਵੀ ਲੋਕ ਵੱਖਰੇ ਵੱਖਰੇ ਪਰਪਸ ਲਈ ਜਾਂਦੇ ਨੇ ਜੰਗਲ 'ਚ, ਅਤੇ ਮੈਂ ਆਇਆ ਹੋਇਆ ਆਪਣਾ ਸਹੁ ਲੱਭਣ ਵਾਸਤੇ, ਮਾਲਕ ਇਕਾਂਤ ਦੇ ਲਈ, ਇਕਾਂਤ ਲਈ ਆਇਆ ਮੈਂ ਇੱਥੇ ਬੈਠ ਕੇ। ਤੂੰ ਲੋੜੇ ਅੰਗਿਆਰ, ਤੂੰ ਅੱਗ ਲੈਣ ਤੁਰਿਆ ਹੋਇਆ, ਕਿਉਂਕਿ ਲੱਕੜ ਅੱਗ ਹੁੰਦੀ ਹੈ ਨਾ, ਬਾਲਣਾ ਹੁੰਦਾ, ਉਹ ਬਾਲਣ ਲੁਹਾਰ ਨੇ ਵੇਚਣਾ ਹੁੰਦਾ। ਫਰੀਦਾ ਹੋ ਲੋੜੀ ਸੋ ਆਪਣਾ, ਤੂੰ ਲੋੜੇ ਅੰਗਿਆਰ। ਜੰਗਲ 'ਚ ਜਾਣ ਦਾ ਪਰਪ, ਜੰਗਲ 'ਚ ਜਾਣਾ ਆ, ਤੁਰ ਕੇ ਦੋਨਾਂ ਨੇ ਗਏ ਆ, ਪਰ ਦੋਨਾਂ ਦਾ ਪਰਪਸ ਵੱਖਰਾ ਵੱਖਰਾ ਆ। ਇੱਕ ਇਕਾਂਤ ਲੱਭਣ ਜਾ ਰਿਹਾ ਰੱਬ ਦੇ ਲਈ, ਦੂਸਰਾ ਅੱਗ ਲੱਭਣ ਜਾ ਰਿਹਾ। ਦੇਖੋ ਇੱਕੋ ਜੰਗਲ 'ਚ ਦੋ ਚੀਜ਼ਾਂ ਉਪਲਬਧ ਨੇ। ਸੋ ਇਹ ਸੀ ਵਿਚਾਰ ਬਾਗਾਂ ਦੇ, ਜੰਗਲਾਂ ਦੇ, ਅਤੇ ਤਿੰਨ ਸ਼ਲੋਕ ਤੁਹਾਡੇ ਨਾਲ ਸਾਂਝੇ ਕੀਤੇ ਨੇ ਬਾਬਾ ਫਰੀਦ ਜੀ ਦੇ। ਉਮੀਦ ਰੱਖਦੇ ਹਾਂ ਅੱਜ ਦਾ ਵਿਚਾਰ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਸਵੇਰ ਦੇ ਸਾਂਝਾਂ ਪਾ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਇਆਂ ਨੂੰ। ਬਾਕੀ ਸਾਰੇ ਸਰੋਤੇ ਵੀ ਅਗਰ ਸੁਨੇਹਾ ਭੇਜ ਸਕਦੇ ਆ ਜ਼ਰੂਰ ਭੇਜਣ, ਅਗਰ ਕੰਮਾਂ ਕਾਰਾਂ 'ਤੇ ਵਿਅਸਤ ਨੇ, ਸਾਇਲੈਂਟਲੀ ਸੁਣ ਰਹੇ ਨੇ, ਤਾਂ ਲਓ ਨਜ਼ਾਰੇ। ਆਓ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਹਰਭਜਨ ਮਾਨ ਦੀ ਖੂਬਸੂਰਤ ਆਵਾਜ਼ ਅਤੇ ਉਸਦੇ ਖੂਬਸੂਰਤ ਅੰਦਾਜ਼ ਦੇ ਵਿੱਚ। ਜੀ ਆਹ ਨਵਾਂ ਹੀ ਗੀਤ ਹੈ ਮੈਨੂੰ ਲੱਗਦਾ ਐਸੇ ਸਾਲ ਦਾ, ਕਿਉਂਕਿ ਡਾਟਾ ਤਾਂ ਇਹੀ ਕਹਿ ਰਿਹਾ ਬਿਲਕੁਲ ਬ੍ਰਾਂਡ ਨਿਊ। ਮੈਂ ਵੈਸੇ ਗੀਤ ਅੱਜ ਕੱਲ੍ਹ ਘੱਟ ਸੁਣਦਾ, ਬਹੁਤ ਟਾਈਮ ਹੋ ਗਿਆ ਅਤੇ ਮੇਰੇ ਧਿਆਨ ਥੋੜ੍ਹੇ ਜਿਹੇ ਹੋਰ ਪਾਸੇ ਲੱਗੇ ਹੋਏ ਨੇ, ਪਰ ਪ੍ਰੋਗਰਾਮ ਦਾ ਫੋਰਮੈਟ ਇਹੋ ਜਿਹਾ ਕਿ ਇੱਕ ਦੋ ਗੀਤ ਤੁਹਾਨੂੰ ਸੁਣਾਉਣੇ ਹੁੰਦੇ। ਮੈਨੂੰ ਲੱਗਦਾ ਦੂਜਾ ਗੀਤ ਵੀ ਹੁਣ ਸਹਿਜੇ ਸਹਿਜ ਘੱਟ ਜਾਣਾ, ਕਿਉਂਕਿ ਇੱਕ ਦੋ ਸੱਜਣ ਹੋਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੀ ਵੀ ਆਪਾਂ ਗੱਲਬਾਤ ਸੁਣਿਆ ਕਰਨੀ ਆ ਲਗਾਤਾਰ। ਖੈਰ ਤੁਹਾਡੀਆਂ ਸਾਂਝਾਂ ਪੈ ਰਹੀਆਂ ਸਾਡੇ ਪ੍ਰੋਗਰਾਮ ਦੇ ਵਿੱਚ, ਬੜਾ ਧੰਨਵਾਦ ਹੈ। ਅਤੇ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ। ਸਾਈਕਲੋਨ ਮੰਡਰਾ ਰਿਹਾ ਹੈ ਜੀ ਵੈਸਟਰਨ ਆਸਟ੍ਰੇਲੀਆ, ਕੱਲ੍ਹ ਵੀ ਆਪਾਂ ਦੱਸਿਆ ਸੀਗਾ ਪਰਥ ਤੋਂ ਉੱਪਰ ਨੂੰ ਹੈ ਅਤੇ ਇਹ ਜੈਰਲਟਨ ਦੇ ਵਿੱਚ ਸਟ੍ਰਾਈਕ ਕਰੇਗਾ, ਅਤੇ ਪਹਿਲੀ ਵਾਰੀ ਕੈਟਾਗਰੀ 3 ਸਾਈਕਲੋਨ ਇੱਥੇ ਹਿੱਟ ਕਰੇਗਾ। 20 ਸਾਲ ਪਹਿਲਾਂ ਕੈਟਾਗਰੀ 1 ਸਾਈਕਲੋਨ ਆਇਆ ਸੀ, ਪਰ ਅਵੈਕੂਏਸ਼ਨ ਆਰਡਰ ਜਿਹੜੇ ਕਈ ਆਈਲੈਂਡਸ ਦੇ ਦਿੱਤੇ ਗਏ ਨੇ ਵੈਸਟ ਕੋਸਟ ਦੇ ਉੱਤੇ। ਪਰਥ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਪਏਗਾ। ਬੈਨਟ ਸਪ੍ਰਿੰਗ ਦੇ ਵਿੱਚ ਅੱਜ ਕਾਰ ਸੇਵਾ ਹੋਣੀ ਸੀ, ਉਸਨੂੰ ਮੁਲਤਵੀ ਕਰ ਦਿੱਤਾ ਗਿਆ, ਮੀਂਹ ਦੱਸਿਆ ਗਿਆ। ਸੋ ਰੱਬ ਭਲੀ ਕਰੇ, ਪਹਿਲੀ ਵਾਰੀ ਸਾਈਕਲੋਨ ਇੰਨਾ ਨੀਵਾਂ ਨੀਚੇ ਆਉਣ ਦੀ ਸੰਭਾਵਨਾ ਬਣੀ ਹੈ। ਕੇਨਸ ਦੇ ਵਿੱਚ 32 ਡਿਗਰੀ ਤਾਪਮਾਨ ਹੈ ਔਰ ਬ੍ਰਿਸਬਨ ਦੇ ਵਿੱਚ 29 ਡਿਗਰੀ ਹੈ। ਕੌਫਸਰ ਵਿੱਚ ਤੁਹਾਨੂੰ ਦੱਸਿਆ ਕਿ ਬਹੁਤ ਟਿਕਾਊ ਅਤੇ ਟੋਪ ਦਾ ਦਿਨ ਚੜ੍ਹਿਆ, 25 ਡਿਗਰੀ। ਸਿਡਨੀ ਦੇ ਵਿੱਚ 21 ਡਿਗਰੀ ਅਤੇ ਕੈਨਬਰਾ ਦੇ ਵਿੱਚ ਇਸ ਵੇਲੇ 7 ਡਿਗਰੀ ਹੈ, ਕਿਉਂਕਿ ਸਾਨੂੰ ਸਾਡੇ ਮਿੱਤਰ ਪਿਆਰੇ ਮਲਕੀਤ ਸਿੰਘ ਹੋਣਾ ਨੇ ਫੋਟੋ ਭੇਜ ਦਿੱਤੀ ਹੈ ਪਾਰਟਲੀ ਕਲਾਊਡ ਦੀ, 7 ਡਿਗਰੀ ਇਸ ਵੇਲੇ ਆ। ਅਤੇ ਦਿਨਾਂ ਨੂੰ ਅੱਜ 14 ਡਿਗਰੀ ਤੱਕ ਜਾਏਗਾ। ਮੈਲਬਨ ਦੇ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਆਸਾਰ ਨੇ, 15 ਡਿਗਰੀ ਤਾਪਮਾਨ। ਵੱਧ ਤੋਂ ਵੱਧ ਐਡਲੇਡ ਦੇ ਵਿੱਚ ਘਣੇ ਬੱਦਲ ਛਾਏ ਰਹਿਣਗੇ, 19 ਡਿਗਰੀ। ਪਰਥ 'ਚ ਮੀਂਹ ਦੱਸਿਆ ਗਿਆ 25 ਡਿਗਰੀ। 35 ਡਿਗਰੀ ਜੈਰਲਟਨ ਦੇ ਵਿੱਚ, ਜਿੱਥੇ ਸਾਈਕਲੋਨ ਸਟ੍ਰਾਈਕ ਕਰਨ ਦੀ ਸੰਭਾਵਨਾ ਬਣੀ ਹੋਈ ਹੈ। ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ, 33 ਡਿਗਰੀ। ਔਰ ਐਲਿਸ ਸਪ੍ਰਿੰਗ ਦੇ ਵਿੱਚ ਦਿਨ ਬਹੁਤ ਹੀ ਖੂਬਸੂਰਤ ਐਨ ਬਠਿੰਡੇ ਵਾਲੀ, ਅਤੇ 25 ਡਿਗਰੀ ਤਾਪਮਾਨ ਉੱਥੇ ਰਹੇਗਾ। ਇਸ ਤੋਂ ਬਾਅਦ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਹਲਕੇ ਬੱਦਲ ਛਾਏ ਹੋਏ ਨੇ, ਤੜਕਾ ਹੈ, 19 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਰਦੀਪ ਸਿੰਘ ਸਿਡਨੀ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਹਾਂ ਜੀ ਪ੍ਰੋਗਰਾਮ, ਲਓ ਨਜ਼ਾਰੇ ਜੀ। ਅਤੇ ਕੁਲਵੀਰ ਸਿੰਘ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਸਾਇਲੈਂਟਲੀ ਪ੍ਰੋਗਰਾਮ ਸੁਣ ਰਹੇ ਨੇ, ਲਓ ਨਜ਼ਾਰੇ ਤੁਸੀਂ ਵੀ। ਅਤੇ ਸਾਡੇ ਨਾਲ ਇੱਧਰ ਜੁੜੇ ਨੇ ਕੁਲਦੀਪ ਧਾਲੀਵਾਲ, ਕੋਚ ਧਾਲੀਵਾਲ। ਹਾਂਜੀ, ਕੀ ਹਾਲ ਚਾਲ ਹੈ ਪਿਆਰਿਓ, ਸਾਡੇ ਪਿੰਡ ਤੋਂ ਤੁਸੀਂ ਆਏ ਹੋ ਅਤੇ ਆਈ ਵਾਜ਼ ਵੇਟਿੰਗ ਫੋਰ ਯੂਅਰ ਪ੍ਰੋਗਰਾਮ ਸਿੰਸ 6:30। ਚਲੋ ਵਧੀਆ, 6:30 ਤੋਂ ਬਾਅਦ ਫਿਰ ਪਾਠ ਚੱਲਦਾ ਹੁੰਦਾ ਹੈ ਅਤੇ ਤੁਸੀਂ ਲਾਹਾ ਲਿਆ ਗੁਰਬਾਣੀ ਵਿਚਾਰ ਦਾ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਸੀਂ ਸਾਰੇ ਰਾਜੀ ਖੁਸ਼ੀ ਹਾਂ ਜੀ, ਤੁਸੀਂ ਵੀ ਹੋਵੋਗੇ। ਬਿਲਕੁਲ ਬਿਲਕੁਲ। ਅਤੇ ਮਲਕੀਤ ਸਿੰਘ ਹੋਣਾ ਨੇ ਤਾਂ ਤੁਹਾਨੂੰ ਪਤਾ ਪਹਿਲਾਂ ਮੌਸਮ ਵੀ ਭੇਜਤਾ ਸੀ। ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਚੰਗਾ ਵੇਲਾ ਮੋੜ ਦੇ ਸਾਈਆਂ, ਤੈਨੂੰ ਕਾਹਦੀ ਥੋੜ ਵੇ ਸਾਈਆਂ। ਕਿਆ ਬਾਤ ਹੈ ਜੀ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਆ ਗਏ ਨੇ, ਕੀ ਹਾਲ ਚਾਲ ਹੈ ਪਿਆਰਿਓ। ਗੌਰਵ ਸ਼ਰਮਾ ਜੀ ਵਿਨੀਪੈਗ ਵਾਲੇ, ਉਹ ਠੀਕ ਠਾਕ ਹੋ। ਅਤੇ ਅਮਨ ਧਾਰੀਵਾਲ ਹੋਣਾ ਨੇ ਨਾ ਇੱਕ ਤਸਵੀਰਾਂ ਭੇਜੀਆਂ ਸੀ, ਮੈਂ ਥੋੜ੍ਹੀਆਂ ਸ਼ੇਅਰ ਕੀਤੀਆਂ ਰੋਇਲ ਸਿਡਨੀ ਰੋਇਲ ਈਸਟਰ ਸ਼ੋਅ ਦੀਆਂ, ਅਤੇ ਪਰ ਕਹਿੰਦੇ ਪ੍ਰੋਗਰਾਮ ਅਸੀਂ ਪੋਡਕਾਸਟ 'ਚ ਸੁਣਾਂਗੇ। ਅਤੇ ਲਓ ਜੀ ਅਸੀਂ ਅੱਗੇ ਵੱਧਦੇ ਹਾਂ, ਅਤੇ ਗਿਆਨੀ ਜੀ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਥੋੜ੍ਹੀ ਦੇਰ ਬਾਅਦ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਸੰਪਰਕ ਕਰਨ ਦੀ। ਗਿਆਨੀ ਜੀ ਜਿੱਥੇ ਵੀ ਤੁਸੀਂ ਸੁਣਦੇ ਹੋ ਪ੍ਰੋਗਰਾਮ ਦੇ ਵਿੱਚ, ਪਲੀਜ਼ ਫੋਨ ਦੇ ਲਾਗੇ ਆ ਜਾਓ, ਅਤੇ ਹੁਣ ਫੋਨ ਦੇ ਉੱਤੇ ਫੋਨੋ ਫੋਨੀ ਹੋਵਾਂਗੇ, ਗੱਲਾਂ ਬਾਤਾਂ ਕਰਾਂਗੇ। ਅਤੇ ਤੁਹਾਨੂੰ ਐਡਵਾਂਸ ਵਾਰਨਿੰਗ ਦੇ ਦਿੱਤੀ ਹੈ ਕਿ ਥੋੜ੍ਹੇ ਮਿੰਟਾਂ 'ਚ ਤੁਹਾਨੂੰ ਫੋਨ ਆਉਣ ਵਾਲਾ ਹੈ। ਅਤੇ ਗੀਤ ਆਪਾਂ ਸੁਣਨਾ ਹੈ ਲਤਾ ਮੰਗੇਸ਼ਕਰ ਜੀ ਦਾ, ਪਰ ਉਸ ਤੋਂ ਪਹਿਲਾਂ ਗੌਰਵ ਸ਼ਰਮਾ ਕਹਿੰਦੇ ਐਨੀਵਨ ਹੂ ਇਜ਼ ਮੈਰਿਡ ਫੋਰ 25 ਈਅਰਸ, 25 ਸਾਲ ਜਿਸ ਦਾ ਵਿਆਹ ਹੋਇਆ ਉਹਨੂੰ ਹੋ ਜਾਵੇ, ਅਤੇ ਐਂਡ ਅਵਬ ਨੀਡ ਨੋਟ ਟੇਕ ਵੈਕਸੀਨ ਐਜ਼ ਵੀ ਹੈਵ ਬੀਨ ਇਮਿਊਨ ਟੂ ਆਲ ਕ੍ਰਿਟੀਸਿਜ਼ਮ ਬਾਏ ਅਵਰ ਵਾਈਫ। ਇਹਨਾਂ ਨੇ PhD ਕੀਤੀ ਹੋਈ ਹੈ ਜੀ ਇਸ ਮਸਲੇ 'ਚ। ਅਵਰ ਇਮਿਊਨ ਸਿਸਟਮ ਇਜ਼ ਨਾਓ ਪਾਵਰਫੁਲ ਟੂ ਰਿਜ਼ਿਸਟ ਐਨੀਥਿੰਗ, ਦਿਸ ਇਜ਼ ਅ ਡੈਕਲਰੇਸ਼ਨ ਬਾਏ WHO। ਅੱਛਾ, ਉਹ ਅੱਛਾ WHO, ਵਰਲਡ ਹਸਬੈਂਡ ਔਰਗਨਾਈਜੇਸ਼ਨ, ਹੈਲਥ ਔਰਗਨਾਈਜੇਸ਼ਨ ਨਹੀਂ, ਹਸਬੈਂਡ ਔਰਗਨਾਈਜੇਸ਼ਨ। ਕਿਆ ਬਾਤ ਹੈ ਜੀ। ਹਰਿਸ਼ ਅਰੋੜਾ ਜੀ ਸਲਾਮ ਨਮਸਤੇ, ਠੀਕ ਠਾਕ ਹੋ, ਅਸੀਂ ਸਭ ਤੰਦਰੁਸਤ ਹਾਂ, ਅਸੀਸ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਲਓ ਫਿਰ ਤੁਹਾਨੂੰ ਫਿਰ ਹੁਣ ਟੋਪ ਦਾ ਇੱਕ ਗੀਤ ਸੁਣਾਉਂਦੇ ਹਾਂ, ਰੋਮੈਂਟਿਕ ਜਿਹਾ ਗੀਤ ਹੈ। ਵੈਸੇ ਮੈਂ ਕੋਬਰ ਵਾਲਿਆਂ ਲਈ ਲਾਉਣਾ ਉਹਨਾਂ ਗੀਤ, ਕਿਉਂਕਿ ਉਹਨਾਂ ਦੀ ਅਣਕਹੀ, ਉਹਨਾਂ ਨੇ ਮੈਨੂੰ ਅਥਾਰਟੀ ਦਿੱਤੀ ਹੋਈ ਹੈ ਇਹ ਰੋਮੈਂਟਿਕ ਗੀਤ ਲਾਉਣ ਦੀ, ਕਿਉਂਕਿ ਕਾਫੀ ਰੋਮੈਂਟਿਕ ਬੰਦੇ ਨੇ। ਅਤੇ ਫਿਲਮ ਹੈ ਜੀ ਵੋ ਸਾਤ ਦਿਨ, ਦੇਖਣ ਵਾਲੀ ਫਿਲਮ ਹੈ, ਦੁਬਾਰਾ ਲੱਭ ਕੇ ਦੇਖੋ, ਪਦਮਨੀ ਕੋਲਾਪੁਰੀ ਅਤੇ ਅਨਿਲ ਕਪੂਰ ਉਹਨਾਂ ਦੀ, ਬਹੁਤ ਕਾਮੇਡੀ ਹੈ। ਕਿਆ ਬਾਤ ਹੈ, ਆਓ ਗੀਤ ਸੁਣਦੇ ਹਾਂ, ਪਿਆਰ ਕੀਆ ਨਹੀਂ ਜਾਤਾ ਹੋ ਜਾਤਾ ਹੈ।
ਪਿਆਰ ਕੀਆ ਨਹੀਂ ਜਾਤਾ ਹੋ ਜਾਤਾ ਹੈ, ਪਿਆਰ ਕੀਆ ਨਹੀਂ ਜਾਤਾ ਹੋ ਜਾਤਾ ਹੈ, ਦਿਲ ਦੀਆ ਨਹੀਂ ਜਾਤਾ ਹੋ ਜਾਤਾ ਹੈ, ਪਿਆਰ ਕੀਆ ਨਹੀਂ ਜਾਤਾ ਹੋ ਜਾਤਾ ਹੈ।
ਪਿਆਰ ਕੀਆ ਨਹੀਂ ਜਾਤਾ ਹੋ ਜਾਤਾ
प्यार किया नहीं जाता हो जाता है, दिल दिया नहीं जाता हो जाता है,
प्यार किया नहीं जाता हो जाता है, दिल दिया नहीं जाता हो जाता है।
ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਵ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ ਤੁਸੀਂ ਚਾਹੇ ਕੰਮ 'ਤੇ ਹੋ, ਘਰ ਹੋ, ਨਜ਼ਾਰੇ ਲੈ ਰਹੇ ਹੋ ਅਤੇ ਚਾਹੇ ਆਰਾਮ ਨਾਲ ਬੈਠੇ ਹੋ, ਅਸੀਂ ਅਗਲੇ ਡੇਢ ਘੰਟਾ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਣੀ ਹੈ। ਸਾਡੇ ਨਾਲ ਗੱਲਬਾਤ 'ਚ ਸਾਂਝ ਪਾਣਗੇ ਜਸਵਿੰਦਰ ਸਿੰਘ ਬੱਟਾ ਤਕਰੀਬਨ ਅੱਧੇ ਘੰਟੇ ਬਾਅਦ। ਅਤੇ ਹੁਣ ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਚੁੱਕੇ ਨੇ ਅਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਤਾਇਆ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਤੇ ਫਤਿਹ ਵੀ ਬੁਲਾ ਲਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਊਥ ਆਸਟ੍ਰੇਲੀਆ ਦੇ ਨਾ ਯਾਤਰਾ ਦੌਰਾਨ ਇੱਕ ਦੋ ਬੰਦਿਆਂ ਨੇ ਇਤਰਾਜ਼ ਕੀਤਾ ਵੀ ਤੇਰਾ ਭਤੀਜਾ ਤੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ, ਤੂੰ ਅੱਗੋਂ ਫਤਿਹ ਬੁਲਾਉਣਾ, ਇਹ ਕੀ ਫਰਕ ਆ ਦੋਵਾਂ ਚ? ਮੈਂ ਕਿਹਾ ਨਹੀਂ ਇੱਕੋ ਹੀ ਗੱਲ ਆ।
ਹਾਂਜੀ ਹਾਂਜੀ ਏਦਾਂ ਹੈ ਭਾਈ। ਹਾਂਜੀ ਕਈ ਵਾਰੀ ਹੋ ਜਾਂਦਾ ਏਦਾਂ ਤੇ ਹੁਣ ਤਾਂ ਪਤਾ ਨਹੀਂ ਲੱਗਦਾ ਵੀ ਆਪਣੇ ਨੂੰ ਮਹਾਰਾਜ ਨੂੰ ਯਾਦ ਕਰਨ ਦੇ ਲਈ ਸਾਨੂੰ ਇੱਦਾਂ ਸਤਿ ਸ਼੍ਰੀ ਅਕਾਲ ਵੀ ਦਿੱਤਾ ਹੋਇਆ। ਅਸੀਂ ਵੈਸੇ ਰਾਮ ਨਾਮ ਵੀ ਕਹਿ ਸਕਦੇ ਸੀ, ਨਮੋ ਸਤੇ ਵੀ ਕਹਿ ਸਕਦੇ ਹਾਂ, ਐਸੀ ਗੱਲ ਨਹੀਂ ਹੈਗੀ। ਤੇ
ਨਹੀਂ ਉਹ ਤੁਹਾਡੀ ਗੱਲ ਸਹੀ ਆ, ਜਿਹੜਾ ਨਾ ਸਤਿ ਸ਼੍ਰੀ ਅਕਾਲ ਜਿਹੜਾ ਥੋੜਾ ਜਿਹਾ ਸੈਕੂਲਰ ਜਿਹਾ ਸੈਂਸ ਦਿੰਦਾ, ਆਭਾਸ ਦਿੰਦਾ ਆ, ਤੇ ਇੱਕ ਸੌਖਾ ਆ, ਇਸ ਲਈ ਪ੍ਰਚਲਿਤ ਹੋ ਗਿਆ। ਵੈਸੇ ਸਿੱਖ ਸਿੱਖ ਨੂੰ ਮਿਲਣ ਤੇ ਸਿੱਖ ਸਿੱਖਣੀ ਨੂੰ ਮਿਲੇ ਜਾਂ ਸਿੱਖ ਸਿੱਖ ਨੂੰ ਮਿਲੇ ਤੇ ਉਹ ਵਾਹਿਗੁਰੂ ਜੀ ਅੱਗੇ ਭਗਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਹੁਕਮ ਤਾਂ ਫਤਿਹ ਬੁਲਾਉਣ ਦਾ ਹੀ ਆ, ਪਰ ਫਤਿਹ ਥੋੜਾ ਜਿਹਾ ਜ਼ਿਆਦਾ ਖਾਲਸਾਈ ਗੱਲ ਬਣ ਜਾਂਦੀ ਆ ਤੇ ਥੋੜੀ ਜਿਹੀ ਵੱਡੀ ਹੋ ਜਾਂਦੀ ਆ, ਇਸ ਲਈ ਉਹ ਮਨੁੱਖ ਦੇ ਸੁਭਾਅ ਆ ਨਾ, ਇਹ ਸੁਖੈਨਤਾ ਵੱਲ ਨੂੰ ਵੱਧਦਾ। ਸੋ ਕੋਈ ਐਡੀ ਕੋਈ ਵੱਡੀ ਗੱਲ ਨਹੀਂ ਹੈਗੀ। ਸਤ ਸਤ ਉਹ ਸਤ ਹੈ, ਹੱਕ ਰੱਬ ਹੈ ਤੇ ਉਹ ਸ੍ਰੀ ਸੁਭਾਏਮਾਨ ਹੈ, ਅਕਾਲ ਸਮੇ ਤੋਂ ਰਹਿਤ ਹੈ, ਓਹਦਾ ਇਹ ਅਰਥ ਆ। ਤੇ ਵਾਹਿਗੁਰੂ ਵੀ ਰੱਬ ਤੇ ਓਹਦਾ ਹੀ ਖਾਲਸਾ ਆ ਤੇ ਖਾਲਸੇ ਨੂੰ ਓਹਨੇ ਹੀ ਫਤਿਹ ਬਖਸ਼ੀ ਆ। ਗੱਲ ਤਾਂ ਕੋਈ ਬਹੁਤੀ ਫਰਕ ਵਾਲੀ ਨੀ ਕੀਤੀ।
ਤਾਇਆ ਜੀ ਯੋਗੀ ਕੁਮਾਰ ਐਡਲੈਟ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰੀਸ਼ ਅਰੋੜਾ ਜੀ ਵੀ ਬੁਲਾ ਰਹੇ ਨੇ ਲਿਵਰਪੂਲ ਤੋਂ ਫਤਿਹ, ਤੇ ਕਹਿੰਦੇ ਸਾਡੇ ਸਵੇਰੇ ਸਵੇਰੇ ਤਾਂ ਤੁਸੀਂ ਬਾਗੋ ਬਾਗ ਕਰਤਾ ਜੀ, ਗਾਣੇ ਬਹੁਤ ਸੋਹਣੇ ਚਲਾਏ ਨੇ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਲਖਵੀਰ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਜੀ, ਰੇਡੀਓ ਸੁਣ ਰਹੇ ਹਾਂ। ਲਖਵੀਰ ਜੀ ਜੀ ਆਇਆਂ ਨੂੰ ਤੁਹਾਡਾ, ਤਾਂ ਜੀ ਤੁਹਾਡਾ ਵੀ ਮੈਸੇਜ ਆਇਆ ਸੀ, ਤਿਆਰ ਹੈ ਜੀ, ਸੁਣ ਰਿਹਾ ਵਾਂ ਜੀ ਵਾਹਵਾ ਸਮੇਂ ਤੋਂ, ਤੇ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਨੂੰ ਹੀ ਸੁਣਾ ਦਿੰਦੇ ਹਾਂ।
ਉਹ ਤੁਸੀਂ ਜੋ ਕਿਹਾ ਸੀ ਵੀ ਜੇ ਤਾਇਆ ਤਿਆਰ ਵੀ ਨੇੜੇ ਹੋ ਜਾਵੇ ਫੋਨ ਦੇ,
ਤੇ
ਉਹ ਫਿਰ ਮੈਂ ਕਿਹਾ ਕਿ ਕੋਈ ਨੀ ਮੈਂ ਤਿਆਰ ਹੀ ਹਾਂ, ਪਰ ਇੰਨਾ ਖਿਆਲ ਹੀ ਨਾ ਵੀ ਤੁਸੀਂ ਆ ਮੋਬਾਇਲ ਤੇ ਕਰਨਾ, ਮੋਬਾਇਲ ਕਿਚਨ ਤੇ ਲੱਗੇ ਹੋਇਆ ਸੀਗਾ।
ਤਾਂ ਜੀ ਇਹ ਤਾਂ ਇਹ ਉਹ ਗੱਲ ਹੋ ਗਈ, ਪਿਛਲੀ ਵਾਰੀ ਸ਼ਰਮਾ ਬਦਲਣੀ ਵੀ ਇੱਦਾਂ ਕੀਤੀ ਸੀਗੀ, ਤੇ ਇੱਕ ਬੰਦਾ ਨਾ ਫੋਨ ਕਰਦਾ ਰੇਡੀਓ ਵਾਲਿਆਂ ਨੂੰ, ਐਫ ਐਮ ਵਾਲਿਆਂ ਨੂੰ, ਉਹ ਐਫ ਐਮ ਵਾਲੇ ਕਹਿੰਦੇ ਹੁੰਦੇ ਆ ਸਾਰੇ ਦੁਨੀਆਂ ਸਾਨੂੰ ਸੁਣ ਰਹੀ ਆ, ਸਾਰੇ ਸਾਨੂੰ ਸੁਣ ਰਹੇ ਨੇ ਇਸ ਵੇਲੇ। ਉਹ ਫੋਨ ਕਰਦਾ ਰੇਡੀਓ ਵਾਲੇ ਨੂੰ, ਕਹਿੰਦਾ ਜੀ ਤੁਸੀਂ ਕਹਿੰਦੇ ਰਹਿੰਦੇ ਆ ਤੁਹਾਨੂੰ ਸਾਰੇ ਸੁਣਦੇ ਆ, ਕੱਲਾ ਕੱਲਾ ਬੰਦਾ ਸੁਣਦਾ ਸ਼ਹਿਰ ਦੇ ਵਿੱਚ, ਸੱਚੀ ਇਹ ਗੱਲ? ਹਾਂਜੀ ਕਹਿੰਦੇ, ਸਾਡੀ ਤਾਂ ਰੀਚ ਬਹੁਤ ਹੈ, ਸਾਡੀ ਤਾਂ ਸਾਰੇ ਸੁਣਦੇ ਨੇ। ਕਹਿੰਦਾ ਇੱਦਾਂ ਕਰੋ ਜੇ ਸੁਣਦੇ ਆ ਨਾ ਤਾਂ ਤੁਸੀਂ ਮੈਂ ਅਨਾਊਂਸਮੈਂਟ ਕਰਨੀ। ਕਹਿੰਦੇ ਹਾਂਜੀ ਦੱਸੋ। ਕਹਿੰਦਾ ਜਿੱਥੇ ਵੀ ਮੇਰੀ ਵਾਈਫ ਸੁਣਦੀ ਹੋਵੇ ਘਰ ਦੇ ਵਿੱਚ, ਪਲੀਜ਼ ਮੈਂ ਟੋਇਲਟ 'ਚ ਬੈਠਾ, ਨਿਆਣੇ ਕੁੰਡਾ ਲਾ ਗਏ ਬਾਹਰੋਂ, ਕੁੰਡਾ ਖੋਲ ਦੇ, ਮੈਂ ਤਾਂ ਅੰਦਰ ਹੀ ਲੌਕ ਹੋਇਆ ਹਾਂ। ਅਤੇ ਸੋ ਇੱਦਾਂ ਦੇ ਹਾਲਾਤ ਵੀ ਪੈਦਾ ਹੋ ਜਾਂਦੇ ਨੇ।
ਪਰ ਮੈਨੂੰ 1988 ਤੋਂ, ਚਲੋ ਸਾਊਥ ਕੀ ਐਡੀਲੇਡ ਤੋਂ ਆਏ ਕਿਸੇ ਦੀ, ਅੱਛਾ ਉਹ ਐਡੀਲੇਡ ਤੋਂ ਗੱਲ ਚੇਤੇ ਆ ਗਈ ਵੀ ਮੈਂ ਅਪ੍ਰੈਲ 1988 ਤੋਂ ਐਡੀਲੇਡ ਜਾਂਦਾ ਉਹਨਾਂ ਆ ਉੱਥੇ, ਜਾਣੀ ਐਡੀਲੇਡ ਦੇ ਵਿੱਚ ਉਦੋਂ 1988 ਦੇ ਪਹਿਲਾ ਅਖੰਡ ਪਾਠ, ਪਹਿਲੇ ਗੁਰਦੁਆਰੇ ਦੀ ਓਪਨਿੰਗ ਤੇ ਪਹਿਲੀਆਂ ਸਿੱਖ ਗੇਮਾਂ ਦਾ ਆਗਾਜ਼ ਅਫੀਸ਼ਲੀ ਉੱਥੋਂ ਸ਼ੁਰੂ ਹੋਇਆ ਸੀ। ਤੇ ਵੈਸੇ ਤਾਂ 1986 ਦੇ ਵਿੱਚ ਹਾਕੀ ਦਾ ਟੂਰਨਾਮੈਂਟ ਪੋਰਟ ਅਗਸਤਾ ਤੋਂ ਸ਼ੁਰੂ ਹੋਇਆ ਸੀ ਸਾਊਥ ਆਸਟ੍ਰੇਲੀਆ ਦੇ ਅੱਗੇ ਹੋਰ ਨੌਰਥ ਵੱਲ ਟਾਊਨ ਤੋਂ, ਤੇ ਪਰ ਵਿਧੀਵਤ ਜਿਹੜੀਆਂ ਆ ਗੇਮਾਂ ਤੁਸੀਂ ਕਰਦੇ ਕਰਦੇ ਪੜਾ ਬਾਈ ਪੜਾ, ਪਹਿਲੀ ਤੋਂ ਅਗਲੀ ਚੰਗੀ, ਅਗਲੀ ਤੋਂ ਅਗਲੇਰੀ ਚੰਗੀ, ਤੇ ਇਹ ਗੇਮਾਂ ਜਿਹੜੀਆਂ ਸੀ ਵਿਧੀਵਤ 1988 ਤੋਂ ਮੈਲਬਰਨ ਤੋਂ, ਉਹ ਸੋਰੀ ਐਡੀਲੇਡ ਤੋਂ ਸ਼ੁਰੂ ਹੋਈਆਂ ਸੀ। ਉਦੋਂ ਦਾ ਮੈਂ ਜਾਂਦਾ ਆਉਂਦਾ ਸੀਗਾ, ਤਕਰੀਬਨ ਹੀ ਜਾਂਦੇ ਆਉਂਦੇ ਰਹੀਦਾ, ਸੱਜਣ ਮਿੱਤਰ ਨੇ ਹੋਰ ਸੱਜਣ ਸੱਦ ਲੈਂਦੇ ਨੇ, ਤੇ ਹੁਣ ਵਾਲਾ ਚੱਕਰ ਜਾਣਾ ਤੇ ਮੈਨੂੰ ਚਾਹੀਦਾ ਸੀਗਾ ਪਰਥ, ਤੇ ਵਿਚਾਰ ਵੀ ਸੀ ਪੂਰਾ
ਜੀ,
ਪਰ ਉਹ ਇਹ ਨੀ ਸੀ ਵਿੱਚ ਵਿਚਾਲੇ ਸੀ ਨਾ ਵੀ ਕੋਰੋਨਾ ਕਰਕੇ ਪਿਛਲੇ ਸਾਲ ਨੀ ਗੇਮਾਂ ਹੋਈਆਂ ਤੇ ਐਰਕਾਂ ਵੀ ਪਤਾ ਨੀ ਹੋਣ ਕੇ ਨਾ ਹੋਣ, ਪਰ ਇਹ ਫਿਰ ਸੋਹਣਾ ਹੋ ਗਿਆ ਵੀ ਹਰ ਸਟੇਟ ਆਪਣੇ ਆਪਣੇ ਰਾਜਧਾਨੀ ਦੇ ਵਿੱਚ ਕਰ ਲਵੇ ਛੋਟੇ ਪੈਮਾਨੇ ਤੇ, ਕੋਰੋਨਾ ਦਾ ਜੇ ਕਹਿਰ ਟਲਿਆ ਨਹੀਂ ਤੇ ਉਹ। ਮੈਂ ਉੱਥੇ ਵਾਲੀਆ ਜੀ ਨੇ ਵਿਸਾਖੀ ਦਾ ਮੇਲਾ ਪ੍ਰਮ ਕਰ, ਉਹਨਾਂ ਨੂੰ ਮੇਰੇ ਕੋਲ ਪਹਿਲਾਂ ਹਾਂ ਹੋ ਗਈ ਤੇ ਇਸ ਲਈ ਮੈਂ ਪਰਤ ਐਰਕਾ ਨਹੀਂ ਜਾ ਸਕਿਆ।
ਤਾਇਆ ਜੀ ਤੁਹਾਡਾ ਜਦੋਂ ਨਾ
ਪ੍ਰਬੰਧ
ਤੁਸੀਂ ਜਦੋਂ ਲਾਈਵ ਚੱਲ ਰਹੇ ਸੀ ਉੱਥੋਂ ਤੇ ਅਸੀਂ ਸਾਰੇ ਉੱਥੇ ਬੈਠੇ ਸੀ ਮੇਲੇ ਚ, ਤੇ ਤੁਸੀਂ ਉੱਥੇ ਬੈਠੇ ਤਿਲ ਮਿਲਾ ਰਹੇ ਸੀਗੇ ਪੋਰਟ ਅਗਸਤਾ ਚ, ਤਾਂ ਮੈਨੂੰ ਪਤਾ ਕੀ ਖਿਆਲ ਆਇਆ ਮੈਨੂੰ ਤਾਂ, ਜਿੱਦਾਂ ਹੁਣ ਦੀਪ ਸਿੱਧੂ ਨੇ ਨੀ ਬਿਆਨ ਦਿੱਤਾ ਕਹਿੰਦਾ ਮੈਂ ਤਾਂ ਆਪਣੇ ਆਪ ਹੀ ਚਲੇ ਗਿਆ, ਆਈ ਵਾਜ ਐਟ ਰੋਂਗ ਪਲੇਸ ਐਟ ਰੋਂਗ ਟਾਈਮ, ਮੈਨੂੰ ਤੁਹਾਡਾ ਚੇਤਾ ਆ ਗਿਆ।
ਉਹ ਚੇਤਾ ਆ ਗਿਆ ਪਰ ਮੈਂ ਰੋਂਗ ਟਾਈਮ ਤੇ ਰੋਂਗ ਪਲੇਸ ਤੇ ਨਹੀਂ ਸੀਗਾ, ਮੈਂ ਉਥੋਂ ਸੀ ਜਿਥੋਂ ਇਹ ਮੁੱਢ ਵੱਜਿਆ ਗੇਮਾਂ ਦਾ ਪੋਰਟ ਅਗਸਤਾ ਤੋਂ। ਉੱਥੇ ਗਰੇਵਾਲ ਫੈਮਿਲੀ ਨੇ ਆਪਣੇ ਦਾਦਾ ਜੀ ਸਰਦਾਰ ਡਾਕਟਰ ਸਰਦਾਰਾ ਸਿੰਘ ਗਰੇਵਾਲ ਦੇ ਨਾਂ ਦੀ ਟਰੋਫੀ ਬਣਾ ਕੇ ਤੇ ਆਪਣਾ ਸ਼ੁਰੂ ਕੀਤੀਆਂ ਸੀਗੀਆਂ ਹਾਕੀ ਦੇ ਟੀਮਾਂ ਤੋਂ, ਜਿਹੜੀ ਕਿ ਮੈਲਬਰਨ ਦੀ ਟੀਮ ਨੇ ਉਹ ਟਰੋਫੀ ਜਿੱਤੀ ਸੀ ਤੇ ਦੋ ਸਾਲ ਬਾਅਦ ਫਿਰ ਐਡੀਲੇਡ ਤੋਂ ਸ਼ੁਰੂ ਹੋਇਆ ਤੇ ਤੁਸੀਂ ਫਿਰ ਮਾਣ ਮੈਨੂੰ ਦੇ ਦਿੱਤਾ ਕਿ ਆਰੰਭ ਦਾ ਸਿੱਖ ਫੋਰਮ ਜਿਹਦੇ ਵਿੱਚ ਮੈਂ ਜ਼ਿਆਦਾ ਐਕਟਿਵ ਰਿਹਾ। ਖੇਡਾਂ ਖੂਡਾਂ ਤੇ ਕੀ ਆ, ਜਵਾਨੀ ਵਿੱਚ ਨੀ ਕੋਈ ਖੇਡਿਆ ਤੇ ਹੁਣ ਬੁਢਾਪੇ 'ਚ ਕੀ ਖੇਡਣਾ ਜੀ, ਕੋਈ ਮੇਰੇ ਵਰਗਾ ਤੁਰਿਆ ਜਾਂਦਾ ਨਾ ਉਹ ਕਾਨਿਆਂ ਤੋਂ ਤਿਲਕ ਕੇ ਡਿੱਗ ਪਿਆ ਤੇ ਕਹਿੰਦਾ ਹਾਏ ਜਵਾਨੀ ਏ ਤੇ ਜਦੋਂ ਆਲੇ ਦੁਆਲੇ ਵੇਖਿਆ ਵੀ ਡਿੱਗੇ ਨੂੰ ਕਿਸੇ ਨੇ ਨੀ ਵੇਖਿਆ, ਉਦੋਂ ਇਹ ਆਪਣੇ ਆਪ ਨੂੰ ਕਹਿੰਦਾ ਵੀ ਉਦੋਂ ਕਿਹੜਾ ਤੂੰ ਕੋਠੇ ਟੱਪ ਜਾਂਦਾ ਸੀ, ਉਦੋਂ ਵੀ ਇਹੀ ਹਾਲ ਸੀ ਮੇਰਾ। ਇਹ ਹੈ ਵੀ ਮੇਰਾ ਤੇ ਉਹ ਜਗ ਜਾਬਾਂ ਦਾ ਭੇੜ ਬਗ ਬਗ ਝਗ ਝਗ ਸਿੱਖ ਫੋਰਮ ਦੇ ਵਿੱਚ, ਉਹਦੇ ਚ ਮੇਰੀ ਜ਼ਿਆਦਾ ਦਿਲਚਸਪੀ ਹੁੰਦੀ ਆ ਤੇ ਉਹ ਤੁਸੀਂ ਮਾਣ ਰੱਖ ਲਿਆ ਸਾਰਿਆਂ ਨੇ ਆਰੰਭ ਦਾ ਲੈਕਚਰ ਮੇਰੇ ਕੋਲੋਂ ਕਰਵਾ ਤਾ ਤੇ ਉਸ ਥਾਂ ਤੋਂ ਮੈਂ ਕੀਤਾ ਜਿੱਥੋਂ ਇਹਨਾਂ ਗੇਮਾਂ ਦਾ 1986 ਦੇ ਵਿੱਚ ਸ਼ੁਰੂਆਤ ਹੋਈ ਸੀ, ਆਰੰਭ ਹੋਇਆ ਸੀ ਤੇ ਫਿਰ ਗਾਂ ਵਿਧੀਵਤ ਆਰਗੇਨਾਈਜ਼ਡ ਵੇ ਨਾਲ 88 ਤੋਂ ਉੱਥੇ ਸ਼ੁਰੂ ਹੋਇਆ। ਉੱਥੇ ਮੈਂ ਫਿਰ ਉੱਥੇ ਵੀ ਸੀ ਜਿਵੇਂ ਤੁਸੀਂ ਪਰਥ ਤੇ ਸਿਡਨੀ ਤੇ ਮੈਲਬਰਨ ਵਗੈਰਾ ਹੋਈਆਂ ਨੇ, ਇਸ ਤਰ੍ਹਾਂ ਐਡੀਲੇਡ ਵੀ ਹੋਈਆਂ, ਪਰ ਉਹ ਦੋ ਗੇਮਾਂ ਰਲ ਗਈਆਂ। ਸੈਚਰਡੇ ਨੂੰ ਸੀਗਾ ਅਜੀਤ ਦੇ ਨਾਮਾ ਨਿਗਾਰ ਸਰ ਗੁਰਮੀਤ ਸਿੰਘ ਵਾਲੀਆ ਵੱਲੋਂ ਸਿੱਖ ਗੇਮਾਂ ਦਾ ਸੀਗਾ ਪ੍ਰਬੰਧ, ਉਹਨਾਂ ਨੇ ਮੈਨੂੰ ਸੱਦਿਆ ਸੀ ਤੇ ਸੋਮਵਾਰ ਨੂੰ ਫਿਰ ਸਿੱਖ ਗੇਮਾਂ ਦਾ ਹਿੱਸੇ ਵਜੋਂ ਸਾਊਥ ਆਸਟ੍ਰੇਲੀਆ ਦਾ ਜਿਹੜਾ ਸੀਗਾ ਚੈਪਟਰ ਉਹਦੇ ਵੱਲੋਂ ਗੇਮਾਂ ਹੋਈਆਂ ਤੇ ਮੈਂ ਕਿਹਾ ਵੀ ਇਹ ਦੋ ਵੱਖ ਵੱਖ ਕਿਉਂ ਹੋ ਗਈਆਂ। ਉਹ ਕਾਰਨ ਇਹ ਹੋ ਗਿਆ ਵੀ ਉਹ ਵਾਲੀਆ ਸਾਹਿਬ ਪਹਿਲਾਂ ਦਾ ਪ੍ਰੋਗਰਾਮ ਸੀ ਤੇ ਸਿੱਖ ਗੇਮਾਂ ਦਾ ਬਾਅਦ ਚ ਬਣਿਆ, ਪਰ ਦੋਵੇਂ ਦਿਨ ਬੜਾ ਰੌਣਕ ਰਿਹਾ ਤੇ ਜਿਹੜਾ ਸੀ ਵਾਲੀਆ ਸਾਹਿਬ ਉਹ ਜ਼ਿਆਦਾ ਉਹਨਾਂ ਨੇ ਧਾਰਮਿਕਤਾ ਪਹਿਲਾਂ ਤੇ ਲੜੀਵਾਰ ਸੁਖਮਨੀ ਸਾਹਿਬ ਦੇ ਪਾਠਾਂ ਦਾ ਗੁਰਦੁਆਰਿਆਂ ਦੇ ਵਿੱਚ ਆਰੰਭ ਹੋਇਆ, ਫਿਰ ਉਹਨਾਂ ਨੇ ਉੱਥੇ ਸਵੇਰ ਤੋਂ ਲੈ ਕੇ ਗਰਾਊਂਡ ਦੇ ਵਿੱਚ ਵੀ ਮਹਾਰਾਜ ਦਾ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਪਾਠ, ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਧਾਰਮਿਕ ਵਿਸਾਖੀ ਬਾਰੇ ਵਿਆਖਿਆ ਹੋਈ, ਫਿਰ ਇੱਕ ਡੇਢ ਵਜੇ ਫਿਰ ਆਮ ਜਿਹੜਾ ਸੀ ਮੇਲਾ ਰਾਤ ਤੱਕ ਚੱਲਦਾ ਰਿਹਾ, ਉਹ ਵੀ ਬੜਾ ਸੋਹਣਾ ਹੋਇਆ। ਫਿਰ ਆਪਣਾ ਸੋਮਵਾਰ ਨੂੰ ਫਿਰ ਜਿਹੜੀਆਂ ਆਪਣੀਆਂ ਗੇਮਾਂ ਚੱਲਦੀਆਂ ਆ ਰਹੀਆਂ 1988 ਤੋਂ, ਇਹ ਫਿਰ ਸਾਊਥ ਆਸਟ੍ਰੇਲੀਆ ਦੀਆਂ ਗੇਮਾਂ ਹੀ ਆ, ਦੋਵੇਂ ਭਰਵੇਂ ਪ੍ਰੋਗਰਾਮ ਰਹੇ, ਬਹੁਤ ਵਧੀਆ ਰਹੇ। ਤੇ ਮੈਂ ਫਿਰ 22 ਮਾਰਚ ਨੂੰ ਚਲਾ ਗਿਆ ਸੀ, ਮੈਨੂੰ ਸੱਦਿਆ ਤੇ 21 ਨੂੰ ਸੀ, ਇੱਕ ਦਿਨ ਲੇਟ ਮੈਂ ਗਿਆ ਤੇ ਫਿਰ ਉੱਥੋਂ ਮੈਂ ਸਮਝ ਲਓ ਵੀ ਵੀਰਵਾਰ ਨੂੰ ਕਿੱਦਾਂ ਹੋਊਗਾ।
ਤਾਇਆ ਜੀ ਉੱਥੇ ਤੁਹਾਨੂੰ ਇੱਕ ਤੁਹਾਡਾ ਹੋਰ ਭਤੀਜਾ ਵੀ ਮਿਲਿਆ ਹੋਣਾ, ਨੰਬਰ ਲਿਆ ਸੀ ਮਨਦੀਪ ਮਾਨ ਉਹਨਾਂ ਨੇ ਬੈਲਾ ਵਾਲੇ, ਉਹ ਵੀ ਸੁਣ ਰਹੇ ਨੇ ਤੁਹਾਨੂੰ।
ਉਹੀ ਮੈਂ ਤੁਹਾਨੂੰ ਦੱਸਣ ਲੱਗਿਆ ਆ ਵੀ ਐਰਕਾਂ ਉਹ ਦੱਸਣਾ ਸੀ ਨਾ ਵੀ ਸਾਰੀ ਦੁਨੀਆਂ ਚ ਸੁਣਿਆ ਜਾਂਦਾ, ਉਹ ਮੈਨੂੰ ਐਰਕਾਂ ਹੈਰਾਨੀ ਹੋਈ ਵੀ ਇਹ ਬੜਾ ਸ਼ਰਾਰਤੀ ਆ ਮੇਰਾ ਭਤੀਜਾ ਸਿੱਧੂ, ਇਹਨੇ ਮੈਨੂੰ ਕਿੱਥੇ ਕਿੱਥੇ ਕੋਨਿਆਂ ਕੋਨਿਆਂ ਚ ਪਹੁੰਚਾ ਦਿੱਤਾ ਆ ਆਪਣੇ ਰੇਡੀਓ ਰਾਹੀਂ। ਉਹ ਉੱਥੇ ਜੀ ਖਾਸ ਕਰਕੇ ਯੰਗ ਮੁੰਡੇ ਵਿੱਚ ਬੀਬੀਆਂ ਵੀ ਤੇ ਉਹ ਜਿਹੜਾ ਵੀ ਮੈਨੂੰ ਮਿਲੇ ਨਾ ਮੈਨੂੰ ਵੇਖ ਕੇ ਹੱਸ ਪਿਆ ਕਰੇ ਤੇ ਅੱਛਾ ਮੈਂ ਉਹਨਾਂ ਨੂੰ ਜਾਣਦਾ ਨੀ ਉਹ ਮੈਨੂੰ ਜਾਣਦੇ ਨੀ, ਉਹ ਪਹਿਲਾਂ ਹੀ ਹੱਸ ਪਿਆ ਕਰਨ ਤੇ ਉਹ ਮੈਂ ਕਿਹਾ ਵੀ ਕਹਿੰਦੇ ਜੀ ਮੈਂ ਕਿਹਾ ਜੀ ਤੁਸੀਂ ਤੁਹਾਡੀ ਤਾਰੀਫ ਸੁਣਨਾ ਜੀ ਤੁਸੀਂ, ਉਹ ਜੀ ਅਸੀਂ ਤੁਹਾਨੂੰ ਰੇਡੀਓ ਤੇ ਸੁਣਦੇ ਹਾਂ, ਫਿਰ ਮੈਨੂੰ ਪਤਾ ਲੱਗ ਜਾਣਾ ਵੀ ਕਿਉਂ ਹੱਸਦੇ ਆ। ਤੇ ਉਹ ਪਿੰਡਾਂ ਦੇ ਵਿੱਚ ਉਹ ਬਿਆਲਾ ਨਿਕਾ ਜਿਹਾ ਟਾਊਨ ਪੋਰਟ ਅਗਸਟ ਔਰਲਮ ਪਰਲਮ ਕਿੰਨੇ ਜਵਾਨ ਖੇਤਾਂ ਦੇ ਵਿੱਚ ਟਰੱਕਾਂ ਤੇ ਟੈਕਸੀਆਂ ਤੇ ਕੰਮ ਕਰਦੇ ਆ ਤੇ ਨਾਲ ਨਾਲ ਰੇਡੀਓ ਸੁਣੀ ਜਾਂਦੇ ਆ ਤੇ ਮੈਂ ਬੜਾ ਹੈਰਾਨ ਹੋਇਆ ਵੀ ਵੇਖ ਲੋ ਇਸ ਕੀ ਕਹਿੰਦੇ ਨੇ ਅਮਨਦੀਪ ਸਿੱਧੂ ਨੇ ਕਿਵੇਂ ਦੂਰ ਦੂਰ ਤੱਕ ਮੇਰੀ ਬਦਨਾਮੀ ਪਹੁੰਚਾਤੀ ਹੋਈ ਆ ਤੇ
ਉਹ ਗੱਲ ਸੁਣਾਓ ਜਦ ਤੁਹਾਨੂੰ ਏਅਰਪੋਰਟ ਤੇ ਮਿਲੇ ਸੀ ਬੰਦੇ ਕਹਿੰਦੇ ਜੇ ਤੁਹਾਨੂੰ ਸਿਡਨੀ ਲੱਭਣਾ ਹੋਵੇ ਤਾਂ ਕਿੱਦਾਂ ਲੱਭੀਏ ਕਿਤਾਬ ਚ ਜਿਹੜੀ ਕਿਤਾਬ ਚ ਵੀ ਲਿਖੀ ਸੀ ਫਿਰ ਨਾਂ ਕਹਿੰਦੇ ਤੁਹਾਡਾ ਨਾਂ ਕਿਹੜਾ ਨਾਂ ਲਈਏ ਤੁਸੀਂ ਕਹਿੰਦੇ ਨੀ ਸੀਗੇ
ਉਹ ਫੇਰ ਮੈਨੂੰ ਪਤਾ ਲੱਗ ਜਾਣਾ ਵੀ ਇਹ ਮੇਰੀ ਬਦਨਾਮੀ ਜਿਹੜੀ ਹੈ ਨਾ ਹੱਥ ਉਹ ਜਵਾਨ ਬੰਦੇ ਵੀ ਨਾ ਉਹ ਕਾਲੀ ਦਾੜੀਆਂ ਵਾਲੇ ਵੀ ਉਹ ਵੀ ਹੱਸ ਕੇ ਮਿਲਣ
ਅੱਛਾ
ਵਿਆਲਾ ਵਾਲੇ ਨੇ ਮੈਨੂੰ ਲੱਭ ਲਿਆ ਮੈਂ ਚਲਾ ਗਿਆ ਉੱਥੇ ਪੋਰਟ ਅਗਸਟ ਮੈਨੂੰ ਲੈ ਗਏ ਗਰੇਵਾਲ ਮਹਾਂਵੀਰ ਸਿੰਘ ਹੋਰੀ ਉਹਨਾਂ ਦੇ ਉੱਥੇ ਛੋਟੇ ਭਰਾ ਡਾਕਟਰ ਦਵਿੰਦਰ ਸਿੰਘ ਦੀ ਸਰਜਰੀ ਆ ਮੇਨ ਵੈਸੇ ਉਹਦੀਆਂ 15-20 ਸਰਜਰੀਆਂ ਸੀ ਜਿਹੜੀਆਂ ਹੁਣ ਉਹ ਵਾਈਂਡ ਅਪ ਕਰੀ ਜਾਂਦੇ ਨੇ ਤੇ ਉਹਦੀ ਸਰਜਰੀ ਆ ਉੱਥੇ ਵੱਡੇ ਪੈਮਾਨੇ ਤੇ ਦੋ ਮੋਟਲ ਨੇ
ਜੀ ਜੀ
ਤੇ ਉਹ ਕਹਿੰਦੇ ਚਲੋ ਤੁਹਾਨੂੰ ਪਰ ਪਹਿਲਾਂ ਵੀ ਇੱਕ ਵਾਰੀ ਮੈਨੂੰ ਲੈ ਗਏ ਸੀ ਉਹ ਮੈਂ ਕਿਤੇ ਲੇਖ ਦੇ ਵਿੱਚ ਲਿਖ ਵੀ ਦਿੱਤਾ ਸੀ ਤੇ ਉਹ ਗੁਰਦੁਆਰਾ ਵੀ ਉਹਨਾਂ ਨੇ ਬੜਾ ਸੋਹਣਾ ਬਣਾਇਆ ਉੱਥੇ ਉਹਨਾਂ ਨੇ ਆਪਣਾ ਸ਼ੋਪਿੰਗ ਸੈਂਟਰ ਬਣਾਇਆ ਉਹ ਬੰਦ ਕਰਕੇ ਤੇ ਉਹਨੂੰ ਗੁਰਦੁਆਰਾ ਨਿਸ਼ਾਨ ਸਾਹਿਬ ਲਾ ਕੇ ਮਾਰਾ ਗ੍ਰੰਥੀ ਸਿੰਘ ਰੱਖ ਕੇ ਉਹਨਾਂ ਨੇ ਬਣਾ ਤੇ ਦਿਨੇ ਗ੍ਰੰਥੀ ਸਿੰਘ ਤਾਂ ਕਿਤੇ ਕੰਮ ਤੇ ਗਿਆ ਸੀ ਤੇ ਮੈਂ ਬਰਾਂਡੇ ਚ ਬੈਠਾ ਸੀ ਤੇ ਇੱਕ ਬੀਬੀ ਆਈ ਮੱਥਾ ਟੇਕਣ ਯੰਗ ਬੱਚੀ ਤੇ ਉਹ ਚਲੋ ਮੈਂ ਵੀ ਕਹਿਣਾ ਸੀ ਆਓ ਜੀ ਮੈਂ ਬਰਾਂਡੇ ਚ ਬੈਠਾ ਆਪਣਾ ਕੰਪਿਊਟਰ ਨੂੰ ਕੁਤਕਧਾਰੀਆਂ ਕੱਢ ਰਿਹਾ ਸੀ ਤੇ ਕਹਿੰਦੇ ਜੀ ਮੈਂ ਕਿਹਾ ਜੀ ਤੁਸੀਂ ਕੌਣ ਕਹਿੰਦੇ ਤੁਸੀਂ ਸੰਨੀ ਨੂੰ ਜਾਣਦੇ ਹੋ ਮੈਂ ਕਿਹਾ ਨਹੀਂ ਮੈਂ ਜਾਣਦੇ ਚਲੋ ਉਹ ਬੱਚੀ ਚਲੀ ਗਈ ਤੇ ਉਹਨੇ ਜਾ ਕੇ ਆਪਣੇ ਘਰ ਵਾਲੇ ਸੰਨੀ ਸਿੰਘ ਜੀ ਦਾ ਨਾਂ ਬਲਦੇਵ ਸਿੰਘ ਹੈ ਉੱਥੋਂ ਦਾ ਕੌਂਸਲਰ ਬਣਿਆ
ਅੱਛਾ ਅੱਛਾ ਮੁੰਡਾ ਜਿਹੜਾ
ਦੱਸਿਆ ਵੀ ਇਸ ਤਰ੍ਹਾਂ ਕੋਈ ਹਾਂ ਬਿਲਕੁਲ ਯੰਗ ਮੈਨ ਤੇ ਉਹ ਉਹਨੇ ਜਾ ਕੇ ਦੱਸਿਆ ਵੀ ਉੱਥੇ ਕੋਈ ਗਿਆਨੀ ਜੀ ਆਏ ਨੇ ਤੇ ਜਾ ਕੇ ਪਤਾ ਕਰੋ ਵੀ ਉਹਨਾਂ ਨੂੰ ਕਿਸੇ ਹੈਲਪ ਦੀ ਸਹਾਇਤਾ ਦੀ ਲੋੜ ਹੋਵੇ ਤੇ ਉਹ ਫਿਰ ਉਹਨੇ ਚਿਰ ਨੂੰ ਮੈਨੂੰ ਮਹਾਂਵੀਰ ਸਿੰਘ ਹੋਰੀ ਆਪਣੇ ਉੱਥੇ ਜਮ੍ਹਾਂ ਕਰਾਏ ਮੋਟਲ ਵਿੱਚ ਉਹ ਮੇਰੇ ਅਖਬਾਰਾਂ ਵਾਲੇ ਮੈਂ ਕਿਹਾ ਲੇਖ ਚ ਮੋਟਰ ਲਿਖਣਾ ਹੋਵੇ ਤੇ ਉਹ ਸਮਝਦੇ ਵੀ ਗਿਆਨੀ ਨੇ ਐਮ ਜਿਹੜੀ ਐਚ ਦੀ ਥਾਂ ਗਲਤੀ ਨਾ ਪਾਤੀ ਉਹ ਹੋਟਲ ਬਣਾ ਦਿੰਦੇ ਐਚ ਲਿਖ ਕੇ ਉਹਨਾਂ ਨੂੰ ਪਤਾ ਨੀ ਉਹ ਬਾਹਰ ਆਏ ਨੀ ਨਾ ਵੀ ਮੋਟਲ ਵੀ ਹੁੰਦਾ ਤੇ ਹੋਟਲ ਵੀ ਹੁੰਦਾ ਤੇ ਅੱਛਾ ਉਹ ਮੈਂ ਫਿਰ ਹੋਟਲ ਚ ਮੋਟਲ ਚ ਚਲਾ ਗਿਆ ਤੇ ਉੱਥੇ ਫਿਰ ਐਸ ਸਿੰਘ ਲਿਖਿਆ ਹੋਇਆ ਤੇ ਬੜੀ ਵੱਡੀ ਸਾਰੀ ਕਾਰ ਤੇ ਆ ਗਿਆ ਸੱਜਣ ਤੇ ਵੈਰੀ ਯੰਗ ਮੈਂ ਕਿਹਾ ਵੀ ਤੂੰ ਇੱਥੇ ਕੋਈ ਕੰਮ ਕਰਦਾ ਇਸ ਮੋਟਲ ਚ ਨਹੀਂ ਮੈਂ ਕੰਮ ਨਹੀਂ ਕਰਦਾ ਮੈਂ ਮੈਨੂੰ ਮੇਰੀ ਘਰ ਵਾਲੀ ਨੇ ਦੱਸਿਆ ਸੀ ਤੇ ਮੈਂ ਤੁਹਾਨੂੰ ਆਇਆ ਲੈਣ ਵਾਸਤੇ ਤੇ ਚਲੋ ਉਹਨੇ ਆਪਣੀ ਕਾਰ ਤੇ ਲੈ ਗਿਆ ਮੈਨੂੰ ਆਲੇ ਦੁਆਲੇ ਘੁਮਾਇਆ ਕਿ ਇੱਥੇ ਆਹ ਚੀਜ਼ ਸੀ ਇੱਥੇ ਆਹ ਸੀ ਤੇ ਸਾਰਾ ਕੁਝ ਘੁਮਾ ਕੇ ਤੇ ਫਿਰ ਮੈਨੂੰ ਕਹਿੰਦਾ ਸਵੇਰੇ ਮੇਰੇ ਨਾਲ ਵਿਆਲਾ ਚੱਲੋ ਵਿਆਲਾ ਕੀ ਡਬਲਯੂ ਟੈਲੀਫੋਨ ਲੈ ਕੇ ਮਨਦੀਪ ਸਿੰਘ ਮਾਨ ਦਾ ਟੈਲੀਫੋਨ ਆ ਗਿਆ ਜੀ ਮੈਂ ਤੁਹਾਨੂੰ ਮਿਲਣ ਆਉਣਾ ਪਤਾ ਲੱਗਾ ਤੁਸੀਂ ਪੋਰਟ ਅਗਸਟ ਆਏ ਹੋ ਮੈਂ ਕਿਹਾ ਵੀ ਭਾਈ ਮੈਂ ਤਾਂ ਵਾਪਸ ਵੀ ਆ ਗਿਆ ਤੇ ਮੈਂ ਤੇ ਤੁਹਾਡੇ ਕੋਲ ਕਿਤਾਬਾਂ ਲੈਣੀਆਂ ਸੀ ਮੈਂ ਤੁਹਾਡਾ ਸਰੋਤਾ ਆ ਤੇ ਮੈਂ ਕਿਹਾ ਵੀ ਕਿਤਾਬਾਂ ਫਿਰ ਮੈਂ ਚਾਰ ਕੱਠੀਆਂ ਹੋਈਆਂ ਸੀ ਉਹ ਮੈਂ ਮਨਦੀਪ ਸਿੰਘ ਕੋਲ ਮੈਂ ਕਿਹਾ ਵੀ ਮਨਪ੍ਰੀਤ ਸਿੰਘ ਮੈਨੇਜਰ ਜਿਹੜਾ ਪ੍ਰਬੰਧਕ ਆ ਐਲਨ ਵੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਦਾ ਉਹਦੇ ਕੋਲ ਮੈਂ ਰੱਖ ਚੱਲਿਆ ਪਲਾਸਟਿਕ ਦੇ ਲਿਫਾਫੇ ਚ ਪਾ ਕੇ ਤੇ ਉਹ ਤੋਂ ਲੈ ਜਿਓ ਤੇ ਉਹ ਇਸ ਤਰ੍ਹਾਂ ਮਹਾਰਾਜ ਤੁਹਾਡੇ ਟੈਲੀਫੋਨ ਰਾਹੀਂ ਘੁੰਮੀਦਾ ਟੈਲੀਫੋਨ ਰਾਹੀਂ ਰੇਡੀਓ ਰਾਹੀਂ ਤੇ ਉਹ ਰੇਡੀਓ ਬਹੁਤ ਹੀ ਦੂਰ ਦੁਰਾਡੇ ਤੱਕ ਲੋਕੀ ਸੁਣਦੇ ਆ ਪਰ ਹੁਣ ਤਾਂ ਬਹੁਤ ਆਪਾਂ ਦੇਖੋ 2005 ਦੇ ਵਿੱਚ ਸ਼ੁਰੂ ਕੀਤਾ ਸੀ ਨਾ ਪਹਿਲਾਂ ਤੇ ਉਹ ਉਦੋਂ ਮਤਲਬ ਵੀ 24 ਘੰਟੇ ਤੇ 7 ਦਿਨ ਚੱਲਣ ਵਾਲੇ ਇੱਕੋ ਰੇਡੀਓ ਸੀ ਤੇ ਹੁਣ ਹੋਰ ਬਹੁਤ ਚੱਲਦੇ ਨੇ ਭਾਵੇਂ ਤੇ ਚੁਲਬਲੇ ਪ੍ਰੋਗਰਾਮ ਵੀ ਦਿੰਦੇ ਨੇ ਤੇ ਨਵੇਂ ਨਵੇਂ ਗੀਤ ਵੀ ਸੁਣਾਉਂਦੇ ਨੇ ਪਰ ਆਪਣਾ ਹਿਸਾਬ ਹਰਮਨ ਰੇਡੀਓ ਦਾ ਉਹੀ ਰਿਹਾ ਵਾ ਗੁਰਬਾਣੀ ਤੇ ਗੰਭੀਰਤਾ ਤੇ ਸੋਬਰਟੀ ਤੇ ਇਤਿਹਾਸ ਦੀ ਗੱਲ ਸਿੱਖੀ ਦੀ ਗੱਲ ਪੰਥ ਦੀ ਗੱਲ ਗੁਰਬਾਣੀ ਦੀ ਗੱਲ ਸਿੱਖ ਇਤਿਹਾਸ ਦੀ ਗੱਲ ਗੁਰੂਆਂ ਦੀ ਗੱਲ ਇਹਨੂੰ ਆਪਾਂ ਨਹੀਂ ਛੱਡਿਆ ਇਹ ਬੜੀ ਯਾਨੀ ਬਹੁਤ ਪ੍ਰਸੰਸਾਤਮਕ ਆਪਣਾ ਕਾਰਜ ਆ ਤੁਹਾਡਾ ਤੁਹਾਡੇ ਕਰਕੇ ਸਿੱਖ ਗੇਮਾਂ ਵੀ ਇਸੇ ਕਰਕੇ ਹੀ ਉਹ ਸਿੱਖੀ ਸਰੂਪ ਦੇ ਵਿੱਚ, ਕਿਉਂਕਿ ਜੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਤੁਸੀਂ ਵੀ ਲੈਕਚਰ ਕੀਤਾ ਸੀ ਜਿਹੜਾ ਮੁਕਾਬਲੇ ਤੇ ਪੰਜਾਬੀ ਫੋਰਮ ਕਰਨ ਦਾ ਯਤਨ ਕੀਤਾ, ਮੈਨੂੰ ਵੀ ਉਹਨਾਂ ਨੇ ਸੱਦਿਆ ਸੀ, ਉਹ ਆਪਣਾ ਬੱਚੂ ਜਾਂ ਹਰਲਾਲ ਸਿੰਘ ਪੰਜਾਬੀ ਸੱਚ ਦੀ ਉੱਥੇ ਬ੍ਰਾਂਚ ਬਣਾ ਕੇ ਉਹਨੂੰ ਮੈਂ
ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਉੱਥੇ, ਕਿਤਾਬਾਂ ਦਾ ਸਾਹਿਤ
ਵਧੀਆ ਕੰਮ ਕਰਦਾ ਸੀ ਤੇ ਬਹੁਤ ਇੱਥੇ ਕੁਲਜੀਤ ਸਿੰਘ ਖੋਸਾ ਤੇ ਉਹ ਹਰਲਾਲ ਸਿੰਘ ਬਹੁਤ ਪੰਜਾਬੀ ਦੇ ਪ੍ਰਚਾਰ ਦਾ ਕੰਮ ਕਰ ਰਹੇ ਨੇ, ਸ਼ਾਬਾਸ਼ ਹੈ ਇਹਨਾਂ ਦੇ। ਤੇ ਉਹ ਫਿਰ ਇਸ ਤਰ੍ਹਾਂ ਜਿਹੜੀ ਸਿੱਖ ਜਿਹੜਾ ਸਿੱਖ ਫੋਰਮ ਸਿੱਖੀ ਸਰੂਪ ਵਾਲਾ ਟੀਮਾਂ ਦੇ ਨਾਲ ਹੀ 1988 ਤੋਂ ਚੱਲਦਾ ਆ ਰਿਹਾ, ਉਹਨੂੰ ਨਾਂ ਉਹਦਾ ਬਦਲਣਾ, ਪੰਜਾਬੀ ਫੋਰਮ ਕਰਨਾ, ਪੰਜਾਬੀ ਦੇ ਨਾਂ ਤੇ ਕੋਈ ਜਥੇਬੰਦੀ ਬਣ ਸਕਦੀ ਜਿਵੇਂ ਪੰਜਾਬੀ ਸਾਥ ਆ ਬਹੁਤ ਸ਼ਹਿਰਾਂ ਚ ਉਹਦੀਆਂ ਬ੍ਰਾਂਚਾਂ ਨੇ, ਤੇ ਉਹ ਇਸ ਤਰ੍ਹਾਂ ਪੰਜਾਬੀ ਫੋਰਮ ਵੀ ਕੋਈ ਬਣ ਸਕਦਾ। ਇੱਥੇ ਭਾਰਕਲੀ ਗੁਰਦੁਆਰੇ ਨਾਲ ਸੰਬੰਧਿਤ ਆਪਣਾ ਸੱਜਣਾ ਨੇ ਪੰਜਾਬੀ ਸਾਹਿਤਕ ਫੋਰਮ ਵੀ ਬਣਾਇਆ ਹੋਇਆ ਆ, ਤੇ ਉਹ ਮੈਲਬਰਨ ਵੀ ਆ ਇਹੋ ਜਿਹੀਆਂ ਪੰਜਾਬੀ ਸੱਥ ਅਲਬਰੀ ਆ, ਬ੍ਰਿਸਬੇਨ ਆ, ਤੇ ਇਹ ਤਾਂ ਕੋਈ ਐਡੀ ਗੱਲ ਨੀ, ਪਰ ਇਹ ਜਿਹੜੀਆਂ ਸਿੱਖੀ ਸਰੂਪ ਵਾਲੀਆਂ ਸਿੱਖੀ ਵਾਤਾਵਰਨ ਵਾਲੀਆਂ ਗੇਮਾਂ, ਸਿੱਖ ਫੋਰਮ, ਸਿੱਖ ਖੇਡਾਂ ਸ਼ੁਰੂ ਹੋਈਆਂ ਨੇ, ਇਹਨਾਂ ਨੂੰ ਚਲਾਕੀਆਂ ਚਲੂਕੀਆਂ ਨਾਲ ਇਹਨਾਂ ਦਾ ਸਰੂਪ ਬਦਲਣਾ, ਇਹਨਾਂ ਦਾ ਸੁਭਾਅ ਬਦਲਣਾ, ਇਹਨਾਂ ਦੀਆਂ ਸਰਗਰਮੀਆਂ ਨੂੰ ਬਦਲਣਾ, ਪੰਜਾਬੀਅਤ ਦਾ ਰੂਪ ਦੇਣਾ। ਅਸੀਂ ਸਿੱਖ ਪੰਜਾਬੀ ਹਾਂ, ਪੰਜਾਬੀ ਤੇ ਸਿੱਖੀ ਕੋਈ ਵੱਖ ਵੱਖ ਨਹੀਂ ਹੈਗੀ, ਪਰ ਜਦ ਸਿੱਖ ਦੇ ਨਾਂ ਤੋਂ ਸਾਨੂੰ ਕਿਉਂ ਚੇੜਿਆ, ਇਹਨੂੰ ਸਿੱਖ ਨੂੰ ਅਸੀਂ ਪੰਜਾਬੀ ਥਾਂ ਪੰਜਾਬੀ ਕਿਉਂ ਬਣਾਉਣਾ ਚਾਹੁੰਦੇ ਹਾਂ। ਤੇ ਇਸ ਤਰ੍ਹਾਂ ਕਈ ਵਾਰੀ ਹੋ ਜਾਂਦਾ ਆ, ਕਈ ਸਾਫ਼ ਮਨ ਵਾਲੇ
ਬੰਦੇ, ਕਈ ਵਾਰੀ ਨਹੀਂ ਹੁੰਦਾ। ਦੇਖੋ ਪਤਾ ਜੀ, ਹਰਲਾਲ ਹੁਣੀ ਆਪਣੇ ਪਰਮ ਮਿੱਤਰ ਨੇ, ਉਹਨਾਂ ਨੂੰ ਬਹੁਤਾ ਇਹਨਾਂ ਦਾ ਨਹੀਂ ਪਤਾ, ਉਹ ਪੈਸ਼ਨੇਟ ਵਰਕਰ ਨੇ, ਪਰ ਉਹ ਇਹ ਜਿਹੜੀ ਇਹ ਜਿਹੜੀ ਇਲਤ ਹੈ ਨਾ, ਉਹ ਇੱਕੋ ਬੰਦਾ ਕਰੀ ਜਾ ਰਿਹਾ ਹੈ, ਮਤਲਬ ਬਹੁਤ ਦੇਰ ਤੋਂ ਹੀ ਕਰ ਰਿਹਾ ਹੈ, ਉਹ ਕੋਈ ਨਵੀਂ ਗੱਲ ਨਹੀਂ ਹੈਗੀ। ਉਹ ਮੈਂ ਤਾਂ ਕਹਿੰਦਾ ਹੁੰਦਾ ਵੀ ਜਿੰਨੇ ਚੰਗੇ ਨੌਜਵਾਨ, ਜਿੰਨੇ ਸਾਹਿਤਕਾਰ, ਇੱਕ ਦੋ ਬੰਦਿਆਂ ਨੇ ਬਰਨ ਕੀਤੇ ਨਾ, ਜਾਲ ਦਿੱਤੇ ਨੇ, ਅਸਲ 'ਚ ਉਹਨਾਂ ਦਾ ਰਿਕਾਰਡ ਹੀ ਖਰਾਬ ਕਰਵਾ ਦਿੱਤਾ ਆ, ਅਤੇ ਉਹ ਤੋਂ ਸਾਨੂੰ ਸਤਰਕ ਰਹਿਣਾ ਚਾਹੀਦਾ ਉਹਨਾਂ ਬੰਦਿਆਂ ਤੋਂ, ਕਿ ਇਹੋ ਜਿਹੀਆਂ ਵੰਡੀਆਂ ਜਿਹੜੀਆਂ ਆ। ਦੇਖੋ ਤਰਾਸ ਦੀ ਪਤਾ ਕਿਸ ਗੱਲ ਦੀ ਆਈ ਤਾਂ ਜੀ, ਵੀ ਉਹ ਨਾ ਸੁਨੇਹਾ ਦਿੱਤਾ ਜਿਹੜੇ ਪੰਜਾਬੀ ਦੇ ਕੰਮ ਕਰ ਰਹੇ ਨੇ ਸਕੂਲਾਂ ਦੇ ਵਿੱਚ, ਵੈਸਟ ਵਿਕਟੋਰੀਆ ਤੋਂ, ਨਿਊ ਸਾਊਥ ਵੇਲਸ ਤੋਂ, ਕੁਈਨਜ਼ਲੈਂਡ ਤੋਂ, ਸਾਊਥ ਆਸਟ੍ਰੇਲੀਆ ਤੋਂ ਨਾ, ਸਕੂਲਾਂ ਦੇ ਵਿੱਚ ਜਿਹੜੀ ਆ ਸਿਲੇਬਸ ਦੇ ਵਿੱਚ ਪੰਜਾਬੀ ਲੱਗ ਰਹੀ ਨਾ ਸਰਕਾਰਾਂ ਵੱਲੋਂ, ਉਹ ਪਿਛਲੇ 10-15 ਸਾਲ ਤੋਂ ਕੰਮ ਚੱਲ ਰਿਹਾ ਵੱਖਰੇ ਵੱਖਰੇ ਸਟੇਟਾਂ ਦੇ ਵਿੱਚ। ਹੁਣ ਕੀ ਹੋਇਆ ਕਿ ਸਿੱਖ ਖੇਡਾਂ ਜ਼ਰੀਏ, ਸਿੱਖ ਫੋਰਮਾਂ ਦੇ ਰਾਹੀਂ ਉਹਨਾਂ ਦਾ ਆਪਸ ਦੇ ਵਿੱਚ ਮੇਲ ਜੋਲ ਹੋ ਗਿਆ, ਮੀਟਿੰਗਾਂ ਦੇ ਵਿੱਚ ਕਰਦੇ ਆਉਂਦੇ ਜਾਂਦੇ, ਅਤੇ ਉਹ ਹੁਣ ਜੁਆਇੰਟਲੀ ਕੰਮ ਕਰਨ ਲੱਗ ਗਏ ਸਿਲੇਬਸ ਬਣਾਉਣ ਦੇ ਵਿੱਚ, ਜਿਹੜਾ ਕਿ ਇੱਕ ਬਹੁਤ ਵਧੀਆ ਉੱਦਮ ਹੈ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦਾ। ਅਤੇ ਉਹਨਾਂ ਨੇ ਨਾ ਜਿਹੜੇ ਉੱਥੇ ਆਪਣੇ ਨੌਜਵਾਨ ਰੋਮੀ ਸਿੰਘ ਹੈ ਨਾ, ਉਹਨਾਂ ਨੇ ਇੱਥੇ ਲੈਕਚਰ ਦੇਣਾ ਸੀ, ਅਤੇ ਮੇਰੇ ਤੋਂ ਉਹਨਾਂ ਨੇ ਨੰਬਰ ਲੈ ਲਿਆ ਵੀ ਭਾਅ ਜੀ ਮੈਨੂੰ ਨੰਬਰ ਦਿਓ, ਕੌਣ ਕੌਣ ਕੰਮ ਕਰ ਰਿਹਾ, ਮੈਂ ਪ੍ਰੈਜੈਂਟੇਸ਼ਨ ਦੇਣੀ ਆ। ਅਤੇ ਮੈਂ ਉਹਨਾਂ ਨੂੰ ਸਾਰਿਆਂ ਦੇ ਨੰਬਰ ਦੇ ਦਿੱਤੇ, ਅਤੇ ਉਹਨਾਂ ਨੇ ਇੱਕ ਦੋ ਦਿਨ 'ਚ ਸਾਰਿਆਂ ਨੂੰ ਫੋਨ ਕਰਕੇ, ਰਿਸਰਚ ਕਰਕੇ ਨਾ ਉਹਨਾਂ ਨੇ ਉਹ ਪਰਚਾ ਪੇਸ਼ ਕੀਤਾ। ਅਤੇ ਉਹ ਅਸਲ ਦੇ ਵਿੱਚ ਕੀ ਆ ਵੀ ਐਂਡ ਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਮੈਂ ਜਿੰਨੇ ਵੀ ਸਟੇਟਾਂ ਦੇ ਵਿੱਚ ਗੱਲ ਕੀਤੀ ਆ, ਉਹਨਾਂ ਨੇ ਸੁਨੇਹਾ ਦਿੱਤਾ ਆ ਸਿੱਖ ਫੋਰਮ ਨੂੰ, ਖਾਸ ਕਰਕੇ ਮੇਰਾ ਨਾਂ ਲੈ ਕੇ, ਵੀ ਸਾਡੇ ਸਾਰਿਆਂ ਦੀ ਇੱਕ ਨਾ ਪੀਕ ਪੌੜੀ ਬਣਾਈ ਜਾਵੇ, ਅਸੀਂ ਇਕੱਠੇ ਹੀ ਕੰਮ ਕਰੀਏ ਸਾਰੇ ਆਸਟ੍ਰੇਲੀਆ ਵਾਲੇ, ਰਾਦਰ ਦੈਨ ਆਪਣੇ ਆਪਣੇ ਸੂਬਿਆਂ ਦੇ ਵਿੱਚ ਵੱਖਰੇ ਵੱਖਰੇ ਸੋਮੇ ਆਪਾਂ ਵਰਤੀ ਜਾਈਏ, ਹੈ ਵੀ ਹੈ ਨਹੀਂ ਵੀ ਜੇ ਆਪਾਂ ਜੁਆਇੰਟਲੀ ਕੰਮ ਕਰ ਲਈਏ, ਇਕੱਠੇ ਹੋ ਕੇ ਕਰ ਲਈਏ, ਤਾਂ ਉਹ ਕੰਮ ਜਿਹੜਾ 10 ਸਾਲਾਂ 'ਚ ਹੋਣਾ ਆ ਉਹ 1.5-2 ਸਾਲ 'ਚ ਹੋ ਜਾਏਗਾ, ਉਹ ਇਹ ਬੇਨਤੀ ਕਰ ਰਹੇ ਸੀਗੇ। ਅਤੇ ਉੱਥੇ ਫਿਰ ਮੈਨੂੰ ਆਈ ਵੀ ਸਾਰਾ ਆਸਟ੍ਰੇਲੀਆ, ਸਾਰਾ ਭਾਈਚਾਰਾ ਦਾ ਇਕੱਠ ਵੱਲ ਨੂੰ ਹੋਕਾ ਦੇ ਰਿਹਾ ਵੀ ਤੁਸੀਂ ਇਕੱਠੇ ਹੋਵੋ, ਇਕੱਠੇ ਹੋਵੋ, ਇਕੱਠੇ ਹੋਵੋ। ਅਤੇ ਇੱਥੇ ਜਦ ਜਿੱਥੇ ਅਸੀਂ ਇਕੱਠੇ ਹੋਏ ਹੋਏ ਹਾਂ, ਇੱਥੋਂ ਅਸੀਂ 2-3 ਸ਼ਾਖਾਵਾਂ ਹੋਰ ਬਾਹਰ ਨੂੰ ਕੱਢ ਰਹੇ ਹਾਂ, ਪਾੜ ਰਹੇ ਹਾਂ, ਹੈ ਨਾ, ਉਸੇ ਚੀਜ਼ ਦੇ ਨਾਂ 'ਤੇ। ਇਸ ਗੱਲ ਤੋਂ ਫਿਰ ਮੈਨੂੰ ਥੋੜ੍ਹਾ ਜਿਹਾ ਲੱਗਾ ਵੀ ਆਸਟ੍ਰੇਲੀਆ ਦੀ ਪਬਲਿਕ ਇਕੱਠੇ ਹੋਣਾ ਚਾਹੁੰਦੀ ਆ, ਪਰ 1-2 ਜਿਹੜੇ ਸਾਡੇ ਅਖੌਤੀ ਲੀਡਰ ਨੇ ਉਹ ਸਾਨੂੰ ਵੰਡਣਾ ਚਾਹੁੰਦੇ ਨੇ। ਇਸ ਚੀਜ਼ ਨੂੰ ਬੰਦ ਕੀ ਕਰਨਾ ਪੈਣਾ ਸਾਨੂੰ, ਉਹਨਾਂ 'ਤੇ ਠੱਲ ਪਾਉਣੀ ਪੈਣੀ, ਜਾਂ ਤਾਂ ਉਹਨੂੰ ਸਮਝਾਉਣਾ ਪਊਗਾ।
ਇਹ ਤੇ ਹਰ ਥਾਂ ਹੀ ਆ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਮਨੁੱਖੀ ਸਰੀਰ ਚ ਹੈ ਉਹ ਸਾਰੇ ਬ੍ਰਹਿਮੰਡ ਵਿੱਚ ਵਾਪਰ ਆ। ਪਾਕਿਸਤਾਨ ਤੇ ਹਿੰਦੁਸਤਾਨ ਦੀ ਜਨਤਾ ਇੱਕ ਮੇਲ ਜੋਲ ਕਰਨਾ ਚਾਹੁੰਦੀ ਹੈ, ਬੰਗਾਲੀ ਬੰਗਾਲੀ ਨਾਲ ਮਿਲਣਾ ਚਾਹੁੰਦੇ, ਪੰਜਾਬੀ ਚ ਪੰਜਾਬੀ ਨਾਲ, ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਰੁਕਾਵਟਾਂ ਪਾਉਂਦੀਆਂ ਨੇ। ਸੋ ਇਸ ਤਰ੍ਹਾਂ ਪਹਿਲੇ ਆਸਟ੍ਰੇਲੀਆ ਦੇ ਸਿੱਖ ਤਾਂ ਮਿਲ ਬਹਿਣਾ ਚਾਹੁੰਦੇ ਆ, ਤੇ ਸੋ ਕਾਲਡ ਜਿਹੜੇ ਆਗੂ ਨੇ ਉਹ ਗੱਲ ਮੈਨੂੰ ਚੇਤਾ ਆ ਗਿਆ, ਤੇ ਉਹ ਭਈ ਆਪਣਾ ਇੱਥੇ ਹੁਣ ਤਾਂ ਆਪਾਂ ਜਦੋਂ ਆਏ ਸੀਗੇ ਉਦੋਂ ਤਾਂ ਇਹ ਬੈਰਨ ਧਰਤੀ ਸੀਗੀ ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰ ਸਿੱਖੀ ਵੱਲੋਂ। ਹੁਣ ਗੁਰੂ ਦੀ ਕਿਰਪਾ ਆ ਵਿਦਿਆਰਥੀਆਂ ਦੇ ਆਉਣ ਨਾਲ ਸਬਰਕਤੀ ਦੇਖੋ ਗੁਰਦੁਆਰੇ ਵੀ ਭਰੇ ਹੁੰਦੇ ਆ, ਖੇਡਾਂ ਦੇ ਮੈਦਾਨ ਵੀ ਭਰੇ ਹੁੰਦੇ ਆ। ਬੜ ਮਹਾਰਾਜ ਕਿਰਪਾ ਕਰੇ ਇਸ ਤਰ੍ਹਾਂ ਹੋਰ ਚੜ੍ਹਦੀਆਂ ਕਲਾਂ ਵਿੱਚ ਜਾਈਏ ਆਪਾਂ। ਤੇ ਇੱਥੇ ਉਦੋਂ ਗਿਣੇ ਚੁਣੇ ਬੰਦੇ ਹੁੰਦੇ ਸੀਗੇ ਤੇ ਇੱਕ ਜਿਹਨੂੰ ਮੈਂ ਬੜਾ ਸਾਹਿਤਕਾਰ ਵਜੋਂ ਮੈਂ ਬੜਾ ਸਨਮਾਨ ਕਰਦਾ ਆ ਵੀ ਬਹੁਤ ਸੋਹਣਾ ਲਿਖਾਰੀ ਹੈ ਤੇ ਮੈਂ ਉਹਨੂੰ ਆਪਣੀ ਹਰ ਕਿਤਾਬ ਬੜੇ ਮਾਣ ਨਾਲ ਭੇਟਾ ਕਰਨੀ, ਪਰ ਉਹਨੇ ਕਦੀ ਨਹੀਂ ਸੀ ਕੋਈ ਬਚਨ ਕੀਤਾ ਵੀ ਕਿਤਾਬ ਮਾੜਾ ਲਿਖਿਆ ਚੰਗਾ ਲਿਖਿਆ ਜਾਂ ਕਿਵੇਂ ਆ। ਤੇ ਉਹ ਇੱਕ ਵਾਰੀ ਅਸੀਂ ਇਕੱਠੇ ਹੋ ਗਏ ਤੇ ਨਵਾਂ ਨਵਾਂ ਮੈਂ ਲੇਖ ਲਿਖਿਆ ਸੀ ਤੇ ਮੈਂ ਉਹਨੂੰ ਲੇਖ ਪੜ੍ਹ ਕੇ ਸੁਣਾਤਾ ਤੇ ਭਾਈ ਵਿਚਾਰ ਲੈਣ ਲਈ। ਬਹੁਤਾ ਤੇ ਬੰਦਾ ਜਿਹੜਾ ਕਲਾਕਾਰ ਹੁੰਦਾ ਆ ਜਾਂ ਸਾਹਿਤਕਾਰ ਹੁੰਦਾ, ਸਾਹਿਤਕਾਰ ਤੇ ਨਹੀਂ ਮੈਂ ਵੀ ਬਣਨ ਦਾ ਯਤਨ ਕਰ ਰਿਹਾ ਪੰਜਾਂ ਸਵਾਰਾਂ ਸ਼ਾਮਿਲ ਹੋਣ ਲਈ, ਵੀ ਹਰ ਕੋਈ ਤਾਰੀਫ ਹੀ ਚਾਹੁੰਦਾ ਹੈ ਤੇ ਜਾਂ ਥਾਪੜਾ ਦੇ ਨਾਲ ਥੋੜਾ ਕੋਈ ਸੁਝਾਅ ਵੀ ਮਿਲ ਜਾਵੇ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ। ਤੇ ਦੋ ਕੁ ਬੰਦੇ ਹੋਰ ਬੈਠੇ ਸੀ ਨਾਲ ਤੇ ਇਹ ਸਾਹਿਤਕਾਰ ਤੇ ਸੁਣੀ ਗਏ ਮੇਰੇ ਕੋਲੋਂ ਸੁਣੀ ਗਏ ਤੇ ਮੁੜ ਕੇ ਜਦੋਂ ਲੇਖ ਖਤਮ ਹੋਇਆ ਕਹਿੰਦਾ ਵੇਸਟ ਆਫ ਟਾਈਮ, ਸਮਾਂ ਬਰਬਾਦ ਕੀਤਾ ਇਹਨੂੰ ਲਿਖਣ ਤੇ, ਕੋਈ ਹੋਰ ਗੱਲ ਨੀ ਕੀਤੀ, ਆਹ ਨੁਕਸ ਆ ਆਹ ਨੁਕਸ ਆ ਤੇ ਮੈਂ ਚੁੱਪ, ਮੈਂ ਕੋਈ ਜਵਾਬ ਨੀ ਦਿੱਤਾ। ਸ਼ਾਇਦ ਉਹ ਦੂਜੇ ਦੋ ਜਣਿਆਂ ਦੇ ਮੌਜੂਦਗੀ ਕਰਕੇ ਉਹਨੇ ਆਪਣਾ ਵਡੱਪਣ ਦੱਸਣਾ ਹੋਇਆ ਇਸ ਗੱਲ ਦੀ, ਨਾ ਮੈਂ ਮੁੜ ਕੇ ਉਹਨੂੰ ਕਦੀ ਕੋਈ ਕਿਤਾਬ ਭੇਟਾ ਕੀਤੀ ਆ ਨਾ ਉਹਦੇ ਨਾਲ ਸਾਹਿਤ ਬਾਰੇ ਗੱਲ ਕੀਤੀ ਆ।
ਮੈਂ ਤੁਹਾਨੂੰ ਇੱਕ ਦੋ ਤਜਰਬੇ ਆਪਣੇ ਦੱਸਾਂ ਤਾਇਆ ਜੀ, ਇਹ ਮੇਰੇ ਨਾਲ ਵੀ ਇੱਦਾਂ ਹੋਈ। ਸਾਡੇ ਇੱਥੇ ਇੱਕ ਸਾਹਿਤਕਾਰ ਆ ਗਏ ਬਹੁਤ ਵੱਡੇ ਲਿਖਾਰੀ, ਚਲੋ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਹਨਾ, ਤੇ ਮੈਂ ਹਜੇ ਕਿਤਾਬ ਲਿਖਣੀ ਸੀ, 5 ਕੁ ਸਾਲ ਦੀ ਗੱਲ ਹੈ, ਮਤਲਬ ਲਿਖਣੀ ਨਹੀਂ ਸੀਗੀ, ਮੇਰਾ ਵਿਚਾਰ ਮਾੜਾ ਮਾੜਾ ਬਣਦਾ ਸੀ ਤੇ ਉਹ ਨਾ ਮੈਂ ਆਪਾਂ ਇੱਕ ਗੱਲਾਂ ਕਰਨ ਲੱਗ ਪਏ, ਸਿਧਾਂਤਕ ਗੱਲਾਂ ਕਰਨ ਲੱਗ ਗਏ ਤੇ ਉਹ ਮੈਂ ਉਹਨਾਂ ਨੂੰ ਕੁਛ ਚਲੋ ਆਪਣੀ ਬਲਬਲੇ ਦੱਸੇ ਤੇ ਕਰਕੇ ਉਹ ਬੜੇ ਇੰਪ੍ਰੈਸ ਹੋਏ, ਬਹੁਤ ਵਧੀਆ ਜੀ ਇੱਦਾਂ ਇੱਦਾਂ ਚੱਲ ਕਰੋ ਠੀਕ ਹੈ। ਤੇ ਉਹ ਮੈਂ ਦੇਖਿਆ ਉਹਨਾਂ ਦੀ ਫੇਸਬੁੱਕ ਦੇ ਉੱਤੇ ਤਾਂ ਮਹੀਨੇ ਕੁ ਮਗਰੋਂ ਉਹਨਾਂ ਨੇ ਇੱਕ ਲੇਖ ਛਾਪਿਆ ਹੋਇਆ ਹਨਾ, ਤੇ ਲੇਖ ਛਾਪ, ਜਦ ਮੈਂ ਲੇਖ ਪੜ੍ਹਿਆ ਮੈਂ ਕਿਹਾ ਯਾਰ ਆਹ ਤਾਂ ਮੈਂ ਹੀ ਇਹਨਾਂ ਨੂੰ ਦੱਸਿਆ ਸੀ ਇਹ ਗੱਲ ਦੱਸਿਆ ਸੀ ਹਨਾ, ਵੀ ਇਹ ਇਹ ਉਹ ਸਾਰਾ ਜਿੰਨੀ ਗੱਲਬਾਤ ਹੋਈ ਨਾ ਤੇ ਉਹ ਉਹਨਾਂ ਨੇ ਮਤਲਬ ਪੂਰੀ ਹੂਬ ਹੂ ਵੈਸੇ ਹੀ ਲਿਖ ਕੇ ਐਨ ਉਹੀ ਗੁਰਬਾਣੀ ਦੇ ਹਵਾਲੇ ਦੇ ਉਹੀ ਛਾਪ ਦਿੱਤੀ ਤੇ ਥੱਲੇ ਵਾਹ ਵਾਹ ਹੋ ਰਹੀ ਕਿਆ ਬਾਤ ਹੈ ਜੀ ਕਿਆ ਬਾਤ ਹੈ। ਔਰ ਉਹਨਾਂ ਨੇ ਨੀਚੇ ਇਹ ਵੀ ਕੱਟ ਸੀ ਚ ਨਹੀਂ ਲਿਖਿਆ ਵੀ ਚਲੋ ਮੇਰਾ ਨਾਂ ਤਾਂ ਉਹਨੇ ਮੈਂ ਤਾਂ ਜ਼ਿਕਰ ਕੀ ਕਰਨਾ ਸੀ, ਉਹਨੀ ਮਤਲਬ ਉਹ ਉਹਦਾ ਕ੍ਰੈਡਿਟ ਲੈ ਰਹੇ ਸੀ ਪੂਰਾ, ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ, ਬੜੀ ਰਿਸਰਚ ਕਰਨੀ ਪੈਂਦੀ ਹੈ ਜੀ, ਉਹ ਇਹ ਗੱਲਾਂ ਲਿਖ ਰਹੇ ਸੀ ਨੀਚੇ ਹਨਾ, ਤੇ ਮੈਂ ਉਹਨਾਂ ਨੂੰ ਬੜੇ ਵੱਡੇ ਸਾਹਿਤਕਾਰ ਸਮਝ ਰਿਹਾ ਸੀ। ਮੈਂ ਕਿਹਾ ਫਿਰ ਮੈਨੂੰ ਸ਼ੱਕ ਪੈ ਗਿਆ ਵੀ ਜਿਹੜਾ ਇਹਨਾਂ ਦਾ ਪੁਰਾਣਾ ਸਾਹਿਤ ਹੋਏਗਾ ਨਾ ਉਹ ਵੀ ਕੋਈ ਏਦਾਂ ਸਾਡੇ ਵਰਗਿਆਂ ਨੂੰ ਸੁਣ ਸੁਣ ਕੇ ਜਾਂ ਕੋਈ ਏਦਾਂ ਚੇਪਿਆ ਹੋਏਗਾ। ਇਹ ਇਹ ਗੱਲ ਫਿਰ ਮੈਂ ਪਾਤਰ ਸਾਹਿਬ ਨੂੰ ਤਾਂ ਜੀ ਇਹ ਗੱਲ ਫਿਰ ਮੈਂ ਪਾਤਰ ਸਾਹਿਬ ਨੂੰ ਦੱਸੀ ਜਦੋਂ ਪਾਤਰ ਸਾਹਿਬ ਮੇਰੇ ਕੋਲ ਆਏ ਨਾ ਇੱਥੇ ਆਪਣਾ ਘੁੰਮਣ ਤੇ ਉਹ ਮੇਰੇ 4-5 ਦਿਨ ਰਹੇ ਤੇ ਮੈਂ ਉਹਨਾਂ ਨੂੰ ਨਾ ਆਪਣਾ ਦੱਸਿਆ, ਮੈਂ ਕਿਹਾ ਮੈਂ ਇੱਕ ਸ਼ਿਕਾਇਤ ਕਰਨੀ ਹੈ ਜੀ ਤੁਹਾਡੇ ਪ੍ਰੋਫੈਸ਼ਨ ਦੇ ਬੰਦਿਆਂ ਨੂੰ ਸਾਹਿਤਕਾਰਾਂ ਨੂੰ, ਤੇ ਕਹਿੰਦੇ ਦੱਸੋ ਹੈ ਨਾ। ਮੈਂ ਉਹਨਾਂ ਨੂੰ ਸਾਰਾ ਜ਼ਿਕਰ ਕੀਤਾ ਤੇ ਉਹ ਕਹਿੰਦੇ ਵੀ ਇਹਦਾ ਇੱਕੋ ਇੱਕ ਹੱਲ ਹੈ ਅਮਨ, ਵੀ ਇਹ ਨਾ ਜਿਹੜੇ ਤੁਸੀਂ ਸਿਧਾਂਤ ਤੇਰੇ ਕੋਲ ਕਾਫੀ ਨੌਲੇਜ ਹੈ ਜਿੰਨੀ ਕੁ ਵੀ ਹੈਗੀ ਆ, ਵੀ ਤੂੰ ਨਾ ਇਹਨਾਂ ਸਾਰਿਆਂ ਨੂੰ ਕਲਮਬੱਧ ਕਰਕੇ ਇਹਨੂੰ ਛਪਾ ਦੇ, ਚਾਹੇ ਇੱਕੋ ਹੀ ਕਿਤਾਬ ਛਪਾ, ਇੱਕੋ ਕਾਪੀ ਛਾਪ, ਇਹਨੂੰ ਇੱਕ ਵਾਰੀ ਛਪਾ ਦੇ ਤੇ ਕੱਲ੍ਹ ਨੂੰ ਕੋਈ ਫਿਰ ਉਹ ਆਈਡੀਆ ਕਾਪੀ ਨਹੀਂ ਕਰਦਾ, ਫਿਰ ਉਹਨਾਂ ਨੂੰ ਆਪਣੀ ਮਿਹਨਤ ਕਰਨੀ। ਉਹਨਾਂ ਨੇ ਮੈਨੂੰ ਇਹ ਨੁਕਤਾ ਦੱਸਿਆ ਸੀ, ਸੋ ਇਸ ਕਰਕੇ ਮੈਂ ਉਹ ਜਿਹੜੇ ਕਿਤਾਬ ਛਾਪੀ ਸੀ ਨਾ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਸੀ ਇਸ ਐਪੀਸੋਡ ਤੋਂ ਬਾਅਦ, ਵੀ ਕਿਉਂਕਿ ਉਹ ਹਾਂਜੀ ਹਾਂਜੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਕਹਿੰਦੇ ਇਹ ਤਾਂ ਚੰਗਾ ਕੀਤਾ ਕਿ ਉਹਨਾਂ ਨੇ ਹੂ ਬਹੂ ਐਸੇ ਹੀ ਛਾਪ ਦਿੱਤਾ ਜਿੱਦਾਂ ਤੁਸੀਂ ਉਹਨਾਂ ਨੂੰ ਦੱਸਿਆ ਸੀ, ਕਿਤੇ ਵਿੱਚ ਕੱਚ ਘਰੜਾ ਆਪਣਾ ਗਿਆਨ ਨਹੀਂ ਠੋਕ ਕੇ ਦੱਸ ਦਿੱਤਾ ਤੇ ਲੋਕਾਂ ਨੂੰ ਮਿਸਲੀਡ ਨਹੀਂ ਕਰ ਦਿੱਤਾ ਕਿਤੇ। ਸੋ ਜਿਹੜਾ ਓਰਿਜਨਲ ਆਈਡੀਆ ਹੈ ਨਾ ਤੁਸੀਂ ਓਰਿਜਨਲ ਆਈਡੀਆ ਆਪ ਲਿਖੋ, ਉਹਦੇ ਉਹਨੂੰ ਗੰਧਲਾ ਕਰਨਾ ਫਿਰ ਜਿਹੜਾ ਆ ਬੜਾ ਔਖਾ ਹੁੰਦਾ ਹੈ ਕਿਉਂਕਿ ਰੈਫਰੈਂਸ ਮਿਲ ਜਾਂਦੀ ਹੈ।
ਉਹ ਇਹ ਤੋਂ ਗੱਲਾਂ ਤਾਂ ਫਿਰ ਚੇਤੇ ਆਈ ਜਾਂਦੀਆਂ ਤੇ ਸਮਾਂ ਵੀ ਥੋੜਾ ਹੁੰਦਾ ਆ ਕਿ ਹਾਂ ਗੱਲ ਤੁਸੀਂ ਰੇਡੀਓ ਤੇ ਮੈਨੂੰ ਉਹ ਰਾਜਪਾਲ ਸੰਧੂ ਤੇ ਤੁਸੀਂ ਉਹ ਕਹਿੰਦੇ ਕਿੰਨੇ ਤੁਸੀਂ ਕਿਹਾ ਸੀਗਾ ਮੇਰਾ ਲੈਪਟਾਪ ਚੋਰੀ ਹੋ ਗਿਆ ਫਰੰਟ ਦਾ ਭੰਨ ਕੇ ਕੋਈ ਲੈ ਗਿਆ ਤੇ ਤੁਸੀਂ ਤੁਸੀਂ ਕਿਹਾ ਵੀ ਗਿਆਨ ਤਾਇਆ ਜੀ ਤੁਸੀਂ ਇੰਨਾ ਲੇਟ ਕਿਉਂ ਲਿਖਣਾ ਸ਼ੁਰੂ ਕੀਤਾ ਤੇ ਉਹ ਰਾਜਪਾਲ ਕਹਿੰਦਾ ਵੀ ਤੁਸੀਂ ਇਹ ਵੀ ਚੋਰ ਦਾ ਧੰਨਵਾਦ ਕਰੋ ਵੀ ਉਹ ਚੋਰ ਇਹਨਾਂ ਦਾ ਲੈਪਟਾਪ ਚੋਰੀ ਕਰਕੇ ਲੈ ਗਿਆ ਜੀ ਚ ਇਹਨਾਂ ਨੇ ਕਿਤਾਬ ਲਿਖੀ ਸੀ ਤੇ ਇਹਨਾਂ ਨੂੰ ਫਿਕਰ ਪੈ ਗਿਆ ਕਿ ਭਾਈ ਚੋਰ ਕਿਤੇ ਆਪਣੇ ਨਾਂ ਤੇ ਨਾ ਇਹਨਾਂ ਦੀ ਲਿਖਤ ਛਾਪ ਦੇਵੇ ਇਸ ਲਈ ਇਹਨੇ ਤਾਂ ਕਿਤਾਬ
ਧੰਨਵਾਦ ਉਸ ਚੋਰ ਦਾ
ਮੈਂ ਇੱਕ ਦਿਨ ਨਾ ਚਾਰ ਪੰਜ ਸਾਲ ਹੋ ਗਏ ਆ ਮੈਂ ਅੰਮ੍ਰਿਤਸਰ ਨਾ ਆਪਣੇ ਭਰਾ ਦੇ ਘਰ ਬੈਠਾ ਟਾਈਮਜ਼ ਆਫ ਇੰਡੀਆ ਤੇ ਅਜੀਤ ਦੋ ਅਖਬਾਰਾਂ ਮੰਗਵਾਉਂਦਾ ਹੁੰਦਾ ਸੀ ਤੇ ਮੈਂ ਕਿਹਾ ਟਾਈਮਜ਼ ਆਫ ਇੰਡੀਆ ਤੇ ਮੈਂ ਪੜ੍ਹਨ ਦੀ ਐਕਟਿੰਗ ਜੀ ਕਰ ਰਿਹਾ ਸੀ ਤੇ ਫਰੰਟ ਪੇਜ ਤੇ ਲਿਖਿਆ ਵੀ 8000 ਵਿੱਚ ਪੀ ਐਚ ਡੀ ਦੀ ਡਿਗਰੀ
ਐਕਟਿੰਗ
ਉਹ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਚੁੱਕ ਟੈਲੀਫੋਨ ਕੀਤਾ ਪਟਿਆਲੇ ਆਪਣੇ ਮਿੱਤਰ ਨੂੰ ਜਿਹੜਾ ਕਿ ਟ੍ਰਿਪਲ ਐਮ ਏ ਤੇ ਪੀ ਐਚ ਡੀ ਸੀਗਾ ਤੇ ਮੈਂ ਕਿਹਾ ਉਹ 8000 ਚ ਫਲਾਨਾ ਸੀ 8000 ਚ ਡਿਗਰੀ ਕਹਿੰਦਾ ਮੈਂ ਤੇ 60000 ਤੋਂ ਘੱਟ ਨੀ ਲੈਂਦਾ
ਅੱਛਾ
ਮਤਲਬ ਉਹ ਵੀ ਜਿਹਨਾਂ ਨੂੰ ਥੀਸਿਸ ਲਿਖ ਕੇ ਦਿੰਦਾ ਸੀ ਨਾ ਉਹ 60000 ਰੁਪਇਆ ਲੈਂਦਾ ਮੁੜ ਕੇ ਪੜਤਾਲ ਤੇ ਇਸ ਤਰ੍ਹਾਂ ਹੀ ਨਾ 60ਵਿਆਂ ਤੇ 70ਵਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਸਕਾਲਰ ਹੁੰਦਾ ਸੀ ਬੜਾ ਸਜੀ ਮਜੀ ਸਕਾਲਰ ਸੀ ਅਕੈਡਮਿਕ ਇੰਨੀ ਯੂਨੀਵਰਸਿਟੀ ਵਗੈਰਾ ਨਹੀਂ ਸੀ ਇੰਨਾ ਪੜ੍ਹਿਆ ਹੋਇਆ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਮਹਾਨ ਕੋਸ਼ ਦੇ ਵਿੱਚ ਵੀ ਉਹਦਾ ਕੰਟਰੀਬਿਊਸ਼ਨ ਆ ਤੇ ਉਹਦੇ ਕੋਲੋਂ ਸੁਣਿਆ ਸੀਗਾ ਵੀ ਲੋਕੀ ਥੀਸਿਸ ਲਿਖਵਾ ਕੇ ਤੇ ਪੀ ਐਚ ਡੀ ਦੀ ਡਿਗਰੀ ਲੈਂਦੇ ਆ ਤੇ ਉਹ ਮੇਰਾ ਮਿੱਤਰ ਕਹਿੰਦਾ ਮੈਂ ਤੇ 60000 ਤੋਂ ਘੱਟ ਨਹੀਂ ਲੈਂਦਾ ਤੇ ਉਹ ਗੱਲ ਇਉਂ ਸੀ ਵੀ 8000 ਦੀ ਉਹ ਡਿਗਰੀ ਵੀ ਕਿਸੇ ਦਾ ਸਬਮਿਟ ਕੀਤਾ ਹੋਇਆ ਲੈ ਲੈਣਾ ਖਰੜਾ ਤੇ ਉਹਦੇ ਚ ਨਾ ਥਾਂ ਇਧਰ ਉਧਰ ਬਦਲ ਕੇ ਉਹ ਸਬਮਿਟ ਕਰ ਦੇਣਾ ਉਹ 8000 ਦਾ ਤੇ ਨਵੇਂ ਸਿਰੇ ਰਿਸਰਚ ਕਰਕੇ ਕਿਤਾਬ ਲਿਖਣੀ ਖਰੜਾ ਤਿਆਰ ਕਰਨਾ ਉਹ 60000 ਦਾ ਤੇ ਇਸ ਤਰ੍ਹਾਂ ਵੱਡੇ ਵੱਡੇ ਹੁਣ ਜਿਹੜੇ ਟੌਪ ਦੇ ਲੀਡਰ ਨੇ ਕੀ ਉਹਨੂੰ ਕਹਿੰਦੇ ਨੇ ਆਪਣਾ ਵਿਦਵਾਨ ਜਿਹਨਾਂ ਨੂੰ ਅਸੀਂ ਮੰਨਦੇ ਹਾਂ ਤੇ ਉੱਥੇ ਵੀ ਇਹ ਕੁਝ ਚੱਲਦਾ ਹੈ ਜੀ ਤੇ ਤੁਹਾਡੇ ਕੋਲੋਂ ਗੱਲਾਂ ਸੁਣ ਕੇ ਤੇ ਆਪਣੇ ਨਾਂ ਤੇ ਜਾ ਕੇ
ਠੀਕ ਹੈ ਤਾਂ ਜੀ ਸਮਾਂ ਕਾਫੀ ਹੋ ਗਿਆ
ਇਹਦੇ ਤੇ ਤੁਹਾਨੂੰ ਖੁਦ ਨੂੰ ਆਪਣੇ ਮੋਢੇ ਤੇ ਥਾਪੀ ਦੇਣੀ ਚਾਹੀਦੀ ਹੈ ਵੀ ਏਡਾ ਵੱਡਾ ਮੰਨਿਆ ਪੰਨਿਆ ਵਿਦਵਾਨ ਜਿਹੜਾ ਉਹ ਤੁਹਾਡੀ ਨਕਲ ਕੀਤੀ ਉਹਨੇ ਇਹਦਾ ਮਤਲਬ ਤੁਹਾਨੂੰ ਆਪਣੇ ਨਾਲੋਂ
ਲਾਈਟ ਲੈ ਲਈ ਥੋੜੀ ਜੀ ਤੇ ਜਦੋਂ ਗਿਆਨੀ ਜੀ ਲਿਖ ਸਕਦੇ ਤਾਂ ਆਪਾਂ ਕਿਉਂ ਨੀ ਲਿਖ ਸਕਦੇ
ਮੈਂ ਤੇ ਡਿਸਕਰੇਜ ਹੀ ਕਰਦਾ ਨਾ ਤੁਹਾਨੂੰ ਅਸੀਂ ਸ਼੍ਰੋਮਣੀ ਇਕੱਠੇ ਰਹੇ ਸੀਗੇ ਉਹ ਬੀਏ ਪਾਸ ਕਰਕੇ ਤੇ ਪ੍ਰਚਾਰਕ ਲੱਗਿਆ ਸੀ ਮੈਂ ਰਾਗੀ ਸੀ ਪਟਿਆਲੇ ਫਿਰ ਉਹ ਐਮ ਏ ਪੀ ਐਚ ਡੀ ਕਰਕੇ ਨਾ ਪਟਿਆਲਾ ਯੂਨੀਵਰਸਿਟੀ ਚ ਹੈਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋ ਗਿਆ ਤੇ ਮੈਂ ਉਹਨੂੰ ਆਪਣੀ ਕਿਤਾਬ ਦੇ ਆਇਆ ਬਾਤਾਂ ਬੀਤੇ ਦੀਆਂ ਨੀਅਰਲੀ 450 ਦੀ ਪੇਜ ਦੀ ਆ ਉਹਦਾ ਟੈਲੀਫੋਨ ਆਇਆ ਕਹਿੰਦਾ ਤੇਰੀ ਕਿਤਾਬ ਪੜ੍ਹ ਕੇ ਤੇ ਮੈਂ ਆਪ ਲਿਖਣਾ ਸ਼ੁਰੂ ਕਰ ਦਿੱਤਾ ਵੀ ਜੇ ਅੱਧ ਪੜ੍ਹ ਗਿਆਨੀ ਸੰਤੋਖ ਸਿੰਘ ਇਹੋ ਜਿਹਾ ਲਿਖ ਸਕਦਾ ਤੇ ਮੈਂ ਕਿਉਂ ਨੀ ਲਿਖ ਸਕਦਾ
ਕਈ ਲੋਕ
ਮੇਰੀਆਂ ਲਿਖਤਾਂ
ਬਿਲਕੁਲ ਮੈਂ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦੇ ਆਪਣੇ ਮਨਦੀਪ ਸਿੰਘ ਹੈ ਨਾ ਸੀਚੇਵਾਲ ਤੋਂ ਪ੍ਰੋਗਰਾਮ ਕਰਦਾ ਬਹੁਤ ਦੇਰ ਤੋਂ ਦੁਪਹਿਰ ਨੂੰ ਤਾਏ ਦੇ ਨਾਲ ਤੇ ਤਾਇਆ ਬਿਸ਼ਨ ਸਿੰਘ ਦੇ ਨਾਲ ਤੇ ਉਹਦੇ ਘਰੇ ਨਾ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਬੇਟਾ ਹੋਇਆ ਉਹਨਾਂ ਦੇ 1.5-2 ਮਹੀਨੇ ਪਹਿਲਾਂ ਤੇ ਮੈਂ ਉਹਨੂੰ ਵਧਾਈਆਂ ਦਾ ਫੋਨ ਕੀਤਾ ਤੇ ਮੈਂ ਕਿਹਾ ਮਨਦੀਪ ਬਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਕਹਿੰਦਾ ਚਲੋ ਧੰਨਵਾਦ ਹੋਇਆ ਜੋ ਵੀ ਹੋਇਆ ਮੈਂ ਕਿਹਾ ਫਿਰ ਕਿੱਦਾਂ ਕੀ ਸੋਚਿਆ ਫਿਰ ਬੱਚੇ ਬਾਰੇ ਫਿਰ ਕਿੱਧਰ ਨੂੰ ਲੈ ਕੇ ਜਾਣਾ ਹੱਸ ਕਹਿੰਦਾ ਭਾਜੀ ਵੀ ਓਨੈਸਟਲੀ ਤੁਹਾਨੂੰ ਦੱਸਾਂ ਵੀ ਮੈਂ ਸੋਚਦਾ ਵੀ ਮੈਂ ਬੇਟੇ ਨੂੰ ਨਾ ਪ੍ਰਚਾਰਕ ਬਣਾ ਦੇਵਾਂ ਮੈਂ ਕਿਹਾ ਕਮਾਲ ਹੈ ਮੈਂ ਕਿਹਾ ਉਹ ਲੋਕੀ ਕਹਿੰਦੇ ਕੋਈ ਡਾਕਟਰ ਬਣਾਉਣਾ ਕੋਈ ਪਾਇਲਟ ਬਣਾਉਣਾ ਕੋਈ ਇੰਜੀਨੀਅਰ ਬਣਾਉਣਾ ਕਹਿੰਦਾ ਜੀ ਉਹ ਤਾਂ ਮੈਂ ਬਹੁਤ ਰੁਲਦੇ ਦੇਖੇ ਆ ਉਹ ਸਾਰੇ ਬਾਬਿਆਂ ਦੇ ਪੈਰੀਆਂ ਤਲਾਂ ਦੇ ਦੇਖੇ ਆ ਉਹ ਸਾਰੇ ਪ੍ਰਚਾਰਕਾਂ ਦੇ ਅੱਗੇ ਪਿੱਛੇ ਘੁੰਮਦੇ ਦੇਖੇ ਆ ਮੈਂ ਇਸ ਕਰਕੇ ਮੈਂ ਆਪਣੇ ਬੱਚੇ ਨੂੰ ਨਾ ਪ੍ਰਚਾਰਕ ਬਣਾਉਣਾ ਕਦਰ ਬਹੁਤ ਹੁੰਦੀ ਹੈ ਜੀ ਠੀਕ ਹੈ ਮੈਂ
ਤੇ ਉਹ ਮੈਂ ਮਿਲਿਆ ਉਹਨੂੰ ਜੀ ਮੈਨੂੰ ਆਪਣਾ ਬਲਵਿੰਦਰ ਸਿੰਘ ਧਾਲੀਵਾਲ ਇੱਥੇ ਹੁੰਦਾ ਸੀਗਾ
ਤੇ
ਉਹ ਹੁਣ ਉੱਥੇ ਬਾਬੇ ਸੀਚੇਵਾਲ ਨਾਲ ਰੇਡੀਓ ਚਲਾਉਂਦਾ ਤੇ ਉਹ ਰੇਡੀਓ ਉੱਥੇ ਵੀ ਤੁਹਾਡਾ ਸਟੂਡੀਓ ਇੱਥੇ ਵੀ ਹੈਗਾ ਆ ਤੇ ਅਵਤਾਰ ਰੇਡੀਓ ਹੈ ਇੱਕ ਉੱਥੇ ਸੀਂਚੇਵਾਲ ਚ ਆ ਜਿੱਥੋਂ ਮਨਦੀਪ
ਮਨਦੀਪ
ਸਿੰਘ ਨਾ ਕੀ
ਉਹਨੂੰ
ਮੈਂ ਮਿਲਿਆ ਸਟੂਡੀਓ ਜਾ ਕੇ ਤੇ ਉਹ ਫਿਰ ਧਾਲੀਵਾਲ ਬਲਵਿੰਦਰ ਸਿੰਘ ਉਹ ਮੈਨੂੰ ਫਿਰ ਲੈ ਗਿਆ ਸੀ ਉੱਥੇ ਬੁਲਾਇਆ ਉਹਨਾਂ ਨੇ ਸਾਰੇ ਸੀਂਚੇਵਾਲ ਪਿੰਡ ਜਿਹੜਾ ਉਹਨਾਂ ਨੇ ਆਪਣਾ ਕੀਤਾ ਨਾ ਵਾਟਰ ਟਰੀਟਮੈਂਟ ਪਲਾਂਟ ਲਾਇਆ ਵਾ ਪਿੰਡ ਦੇ ਵਿੱਚ ਤੇ ਉਹ ਕਹਿੰਦੇ ਵੀ ਸਰਕਾਰੀ ਇੰਜੀਨੀਅਰਾਂ ਨੇ ਕਿਹਾ ਵੀ 50 ਤੋਂ 60 ਲੱਖ ਰੁਪਇਆ ਲੱਗੂਗਾ ਉਹ ਐਸਟੀਮੇਟ ਬਣਾ ਕੇ ਦਿੱਤਾ ਤੇ ਉਹ ਬਾਬੇ ਨੇ 12 ਲੱਖ ਚ ਬਣਵਾ ਲਿਆ
ਜੀ ਜੀ ਬਿਲਕੁਲ ਸਾਨੂੰ ਨਾ ਜਾਣਾ ਪੈਣਾ ਤੇ ਬਿੱਟਾ ਸਾਹਿਬ ਜੁਆਇਨ ਕਰਨਗੇ ਬੜੀ ਛੇਤੀ ਸਾਨੂੰ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਸ਼ੁਕਰਾਨਾ ਫਤਿਹ ਜੀ ਫਤਿਹ ਸਤਿ ਸ੍ਰੀ ਅਕਾਲ
ਵਾਹਿਗੁਰੂ
ਜੀ ਕੀ ਫਤਿਹ ਜੀ ਸੋ ਗਿਆਨੀ ਜੀ ਸਾਡੇ ਨਾਲ ਜੁੜੇ ਹੋਏ ਸੀ ਸੋ ਹੁਣ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਦੇ ਉਸ ਪਾਰ ਫਿਰ ਬਿੱਟਾ ਸਾਹਿਬ ਦੇ ਨਾਲ ਗੱਲਬਾਤ ਸਾਡੀ ਸ਼ੁਰੂ ਹੋਏਗੀ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਬਿੱਟਾ ਸਾਹਿਬ ਜੁਆਇਨ ਕਰ ਰਹੇ ਨੇ ਤੇ ਹਜੇ ਤਾਂ ਫਿਲਹਾਲ ਕੀਤਾ ਨਹੀਂ ਜਦੋਂ ਵੀ ਸਾਡਾ ਲਿੰਕ ਬਣਦਾ ਤੇ ਆਪਾਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ ਸੋ ਬਿੱਟਾ ਸਾਹਿਬ ਜਦੋਂ ਵੀ ਤੁਸੀਂ ਜੁੜੇ ਤਾਂ ਮਾੜੀ ਹੈਲੋ ਕਹਿ ਦੇਣਾ ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਕਹਿੰਦੇ ਸੋਹਣਾ ਚੱਲ ਰਿਹਾ ਤੇ ਮਨਿੰਦਰਜੀਤ ਸਿੱਧੂ ਵੀ ਸਾਡੇ ਨਾਲ ਟਾਰਨੈਟ ਤੋਂ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਜੀ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੀ ਹਾਲ ਚਾਲ ਠੀਕ ਠਾਕ ਹੋ ਵਧੀਆ ਹੋ ਜੀ ਅਤੇ ਸਾਡੇ ਨਾਲ ਜੀ ਐਸ ਚਾਹਲ ਉਹਨਾਂ ਨੇ ਇੱਕ ਸੁਨੇਹਾ ਲਾਇਆ ਉਹ ਆਪਾਂ ਕਰਾਂਗੇ ਰਾਜਨਦੀਪ ਕੈਨਬਰਾ ਤੋਂ ਵੀ ਜੁੜੇ ਨੇ ਸੁਖਜੀਵਨ ਗਰੇਵਾਲ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ ਸਾਡੇ ਵੱਲੋਂ ਵੀ ਜੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਉਹਨਾਂ ਨੂੰ ਸ਼ੁਕਰੀਆ ਸੁਖਜੀਵਨ ਜੀ ਗੁਰਿੰਦਰ ਸਿੰਘ ਪ੍ਰੋਗਰਾਮ 'ਚ ਆ ਗਏ ਨੇ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਨਦੀਪ ਮਾਨ ਜੀ ਤੁਹਾਨੂੰ ਪਤੇ ਬੁਲਾ ਦਿੱਤੀ ਹੈ ਆਪਾਂ ਤਾਇਆ ਜੀ ਨੇ ਵੀ ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੰਪਰਕ ਕੀਤਾ ਸੀ ਲਖਵੀਰ ਸਿੰਘ ਹੋਣਾ ਨੇ ਹਾਂਜੀ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਂ ਸੁਖਵਿੰਦਰ ਸੌਂਦ ਭਾਅ ਜੀ ਅਤੇ ਜਗਵੀਰ ਸਿੰਘ ਅਜਮੇਰ ਸਿੰਘ ਜੀ ਉਹਨਾਂ ਨੇ ਸਾਂਝ ਪਾਈ ਸੀ ਫਤਿਹ ਜੀ ਕਹਿੰਦੇ ਲੁਹਾਰ ਜੰਗਲ ਦੇ ਵਿੱਚ ਕੁਹਾੜਾ ਅਤੇ ਘੜਾ ਅੱਗ ਬੁਝਾ ਕੇ ਕੋਲੇ ਬਣਾਉਣ ਵਾਸਤੇ ਲਿਜਾਂਦਾ ਹੈ ਅੰਗਿਆਰ ਤੋਂ ਸਪਸ਼ਟ ਹੈ ਜੀ ਰੁੱਖ ਜੰਗਲ ਵਿੱਚ ਰਹਿਣ ਜਾਣ ਵਾਲਿਆਂ ਦੀ ਖੁਰਾਕ ਹਨ ਸਨ ਅਤੇ ਰੋਟੀ ਕਾਠਕੀ ਦੇ ਦੋ ਅਰਥ ਹਨ ਇੱਕ ਕਾਠ ਦਾ ਗੁਰਮੁਖੀ ਲਿਪੀ ਵਿੱਚ ਤਰਜਮਾ ਕਰਨ ਕਾਰਨ ਦੂਜਾ ਦਰਖਤ ਝਾੜੀਆਂ ਬਹੁਤ ਸਾਰੇ ਫਲ ਦੇ ਪਦਾਰਥ ਦਿੰਦੇ ਹਨ ਪੀਲਾਂ ਬੇਰ ਚੰਡ ਤੇ ਦੇ ਤਿੱਖੇ ਕਰੀਰ ਤੇ ਪੇਂਜੂ ਢੇਲੇ ਲਸੂੜੀਆਂ ਆਦਿ ਸੋ ਬਹੁਤ ਵਧੀਆ ਉਹਨਾਂ ਨੇ ਜਾਣਕਾਰੀਆਂ ਭੇਜੀਆਂ ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ ਅਤੇ ਬਾਕੀ ਉਹਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਜੰਗੀ ਜੈਕਾਰੇ ਦਾ ਹਿੱਸਾ ਹੈ ਜੀ ਬੋਲੇ ਸੋ ਨਿਹਾਲ ਦੇ ਮਗਰ ਵਾਰ ਕਰਾਈ ਹੈ ਜੀ ਜਿਹੜੀ ਕਿ ਜੰਗ ਦੇ ਵਿੱਚ ਆਪਾਂ ਤੁਹਾਨੂੰ ਪਤਾ ਹੈ ਕਿ ਲੜਾਈ ਸ਼ੁਰੂ ਦੇ ਵਿੱਚ ਜਾਂ ਆਪਣੇ ਆਪ ਨੂੰ ਹੋ ਜੋਸ਼ ਭਰਾਉਣ ਦੇ ਵਿੱਚ ਮਦਦ ਕਰਦੇ ਹਾਂ। ਸਤਿ ਕਰਤਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦਾ ਸਮਾਂ ਵਾਹਿਗੁਰੂ ਸ਼ਬਦ ਪ੍ਰਚਲਨ ਹੁਣ ਪਿੱਛੋਂ ਬਣਿਆ ਹੈ ਜੀ। ਹਾਂਜੀ ਬਿਲਕੁਲ, ਅਤੇ ਰਮਨਦੀਪ ਜੀ ਅਟਵਾਲ ਇਹ ਵੀ ਜੁੜੇ ਨੇ ਜੀ ਮਲਟੂਰੇ ਤੋਂ, ਸੋਰੀ ਰਿਵਰਲੈਂਡ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਰਮਨਦੀਪ ਜੀ, ਸਾਰੇ ਪਰਿਵਾਰ ਨੂੰ, ਸਾਰਿਆਂ ਨੂੰ। ਪਲਕਾਰ ਢਿੱਲੋਂ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਬਸ ਕਹਿੰਦੇ ਚੁੱਕੀ ਚੱਲੋ ਜੀ, ਗੁਰਿੰਦਰ ਵਰਜੀਨੀਆ ਵਾਲੇ ਕਹਿੰਦੇ ਨੇ ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ, ਅਤੇ ਉਹ ਵੀ ਕਾਰ ਦੀ ਫੋਟੋ ਭੇਜ ਰਹੇ ਨੇ। ਅਤੇ ਪਿਆਰਿਓ, ਮੈਨੂੰ ਲੱਗਦਾ ਕਿ ਅੱਜ ਬਿੱਟਾ ਸਾਹਿਬ ਫਿਲਹਾਲ ਜੁੜ ਨਹੀਂ ਰਹੇ ਸਾਡੇ ਨਾਲ, ਲਿੰਕ ਨਹੀਂ ਲੱਗ ਰਿਹਾ, ਪਰ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀ ਕੱਲ੍ਹ, ਅਤੇ ਕਿਸੇ ਕਾਰਨ ਫੋਨ ਨਹੀਂ ਲੱਗ ਰਿਹਾ, ਪਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਅਤੇ ਮੈਂ ਤਾਂ ਇਹੀ ਕਹਿੰਦਾ ਕਿ ਅਗਰ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ, 2899 ਨੰਬਰ ਹੈ ਜੀ। ਸੋਰੀ ਮੈਂ ਦੁਬਾਰਾ ਤੁਹਾਨੂੰ ਦੱਸਾਂਗਾ, ਲੱਕੀ ਖੱਟੜਾ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਅਤੇ ਇਹ ਵੀ ਫਤਿਹ ਬੁਲਾ ਰਹੇ ਨੇ। ਸੋ ਮੈਂ ਕੋਸ਼ਿਸ਼ ਕਰਦਾ ਬਿੱਟਾ ਸਾਹਿਬ ਨੂੰ ਲੈਣ ਦੀ, ਪਰ ਮੈਨੂੰ ਲੱਗਦਾ ਨਹੀਂ ਉਹਨਾਂ ਦਾ ਸੰਪਰਕ ਹੋ ਰਿਹਾ, ਪਰ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਉੱਧਰ ਹੁਣ ਆਪਾਂ ਥੋੜ੍ਹੀ ਚਾਈਨਾ ਦੀ ਗੱਲ ਕਰੀਏ, ਅਤੇ ਆਪਾਂ ਅੰਬਾਨੀਆਂ ਅੰਦਾਨੀਆਂ ਦੀ ਗੱਲ ਕਰਦੇ ਹਾਂ ਇੱਧਰੋਂ ਇੰਡੀਆ ਦੇ ਵਿੱਚ, ਅਤੇ ਚਾਈਨਾ ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਕੰਪਨੀਆਂ ਨੇ ਜਿਹੜੀਆਂ ਐਡੇ ਵੱਡੇ ਵੱਡੇ ਸਕੇਲ 'ਤੇ ਨੇ। ਅਮਰੀਕਾ 'ਚ ਵੀ ਨੇ, ਐਲਨ ਮਸਕ ਹੈ, ਵਾਰਨ ਬਫੇ ਹੈ, ਅਤੇ ਹੋਰ ਮਾਈਕਰੋਸੋਫਟ ਦੇ ਨੇ, ਕਿੰਨੇ ਬਿਲੀਅਨੇਅਰਸ ਹੈ ਇਹਨਾਂ ਦੇ ਉੱਤੇ। ਅਮਰੀਕਾ ਦੇ ਵਿੱਚ ਬਹੁਤੀ ਜ਼ਿਆਦਾ ਨੱਥ ਨਹੀਂ ਪਾਈ, ਇੱਧਰ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਧਨਾੜ ਨੇ, ਅਤੇ ਰਸ਼ੀਆ 'ਚ ਵੀ ਨੇ। ਹਰ ਕੰਟਰੀ ਦੇ ਵਿੱਚ ਨਾ ਕੁਛ ਪ੍ਰੀਮੀਅਮ ਜਿਹੜੇ ਬਿਲੀਅਨੇਅਰਸ ਹੁੰਦੇ ਨੇ, ਜਿਨ੍ਹਾਂ ਨੂੰ ਜਿਨ੍ਹਾਂ ਦੇ ਪਿੱਛੇ ਸਰਕਾਰੀ ਥਾਪੜਾ ਹੁੰਦਾ ਆ, ਉਹ ਇਸ ਕਰਕੇ ਹੁੰਦਾ ਆ ਕਿ ਉਹਨਾਂ ਨੂੰ ਇਸ ਕਰਕੇ ਵੱਡਾ ਕੀਤਾ ਜਾਂਦਾ ਕਿ ਇੱਕ ਗੇਮ ਚੱਲਦੀ ਆ ਦੁਨੀਆ ਦੇ ਵਿੱਚ ਵੱਡੇ ਤੋਂ ਵੱਡਾ ਬਣਨ ਦੀ। ਅਤੇ ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਬਣ ਗਈਆਂ, ਵੱਡੀਆਂ ਕੰਪਨੀਆਂ ਦੇ ਵਿੱਚ ਪੈਸਾ ਵੀ ਹੋਏਗਾ, ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਤਰਰਾਸ਼ਟਰੀ ਬਿਜ਼ਨਸ ਕਰਨਗੇ, ਅਤੇ ਦੇਸ਼ ਨੂੰ ਫਾਇਦਾ ਹੁੰਦਾ ਕਿਸੇ ਹੱਦ ਤੱਕ ਇਹਦੇ ਵਿੱਚੋਂ, ਔਰ ਇਸ ਫਾਇਦੇ ਦੇ ਵਿੱਚੋਂ ਜੋਬਸ ਨਿਕਲਦੀਆਂ ਨੇ, ਇਕੋਨਮੀ ਚੱਲਦੀ ਹੈ, ਐਕਸਪੋਰਟ ਚੱਲਦਾ, ਇੰਪੋਰਟ ਚੱਲਦਾ ਆ, ਬੜਾ ਕੁਛ ਹੁੰਦਾ, ਰਿਸੋਰਸਿਸ ਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ। ਵੱਡੀਆਂ ਕੰਪਨੀਆਂ ਦੀ ਲੋੜ ਹੈ, ਇੱਦਾਂ ਨਹੀਂ ਹੈਗੀ ਵੀ ਲੋੜ ਨਹੀਂ ਹੈਗੀ, ਲੋੜ ਹੈਗੀ ਆ। ਸੋ ਇਸੇ ਹੀ ਤਰਜ਼ ਦੇ ਉੱਤੇ ਇੰਡੀਆ ਦੇ ਵਿੱਚ ਟਾਟਾ, ਬਿਰਲਾ ਅਤੇ ਹੋਰ ਬੜੀਆਂ ਜਿਹੜੀਆਂ ਕੰਪਨੀਆਂ ਨੇ ਉਹ ਖੜੀਆਂ ਰਹੀਆਂ ਨੇ। ਅਤੇ ਹੁਣ ਅੱਜ ਕੱਲ੍ਹ ਅੰਬਾਨੀਆਂ ਅੰਦਾਨੀਆਂ ਦਾ ਸਮਾਂ ਬਣਿਆ ਜਾ ਰਿਹਾ। ਇਸ ਦੇ ਵਿੱਚ ਪ੍ਰੋਬਲਮ ਕੋਈ ਐਡੀ ਨਹੀਂ ਹੈਗੀ ਜਿੰਨੀ ਆਪਾਂ ਸਮਝਦੇ ਹਾਂ, ਪਰ ਸਮੱਸਿਆ ਇਹ ਆ ਜਾਂਦੀ ਹੈ ਕਿ ਇਹ ਪਾਰਟੀ ਸਪੈਸੀਫਿਕ ਬਣ ਜਾਂਦੀਆਂ ਨੇ ਕਿ ਪਾਰਟੀ ਕਿਹੜੀ ਪਾਰਟੀ ਨੂੰ ਇਹ ਸਪੋਰਟ ਕਰਦੇ ਨੇ। ਕਲੀਅਰਲੀ ਅਮਰੀਕਾ ਦੇ ਵਿੱਚ ਹੁਣ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਜਿਹੜੇ ਬਿਲੀਅਨੇਅਰ ਹੈ ਉਹ ਇੱਕ ਸਪੈਸੀਫਿਕ ਪਾਰਟੀ ਨੂੰ ਦੇ ਪਿੱਛੇ ਬੈਕਿੰਗ ਕਰਦੇ ਦਿਖਾਈ ਦਿੱਤੇ ਨੇ। ਹੁਣ ਮਾਈਕਰੋਸੋਫਟ ਐਂਡ ਆਲ ਦੈਟ, ਇਹ ਜਿਹੜੀਆਂ ਕੰਪਨੀਆਂ ਨੇ ਇਹ ਬਾਈਡਨ ਨੂੰ ਸਪੋਰਟ ਕਰਦੀਆਂ ਦਿਖਾਈ ਦਿੱਤੀਆਂ ਨੇ। ਕਈ ਕੰਪਨੀਆਂ ਜਿਹੜੀਆਂ ਨੇ, ਮੀਡੀਆ ਜਿਹੜਾ ਆ ਉਹ ਟਰੰਪ ਨੂੰ ਸਪੋਰਟ ਕਰਦਾ ਦਿਖਾਈ ਦਿੱਤਾ ਹੈ। ਹੁਣ ਜਾਰ ਰੂਪ ਦੇ ਵਿੱਚ ਇਹ ਖੇਡ ਰਹੇ ਨੇ, ਪਰ ਪਹਿਲੇ ਟਾਈਮ ਦੇ ਵਿੱਚ ਇਹ ਦੋਨਾਂ ਪਾਰਟੀਆਂ ਨੂੰ ਸਪੋਰਟ ਕਰਦੇ ਸੀ, ਅਤੇ ਜਿੱਧਰੋਂ ਫਿਰ ਫਾਇਦਾ ਦੋਨਾਂ ਪਾਸਿਆਂ 'ਤੇ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਸੀਗੇ। ਅਮਰੀਕਾ ਦੇ ਵਿੱਚ ਅਲੀਬਾਬਾ ਨਾਂ ਦੀ ਕੰਪਨੀ ਹੈ ਜਿਹੜੀ ਕਿ ਸਾਰੇ ਆਸਟ੍ਰੇਲੀਆ ਅਸੀਂ ਜਾਣਦੇ ਹਾਂ, ਐਮਾਜ਼ੋਨ ਵਰਗੀ ਆ, ਔਰ ਉਸ ਨੂੰ ਅਮਰੀਕਾ ਦੀ ਸਰਕਾਰ ਨੇ $3.7 billion ਦਾ ਫਾਈਨ ਕੀਤਾ, $3.7 billion। ਅਤੇ ਐਂਟੀ ਕੰਪੈਟੀਟਿਵ ਬਿਹੇਵੀਅਰ, ਮੁੱਦਾ ਕੀ ਆ ਕਿ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਉਹਨਾਂ ਨੂੰ ਲਾਂਭੇ ਲਾ ਕੇ ਰੱਖਣਾ, ਉਹਨਾਂ ਦਾ ਕੰਪੈਟੀਟਿਵ ਐਜ ਜਿਹੜੀ ਆ ਖਤਮ ਕਰਨੀ। ਅਤੇ ਮੇਰੇ ਨਾਲ ਹੁਣ ਹੈਰੀ ਜੀ ਜੁੜ ਗਏ ਨੇ, ਅਤੇ ਉਹਨੂੰ ਆਪਾਂ ਪ੍ਰੋਗਰਾਮ 'ਚ ਲੈਂਦੇ ਨੇ। ਸਤਿ ਸ਼੍ਰੀ ਅਕਾਲ ਹੈਰੀ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਵਧੀਆ ਭਾਜੀ, ਬਸ ਠੀਕ ਠਾਕ ਭਾਜੀ।
ਹਾਂਜੀ, ਕੀ ਬਣ ਰਿਹਾ, ਸਿਡਨੀ ਤੰਦਰੁਸਤ ਹੈ ਸਾਰੇ? अच्छा अच्छा चलो ठीक है ते की माहौल है की कहना चाहते हो की शेयर करोगे अज
बस एक चीज की गल कर रहे थे ना साढ़े कल्चर बन गया इंडिया ना क्योंकि जिदा तुम गल की चाइना च भी आप सिर्फ अपने दो ही दिखते हैं जी आप चंगे लगते
हैं
क्योंकि आप चक्कर जी आप पढ़ते घट हाँ क्योंकि अद्धी खबर पढ़ के ही आप चल फिर देंगे लोग इवन की हम लॉकडाउन के अंदर भी ऐसी कंट्रिया ने बड़े बिजनेसमैन चाहिए आ पर अंदर भी आप लिमिटेशन सानू ही चाहिए पर असं जो सानू उठती है असं पिछे हट जाने बाउंडेशन अभी खुला सकते हैं
जिस तरह हुण अपने माइक्रोसॉफ्ट नूं फाइन हुंदे ने गूगल नूं बहुत तगड़े तगड़े फाइन हुंदे ने अलीबाबा नूं हुण फाइन होया जीएस चाल उन्होंने भी भेजी है जानकारी भी इन्हां दे बहुत बड़ी बड़ी कंपनियां ने इन्हां नूं भी 3.2 बिलियन डॉलर का फाइन होया की इन्नी जरूरत हिंदुस्तान की सरकार कर सकती है
नहीं क्योंकि अपने लोग ही करने लगे अपने लोगों की जरूरत अपने लोगों की ही यूनिटी नहीं है जो लोग चाहते कर सकते हैं
जे कर भी दे मान लो एक सरकार आ भी जाए तो हूं तक तो जे इन्नी इंडिया के अंबानी अंडानी फाइन होया हों हूं तो अद्धा इंडिया जल रहा होना सी दंगे हुए हुए होने से है ना
देख लो कि बरकारी गांधी रिपोर्ट देख लो सरकार ने इस तरीके पनिशमेंट नहीं पाई है कि रिपोर्ट जो जांच कर रहे हैं उन्हें पता लग सकना की हो रहा वा जो गवाह वा जो दोषी है उन्हें पता लगने का होना की है हर एक पता दोषी पता कि एंड ऑफ द डे ने बच जाना वा जांच करने वाले पता कि दोषी ने बच जाना वा लोगों ने पता पर लोग खुद ही कहते अस की लैंना चलो पुरानी गल पुरानी हो गई है साढ़े यही इंजन जो साटैलिटी इस लैवल की दूजे की जो टॉपिक होंगे वा अभी उदो आने बाद चुप कर जाने इवन सोशल मीडिया से ड्रेसअप में लैके ना की गल चल रही ने पर अज नहीं बोलूंगा मैं क्योंकि तो लोगों ने थोड़े थोड़े दिन की खेड होंगी है लोग नव टॉपिक लग जाता है वा पर सू आप ही आपकी भंडन जब अभी आप ही भंडते हैं पर अभी आपका सही करना चाहते हैं
तो चलो हम तुम आए हो निगाह रखते हो घटनाक्रम से सिडनी दे विच ते सिडनी दे विच काफी खिचोतान रही है पिछे जे इनू किसान मोर्चे नूं लैके नौजवान जिहड़े ने उह धर्म दी जंग बनाउण दी कोशिश कर रहे सी उह हुण कित्थे क तक पहुंची है गल कोई ठल पई है जां उसे तरह ही चल रहा काम
नहीं उह बस जो ठल पै गई ते मुंडे ने कहता इक अद्धा बंदा दो चार बंदे रह गए आ उहनां नूं लोक इग्नोर मारन लग पए
आ अच्छा
इग्नोर मार टिकटॉक के अंदर जिस दूजा बंदा रह रख सब अपनी रह रखने का हक है एम नीति दो भरा वा दोनों भरावान की टब्बर च रह भी अलग अलग
होंगी
आपस लड़ते नहीं है कहता
क्या
टिकटॉक से लखा लोग आ सोशल में लखा लोग हर एक भी आपके राय होंगी आ पर राय चाहे आर्गूमेंट कर सकते आप गाली गलोच नहीं कर सकते पर यह लोगों एक छोटी जी एक लाइन सानू लाइन समझनी पैनी है जो लाइन समझेंगे नहीं लाइन जो बस चल जाएंगे फिर आप लड़ा तो वा
जी वैसे चलो साड़ी भी गलबात होंदी रहिंदी है ते अग्गे नालों दा घट है इहदे विच सरकार भी काफी पिछों जद्दोजहद कर रही है जिहड़ियां सुरक्षा एजेंसियां ने वह भी बहुत इस तो चिंतित ने ते मीटिंग तो वैसे हुण पब्लिकली तो कोई हो नहीं रही पर अंदरों खाते काफ़ी कुछ चल रहा तो सुनने दे विच इह आया सीगा भी डिपोर्ट भी किए जाणगे बंदे जिहड़े जिहड़े इहो जिहे काम करनगे कोई इहो जिही खबर कम्यूनिटी चों आ रही है
हजे तक तो नहीं रहे जी तुहाडा मंडे दा इंस्टा शोर कर देना लास्ट मंडे का
जी
काफी रश से हरक पार्क अपने पंजाबी मुंडे से उच्ची थार दे विच बेवजह चक्कर मार के म्यूजिक लाए घूम रहे थे
अच्छा
इहो जिहे लोग भी गलत कहूंगा मैं
जी
पता की मार्केट रश पब्लिक होलीडे आ लोग घूम रहे हैगे आ
जी
सुन तो बिजनेस लोग खाण दे लोगों ने आना वा एक बेवजह उच्ची गड्डी जगह पूरी उच्ची आवाज कीती सीगी हाई दा लोग पूरा हाई चक्कर मारे सी 10 मिनट चक्कर मारे उन्होंने इदां ही नजायज कोई बिना किसी काम तो
वैसे भी इलीगल किया हो सरकार ने फिर पुलिस फाइन क्यों नहीं कर रही
जो पुलिस क्योंकि पुलिस वीकन का रकम होगी पुलिस दूसरे पास जी कई होंगे वा कई पता नहीं लगता जो फस गए बस फिर लोग कंप्लेट तो करते ही है क्योंकि उन्होंने क्या दुकान वालों फोन कर दो कि करता कोई भी
ਠੀਕ ਹੈ ਤੇ
ਅੱਗੇ
ਨਾਲੋਂ ਘਟਿਆ ਚਲੋ ਇਹ ਚੰਗੀ ਗੱਲ ਹੈ ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਹੈਰੀ ਜੀ ਤੇ ਸ਼ੁਕਰਾਨਾ ਤੁਹਾਡਾ ਸਾਂਝ ਪਾਉਣ ਦੇ ਲਈ ਤੇ ਥੈਂਕਸ ਹਾਂਜੀ ਹੈਰੀ ਹੁਣੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ ਤੇ ਆਪਣੀਆਂ ਸਾਂਝਾਂ ਪਾਉਂਦੇ ਨੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਨੇ ਸਾਡੀ ਲਾਈਨ ਖੁੱਲ੍ਹੀ ਹੈ ਮੈਂ ਕੋਸ਼ਿਸ਼ ਕਰ ਰਿਹਾ ਬਿੱਟਾ ਸਾਹਿਬ ਨਾਲ ਗੱਲਬਾਤ ਕਰਨ ਦੀ ਪਰ ਕਿਸੇ ਵਜ੍ਹਾ ਕਾਰਨ ਸੰਪਰਕ ਨਹੀਂ ਹੋ ਪਾ ਰਿਹਾ ਕਿਉਂਕਿ ਉਹ ਵੀ ਆਫ ਸਟੇਸ਼ਨ ਰਹਿੰਦੇ ਨੇ ਆਊਟ ਆਫ ਦਾ ਸਟੇਸ਼ਨ ਸੋ ਆਪਾਂ ਗੱਲਬਾਤ ਜਾਰੀ ਰੱਖਾਂਗੇ ਸਤਨਾਮ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਰਨ ਤੋਂ ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਹੋਪ ਯੂ ਗੈਟ ਦਾ ਈਮੇਲ ਅਬਾਊਟ ਸਿੱਖ ਗੇਮਸ ਇਸ਼ੂ ਵਿੱਚ ਆਈ ਡਿਸਕਸਡ ਔਨ ਫੋਨ ਅਦਰ ਡੇ ਪਲੀਜ਼ ਟਾਕ ਅਬਾਊਟ ਇਫ ਯੂ ਕੈਨ ਹਾਂਜੀ ਜ਼ਰੂਰ ਕਰਦੇ ਹਾਂ ਜੀ ਇਹਦੇ ਬਾਰੇ ਗੱਲ ਇਹ ਸੀਗਾ ਕਿ ਜਿਹੜੇ ਲੋਕਲ ਟੂਰਨਾਮੈਂਟ ਕਰਾਏ ਗਏ ਨੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਪਰਥ ਗੇਮਸ ਨੂੰ ਸਪੋਰਟ ਕਰਨ ਦੇ ਉਸ ਦੇ ਵਿੱਚ ਪਲੇਅਰਸ ਨੂੰ ਅਤੇ ਪੇਰੈਂਟਸ ਨੂੰ ਬੜੀ ਸਮੱਸਿਆ ਆਈ ਹੈ ਕਾਫੀ ਈਮੇਲਸ ਵੀ ਆਈਆਂ ਨੇ ਕਲੈਕਟਿਵਲੀ ਉਹਨਾਂ ਨੇ ਸੁਨੇਹੇ ਵੀ ਲਾਏ ਨੇ ਅਤੇ ਇਹ ਫਾਰਵਰਡ ਵੀ ਕਰ ਦੇਵਾਂਗੇ ਜੀ ਸਾਰੇ ਜਿਹੜੇ ਪ੍ਰਬੰਧਕਾਂ ਨੂੰ ਨੈਸ਼ਨਲ ਕਮੇਟੀ ਨੂੰ ਅਤੇ ਸੁਨੇਹਾ ਇਹ ਸੀਗਾ ਕਿ ਖਾਸ ਕਰਕੇ ਮੈਲਬਰਨ ਦੇ ਵਿੱਚ 300-400 ਬੱਚਾ ਅਤੇ ਪੇਰੈਂਟਸ ਸੀਗੇ ਅਤੇ ਉੱਥੇ ਜਿਹੜੇ ਪ੍ਰਬੰਧ ਸੀਗੇ ਉਹ ਰੈਫਰੀਆਂ ਤੱਕ ਹੀ ਸੀਮਤ ਸੀਗੇ ਪਾਣੀ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਖਾਣ ਪੀਣ ਦਾ ਤਾਂ ਚਲੋ ਪਾਸੇ ਦੀ ਗੱਲ ਹੈ ਇਸ ਇਹ ਮੈਨੂੰ ਲੱਗਦਾ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਹੈ ਥੋੜ੍ਹੀ ਜਿਹੀ ਨਹੀਂ ਕਾਫੀ ਪ੍ਰੋਬਲਮ ਹੈ ਇਸ ਦੇ ਵਿੱਚ ਲੌਜਿਕ ਇੱਕ ਇਹ ਹੈ ਕਿ ਅਗਰ ਅਸੀਂ ਖਾਣੇ ਪੀਣੇ ਦਾ ਪ੍ਰਬੰਧ ਕਰਦੇ ਤਾਂ ਉੱਥੇ ਲੋਕ ਬਹੁਤ ਇਕੱਠੇ ਹੋ ਜਾਣੇ ਸੀਗੇ ਅਤੇ ਇਸ ਕਰਕੇ ਇਹਨੂੰ ਅਸੀਂ ਵੱਡਾ ਮੇਲਾ ਨਹੀਂ ਸੀ ਐਲਾਨਣਾ ਚਾਹੁੰਦੇ ਅਤੇ ਕਿਉਂਕਿ ਕੋਵਿਡ ਕਰਕੇ ਕੁਛ ਵੀ ਹੋ ਸਕਦਾ ਸੀ ਅਸੀਂ ਪਲੇਅਰਸ ਨੂੰ ਹੀ ਇਕੱਠੇ ਹੋਣ ਦਾ ਦਿੱਤਾ ਮੌਕਾ ਵਧੀਆ ਗੱਲ ਹੈ ਕੋਈ ਪ੍ਰੋਬਲਮ ਨਹੀਂ ਪਰ ਜਦੋਂ ਪਲੇਅਰ ਆ ਗਏ ਤਾਂ ਉਹਨਾਂ ਨੂੰ ਪਾਣੀ ਉਹਨਾਂ ਦੀ ਰਿਸੋਰਸ ਉਹ ਫਿਰ ਮੈਨੇਜਮੈਂਟ ਦਾ ਤਾਂ ਫਰਜ਼ ਬਣਦਾ ਮੇਰੇ ਨਾਲ ਮੁਲਾਕਾਤ ਹੋਣੀ ਆ ਅੱਜ ਸ਼ਾਇਦ ਪ੍ਰਧਾਨ ਸਾਹਿਬ ਇੱਥੇ ਆਏ ਹੋਏ ਨੇ ਜਿਹੜੇ ਪਿਛਲੀਆਂ ਗੇਮਾਂ ਦੇ ਹੁਣ ਤਾਂ ਸ਼ਾਇਦ ਉਹ ਨਹੀਂ ਹੋਣਗੇ ਪਰ ਮੈਂ ਇਹ ਮੁੱਦਾ ਉਹਨਾਂ ਦੇ ਨਾਲ ਡਿਸਕਸ ਕਰਾਂਗਾ ਸਤਨਾਮ ਸਿੰਘ ਜੀ ਸਾਡੇ ਇੱਥੇ ਬਲਗੁਲਗੇ ਦੇ ਵਿੱਚ ਹੀ ਆਏ ਹੋਏ ਨੇ ਮਿਲਣਾ ਹੈ ਉਹਨਾਂ ਨੂੰ ਅਤੇ ਆਈ ਵਿਲ ਪਰਸਨਲੀ ਟੋਕ ਕਿ ਇਹ ਕਿਉਂ ਨਹੀਂ ਕੀਤਾ ਗਿਆ ਅਤੇ ਫੀਡਬੈਕ ਉਹਨਾਂ ਨੂੰ ਮੈਂ ਡਾਇਰੈਕਟ ਹੀ ਦੇ ਦਾਂਗਾ ਅਤੇ ਤਾਂ ਕਿ ਉੱਤੇ ਉਹ ਚਿੰਤਨ ਕਰ ਸਕਣ ਕਈ ਵਾਰੀ ਖੜ੍ਹੇ ਪੈ ਰਹੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਪਰ ਫਿਰ ਵੀ ਵਾਟਰ ਇਜ਼ ਨੋਟ ਅ ਇਸ਼ੂ ਅਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਬਾਬੀ ਸਿੱਧੂ ਜੀ ਇਹਨਾਂ ਦੇ ਮਸਲੇ ਬੜੇ ਨਵੇਕਲੇ ਹੁੰਦੇ ਨੇ ਅਤੇ ਇੱਕ ਵਾਰੀ ਇਹਨਾਂ ਦਾ ਮਸਲਾ ਸੀਗਾ ਕਿ ਇਹਨਾਂ ਨੂੰ ਕਬੂਤਰ ਤੰਗ ਕਰ ਰਹੇ ਨੇ ਘਰ ਦੇ ਵਿੱਚ ਬਿੱਠਾਂ ਕਰ ਰਹੇ ਨੇ ਫਿਰ ਕਬੂਤਰਾਂ ਨੂੰ ਭਜਾਉਣ ਦੇ ਲਈ ਅਸੀਂ ਇਹਨਾਂ ਨੂੰ ਮਸਲੇ ਦਾ ਹੱਲ ਦੱਸਿਆ ਬਿੱਲੀਆਂ ਚਲੋ ਗੁਆਂਢੀਆਂ ਨੇ ਬਿੱਲੀਆਂ ਆ ਗਈਆਂ ਹੁਣ ਕਬੂਤਰ ਭੱਜ ਗਏ ਬਿੱਲੀਆਂ ਨੂੰ ਦੇਖ ਕੇ ਹੁਣ ਬਿੱਲੀਆਂ ਦੀ ਸਮੱਸਿਆ ਆਉਣ ਲੱਗ ਗਈ ਕਿ ਬਿੱਲੀਆਂ ਇਹਨਾਂ ਦੇ ਜਿਹੜੇ ਮਾਸਟਰ ਬੈਡਰੂਮ ਹੈ ਉਹਦੀ ਬਾਰੀ ਦੇ ਮੂਹਰੇ ਜਿਹੜਾ ਕਿ ਮੇਨ ਡੋਰ ਦੇ ਨਾਲ ਹੀ ਆ ਉੱਥੇ ਉਹ ਆਪਣਾ ਜੰਗਲ ਪਾਣੀ ਉੱਥੇ ਜਾਣ ਲੱਗ ਗਈਆਂ ਅਤੇ ਇਹ ਵੀ ਇੱਕ ਸਮੱਸਿਆ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅਤੇ ਹੁਣ ਫਿਰ ਉਹ ਬਿੱਲੀਆਂ ਭਜਾਉਣ ਦਾ ਜਿਹੜਾ ਮਸਲਾ ਉਹਨਾਂ ਦਾ ਫਿਰ ਤੀਜਾ ਇਹ ਆ ਗਿਆ ਦੂਜਾ ਇਹ ਆ ਗਿਆ ਉਹ ਫਿਰ ਬਿੱਲੀਆਂ ਭਜਾਉਣ ਦਾ ਮਸਲਾ ਵੀ ਇਹਨਾਂ ਨੂੰ ਇੱਕ ਬੜਾ ਸਾਰਥਕ ਦੱਸਿਆ ਵੀ ਪਾਣੀ ਦੀਆਂ ਬੋਤਲਾਂ ਜਿਹੜੀਆਂ ਦੁੱਧ ਦੀਆਂ ਉਹਨਾਂ 'ਚ ਪਾਣੀ ਪਾ ਕੇ ਉੱਥੇ ਰੱਖ ਦਿਓ ਹਿਲਾਈ ਜਾਓ ਉਹਨਾਂ ਨੂੰ ਦੋ ਚਾਰ ਦਿਨ ਬਿੱਲੀਆਂ ਆਣੋ ਹਟ ਜਾਣਗੀਆਂ ਹਟ ਗਈਆਂ ਸੋ ਹੁਣ ਉਹਨਾਂ ਦਾ ਤੀਜਾ ਮਸਲਾ ਇੱਕ ਹੋਰ ਆ ਗਿਆ ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੇ ਟਾਈਮ ਹੋਇਆ ਤਾਂ ਇੱਕ ਪ੍ਰੋਬਲਮ ਸੋਲਵ ਕਰ ਦਿਓ ਬਿਲਕੁਲ ਕਰਾਂਗੇ ਜੀ ਕਹਿੰਦੇ ਆਪਣੇ ਘਰ ਗਰਾਜ ਦਾ ਵੱਡਾ ਗਰਾਜ ਵਿੱਚ ਵੱਡਾ ਸਾਰਾ ਕਿਰਲਾ ਆ ਗਿਆ ਕਿਵੇਂ ਭਜਾਵਾਂ ਉਹਨੂੰ ਮੈਨੂੰ ਤਾਂ ਆਪ ਡਰ ਲੱਗਦਾ ਉਹ ਤੋਂ ਟੂ ਸਟ੍ਰੈਸਡ ਲਓ ਜੀ ਬੌਬੀ ਹੁਣਾਂ ਦੇ ਗਰਾਜ 'ਚ ਕਿਰਲਾ ਵੜ ਗਿਆ ਬੌਬੀ ਸਿੱਧੂ ਜਿਹੜੇ ਸ਼ੁੱਕਰਵਾਰ ਪ੍ਰੋਗਰਾਮ ਕਰਦੇ ਨੇ ਅਤੇ ਇਸ ਤੋਂ ਇੱਦਾਂ ਕਿ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇਨਵਾਈਟ ਕਰਦਾ ਕਿ ਉਹ ਕਿਰਲਾ ਕੱਢਣ ਦਾ ਕੋਈ ਨਾ ਕੋਈ ਹੱਲ ਜ਼ਰੂਰ ਦੱਸਣ ਕਿ ਗਰਾਜ ਦੇ ਵਿੱਚੋਂ ਕਿਰਲਾ ਕਿੱਦਾਂ ਭਜਾਇਆ ਜਾਵੇ ਇਨ ਦਾ ਮੇਨ ਟਾਈਮ ਤੁਸੀਂ ਕੁਛ ਪ੍ਰੀਕੋਸ਼ਨ ਲੈ ਸਕਦੇ ਹੋ ਕਿ ਗਰਾਜ ਦੇ ਜਿਹੜੇ ਹੋਰ ਸਾਰੇ ਡੋਰ ਨੇ ਨਾ ਉਹ ਬੰਦ ਕਰ ਦਿਓ ਤਾਂ ਕਿ ਉਹ ਕਿਰਲਾ ਭੱਜ ਕੇ ਅੰਦਰ ਨਾ ਚੱਲ ਜਾਏ ਸੋ ਡੋਰ ਬੰਦ ਕਰ ਦਿਓ ਅਤੇ ਫਿਰ ਆਪਾਂ ਆਪਣੇ ਸਰੋਤਿਆਂ ਤੋਂ ਪੁੱਛਦੇ ਹਾਂ ਕਿ ਗਰਾਜ 'ਚੋਂ ਕਿੱਦਾਂ ਕਿਰਲਾ ਭਜਾਇਆ ਜਾਵੇ ਹੁਣ ਇਹ ਸੋਚੋ ਕਿ ਕਿਰਲਾ ਭਜਾਉਣ ਦੇ ਲਈ ਤਾਂ ਭੱਜ ਤਾਂ ਅਸੀਂ ਬੰਦੇ ਵੀ ਫਸਾ ਪਰ ਇੰਨਾ ਖਿਆਲ ਰੱਖਿਓ ਕਿ ਭਜਾਉਣ ਵਾਲੀ ਬੌਬੀ ਸਿੱਧੂ ਆ ਉਹਨੂੰ ਆਪਾਂ ਮਸਲਾ ਦੇਣਾ ਅਤੇ ਉਹ ਬੜੀ ਸੈਂਸਿਟਿਵ ਆ ਅਤੇ ਉਹ ਲੇਡੀ ਆ ਅਤੇ ਹੁਣ ਤੁਸੀਂ ਇੱਦਾਂ ਨਹੀਂ ਕਹੋਗੇ AK-47 ਚੱਕ ਲਓ ਅਤੇ ਠਾਠਾ ਠਾਠਾ ਗੋਲੀਆਂ ਮਾਰੋ ਨਹੀਂ ਇੱਕ ਲੇਡੀ ਨੇ ਕਿਰਲਾ ਭਜਾਉਣਾ ਆ ਗਰਾਜ ਦੇ ਵਿੱਚੋਂ ਉਸ ਦੇ ਹੁਣ ਤੁਸੀਂ ਹੱਲ ਸਾਨੂੰ ਦੱਸੋ। ਇਹ ਮਸਲਾ ਹੈ, ਬਹੁਤ ਵੱਡਾ ਮਸਲਾ ਹੈ। ਸੋ ਇਸ ਕਰਕੇ ਇੱਕ ਪਹਿਲਾਂ ਪ੍ਰਿਕੋਸ਼ਨ ਲੈ ਲਓ ਜੀ ਤੁਸੀਂ, ਬਾਕੀ ਡੋਰ ਜਿਹੜੇ ਬੰਦ ਕਰ ਦਿਓ, ਗਰਾਜ ਦਾ ਜਿਹੜਾ ਮੇਨ ਡੋਰ ਹੈ ਉਹਨੂੰ ਖੋਲ੍ਹ ਦਿਓ, ਅਤੇ ਫਿਰ ਤੁਸੀਂ ਸਾਈਡ 'ਤੇ ਖੜ੍ਹ ਕੇ ਕਿਰਲੇ ਨੂੰ ਦੇਖੋ ਜਦ ਤੱਕ ਮਸਲਿਆਂ ਦੇ ਹੱਲ ਆਉਂਦੇ ਨੇ। ਅਤੇ ਜਗਤਾਰ ਭਾਅ ਜੀ ਵੀ ਸਾਡੇ ਨਾਲ ਜੁੜ ਗਏ ਨੇ ਹਾਂਗਕਾਂਗ ਤੋਂ, ਉਹਨਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਜਿਹੜੀ ਮੈਂ ਸਾਂਝੀ ਕਰਾਂਗਾ। ਉਸ ਦੇ ਉੱਤੇ ਉਹਨਾਂ ਨੇ ਕੈਪਸ਼ਨ ਲਾਇਆ ਕਿ ਇਨਸਾਨ ਦੀ ਜ਼ਿੰਦਗੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਦਾ ਯਕੀਨ ਬਣ ਜਾਣਾ ਅਤੇ ਉਸੇ ਯਕੀਨ ਨੂੰ ਬਣਾਈ ਰੱਖਣਾ ਹੈ। ਕਿਆ ਬਾਤ ਹੈ, ਬਹੁਤ ਖੂਬਸੂਰਤ, ਬਹੁਤ ਵਧੀਆ ਵਿਚਾਰ ਭਾਅ ਜੀ ਭੇਜਿਆ। ਦੁਬਾਰਾ ਫਿਰ ਮੈਂ ਪੜ੍ਹਾਂਗਾ ਕਿ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਦਾ ਯਕੀਨ ਬਣ ਜਾਣਾ ਅਤੇ ਉਸੇ ਯਕੀਨ ਨੂੰ ਬਣਾਈ ਰੱਖਣਾ ਹੈ। ਕਿਆ ਬਾਤ ਹੈ ਜੀ, ਬਹੁਤ ਸੋਹਣਾ, ਬਹੁਤ ਖੂਬਸੂਰਤ। ਅਤੇ ਗੁਰਿੰਦਰ ਸਿੰਘ ਉਹਨਾਂ ਨੇ ਹੱਲ ਭੇਜਿਆ ਸੀ ਪਹਿਲਾਂ ਬਿੱਲੀਆਂ ਦਾ, ਕਿ ਬਿੱਲੀਆਂ ਦੇ ਡਾਇਪਰ ਪਵਾ ਦਿਓ, ਇਹ ਵੀ ਇੱਕ ਹੱਲ ਹੈਗਾ। ਹਾਂਜੀ, ਨਹੀਂ ਬਿੱਲੀਆਂ ਵਾਲਾ ਜੀ ਮਸਲਾ ਸੋਲਵ ਹੋ ਗਿਆ ਸੀ ਦੁੱਧ ਦੀਆਂ ਬੋਤਲਾਂ ਦੇ ਨਾਲ। ਅਤੇ ਹੁਣ ਮਸਲਾ ਹੈ ਕਿ ਬੌਬੀ ਹੁਣਾਂ ਦੇ ਗਰਾਜ ਦੇ ਵਿੱਚ ਕਿਰਲਾ ਆਇਆ ਹੋਇਆ ਵੱਡਾ, ਅਤੇ ਦੇਖੋ ਹਰ ਉੱਧਰ ਚਾਈਨਾ ਦਾ ਮਸਲਾ ਦੇਖੋ ਕਿੱਡਾ ਹੋ ਗਿਆ ਕਿ ਉਹਨਾਂ ਨੂੰ $3.2 billion ਜਿਹੜਾ ਫਾਈਨ ਦੇਣਾ ਪੈ ਗਿਆ। ਅਤੇ ਇੱਧਰ ਸਾਡੇ ਮਸਲੇ ਦੇਖੋ ਕਿੱਡੇ ਆਮ ਬੰਦਿਆਂ ਦੇ, ਸਾਡੇ ਆਮ ਬੰਦਿਆਂ ਦੇ ਇੱਦਾਂ ਦੇ ਮਸਲੇ ਨੇ। ਚਲੋ ਆਪਾਂ ਅੱਗੇ ਵੱਧਦੇ ਹਾਂ। ਅਤੇ ਰਵਿੰਦਰ ਧਨੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਧਨੀ ਸਾਹਿਬ ਫਿਰ ਸੁਣਾਓ ਚੁਟਕਲਾ, ਆ ਕੇ ਕਰੋ ਫੋਨ ਸਾਨੂੰ। ਅਤੇ ਜਿਹੜਾ ਕੱਲ੍ਹ ਤੁਸੀਂ ਮਾਸਟਰਗਿਰੀ ਦਾ ਕੀਤਾ ਸੀ, ਅਤੇ GS ਚਾਲ ਹੁਣੇ ਵੀ ਭੇਜੀ ਜਾ ਰਹੇ ਨੇ ਮਸਲੇ, ਅਤੇ ਇਹ ਵੀ ਆਪਾਂ ਕਰਾਂਗੇ। ਅਤੇ ਗੁਰਿੰਦਰ ਕਹਿੰਦੇ ਨੇ ਕੀ ਹੋ ਰਿਹਾ ਹੈ ਬੌਬੀ ਨਾਲ, ਕਦੀ ਸੱਪ ਜਿਸ ਦਾ ਨਾਮ ਇਹਨਾਂ ਨੇ ਬਿਸ਼ਨਾ ਰੱਖਿਆ ਹੋਇਆ ਉਸ ਦਾ ਕੀ ਬਣਿਆ? ਚਲੋ ਬੌਬੀ ਜੀ ਦੱਸਿਓ ਜ਼ਰਾ। ਗੁਰਬੀਰ ਸਿੰਘ ਹੁਣੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸ਼ਾਇਦ ਪਹਿਲੀ ਵਾਰੀ ਇਹਨਾਂ ਨੇ ਸੁਨੇਹਾ ਭੇਜਿਆ। ਗੁਰਬੀਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ। ਚਲੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੱਜਣ ਸ਼ਾਮਿਲ ਹੋ ਰਹੇ ਨੇ, ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ 'ਚ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਕੀ ਹਾਲ ਚਾਲ ਹੈ ਪਿਆਰੇ?
ਹਾਂਜੀ ਠੀਕ ਆ ਜੀ, ਮੈਂ ਗੁਰਪ੍ਰੀਤ ਬੋਲ ਰਿਹਾ ਜੀ ਬ੍ਰਿਸਬਨ ਤੋਂ।
ਹਾਂਜੀ ਗੁਰਪ੍ਰੀਤ ਜੀ, ਠੀਕ ਠਾਕ ਹੋ?
ਹਾਂਜੀ ਠੀਕ ਠਾਕ। ਅਸੀਂ ਲਾਸਟ ਜਿਹੜਾ ਸਾਡੇ ਵੀ ਇੱਥੇ ਸਿੱਖ ਖੇਡਾਂ ਹੋਈਆਂ ਸੀਗੀਆਂ,
ਅੱਛਾ ਜੀ,
ਪਰਸ ਵਾਲੀਆਂ, ਤੇ ਮੈਂ ਉੱਥੇ ਗਿਆ ਹੋਇਆ ਸੀਗਾ, ਤੇ ਸਾਡੇ ਤਾਂ ਕਾਫੀ ਵਧੀਆ ਬੰਦੋਬਸਤ ਸੀਗਾ ਆਪਣੇ ਗੇਮਾਂ ਦੇ ਵਿੱਚ, ਮੈਂ ਫੀਡਬੈਕ ਹੀ ਦੇਣੀ ਸੀ।
ਜੀ ਜੀ ਬਿਲਕੁਲ।
ਤੇ ਕਾਫੀ ਲੰਗਰ ਦਾ ਵੀ ਪ੍ਰਬੰਧ ਸੀਗਾ, ਤੇ ਕੋਈ ਵੀ ਇੱਦਾਂ ਦੀ ਕਿਸੇ ਨੂੰ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਮੈਨੂੰ ਨੀ ਲੱਗਦਾ ਕਿ ਸਾਡੇ ਇੱਥੇ ਕਰਨਾ ਪਿਆ ਹੋਊਗਾ। ਪਰ ਸਾਡੇ ਗੈਦਰਿੰਗ ਬਹੁਤ ਜ਼ਿਆਦਾ ਵੀ ਨਹੀਂ ਸੀਗੀ ਤੇ ਬਹੁਤ ਘੱਟ ਵੀ ਨਹੀਂ ਸੀਗੀ।
ਹਾਂਜੀ, ਉਹ ਗੈਦਰਿੰਗ ਤਾਂ ਫਿਰ ਬ੍ਰਿਸਬਨ ਤੁਹਾਨੂੰ ਪਤਾ ਕੁਈਨਜ਼ਲੈਂਡ 'ਚ ਲੋਕਡਾਊਨ ਹੋ ਕੇ ਹਟਿਆ ਸੀ, ਉਹ ਤਾਂ ਜਾਣ ਕੇ ਹੀ ਘੱਟ ਰੱਖੀ ਹੋਈ ਸੀ।
ਫਿਰ ਵੀ ਬਹੁਤ ਸੋਹਣੀਆਂ ਗੇਮਾਂ ਹੋਈਆਂ ਦੋਨੇ ਦਿਨ, ਇਨਡੋਰ ਆਊਟਡੋਰ,
ਤੇ
ਕਾਫੀ ਜਿਹੜੇ ਸੀਗੇ ਸ਼ਰੋਤਾ ਆਏ ਹੋਏ ਸੀ, ਪੇਰੈਂਟਸ ਵਗੈਰਾ ਸਾਰੇ ਹੀ, ਤੇ ਬੱਚੇ, ਉਹਨਾਂ ਨੂੰ ਖੇਲਣ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ, ਇੱਥੇ ਤਾਂ ਨਹੀਂ ਆਈ ਸਾਹਮਣੇ, ਬਹੁਤ ਵਧੀਆ ਸੀਗਾ ਸਾਰਾ ਪ੍ਰੋਗਰਾਮ।
ਜੀ ਜੀ, ਨਹੀਂ ਨਹੀਂ, ਉਹ
ਅੱਜ ਵੀ ਹੈਗਾ ਆ,
ਉਸ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਸੀ, ਬਹੁਤ ਵਧੀਆ ਚੱਲ ਰਿਹਾ ਸੀਗਾ।
ਹਾਂਜੀ, ਅੱਜ ਵੀ ਸਾਡੇ ਵੀ ਇੱਥੇ ਹੈਗੀਆਂ, ਤੇ ਉੱਥੇ ਵੀ ਅਸੀਂ ਜਾਣਾ ਹੈ ਅੱਜ ਬੱਚਿਆਂ ਨੂੰ ਲੈ ਕੇ।
ਜੀ ਜੀ,
ਤੇ ਵੈਦਰ ਵੀ ਬਹੁਤ ਸੋਹਣਾ, ਥੋੜਾ ਬੱਦਲ ਹੋਇਆ ਆ ਪਰ ਮੀਂਹ ਤਾਂ ਨਹੀਂ ਦੱਸਿਆ ਹੈਗਾ।
ਹਾਂਜੀ
ਜੀ, ਵਧੀਆ ਹੋ ਗਿਆ।
ਠੀਕ ਹੈ, ਮੀਂਹ ਪਹਿਲਾਂ ਹੀ ਬਹੁਤ ਪੈ ਗਿਆ। ਜੀ ਠੀਕ ਹੈ ਜੀ। ਸੋ ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਗੁਰਪ੍ਰੀਤ ਜੀ, ਤੇ ਬੈਸਟ ਵਿਸ਼ੇਸ। ਠੀਕ ਠੀਕ ਜੀ, ਸ਼ੁਕਰੀਆ ਜੀ, ਥੈਂਕ ਯੂ। ਠੀਕ, ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ। ਸੋ ਸਾਡੇ ਨਾਲ ਗੁਰਪ੍ਰੀਤ ਜੀ ਜੁੜੇ ਹੋਏ ਨੇ, ਫੀਡਬੈਕ ਦੇ ਰਹੇ ਸੀ, ਬਹੁਤ ਚੰਗੀ, ਬਹੁਤ ਵਧੀਆ ਜੀ, ਥੈਂਕ ਯੂ। ਤੇ ਸਾਡੇ ਨਾਲ GS ਚਾਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਤੇ ਉਹਨਾਂ ਨੂੰ ਵੀ ਮੈਂ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਚਾਲ ਸਾਹਿਬ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਭਾਈ, ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
ਹਾਂਜੀ, ਤੇ ਸਤਿ ਸ਼੍ਰੀ ਅਕਾਲ। ਇੱਧਰ ਬਹੁਤ ਵੱਡਾ ਮਸਲਾ ਆਇਆ ਹੋਇਆ ਤੇ ਆਪਾਂ ਉਹ ਉਹਦੀ ਛੱਡੀਏ, ਆਪਾਂ ਬਾਕੀ ਜਿਹੜੇ ਵੱਡੇ ਵੱਡੇ ਕਿਰਲੇ ਉਹਨਾਂ ਦੀ ਗੱਲ ਛੱਡੀਏ, ਪਹਿਲਾਂ ਬੌਬੀ ਜੀ ਦੇ ਕਿਰਲੇ ਦਾ ਹੱਲ ਕਰੋ ਜਿਹੜਾ ਗਰਾਹ 'ਚ ਫਸਿਆ ਹੋਇਆ। ਕੀ ਕਰ ਸਕਦੇ ਹਾਂ ਚਾਲ ਸਾਹਿਬ, ਤੁਹਾਡੀ ਜੀ ਆਪਣੇ ਤਜਰਬੇ ਨਾਲ ਦੱਸੋ।
ਹਾਂਜੀ, ਇਹ ਥੋੜੇ ਦਿਨ ਪਹਿਲਾਂ ਵੀ ਇੱਕ ਨਾਰਦਨ ਟੈਰੀਟਰੀ ਦੀ ਵੀ ਨਿਊਜ਼ ਆ ਰਹੀ ਸੀਗੀ, ਸ਼ਾਇਦ ਡਾਵਨ ਵੀ ਸੀਗੀ ਸ਼ਾਇਦ ਉੱਥੋਂ ਦੀ।
ਅੱਛਾ,
ਉੱਥੇ ਕੈਮਿਸਟ ਸ਼ਾਪ ਦੇ ਵਿੱਚ ਆ ਗਿਆ ਸੀਗੀ।
ਅੱਛਾ,
ਉਹ ਉਹਨਾਂ ਨੇ ਤੇ ਫਿਰ ਉਹ ਵਾਈਲਡ ਲਾਈਫ ਵਾਲੇ ਬੁਲਾਏ ਸੀ, ਉਹਨਾਂ ਨੇ ਫੜਿਆ ਸੀ ਆਣ ਕੇ।
ਅੱਛਾ, ਹੁਣ ਆਪਾਂ ਇੱਕ ਹੋਰ ਹੱਲ ਵੀ ਹੈਗਾ, ਅਸੀਂ ਡਾਰਵਿਨ ਗਏ ਸੀਗੇ 3 ਕੁ ਸਾਲ ਪਹਿਲਾਂ, ਉੱਥੇ ਇੱਕ ਉਹਦਾ ਵੀਡੀਓ ਵੀ ਪਿਆ ਯੂਟਿਊਬ ਦੇ ਉੱਤੇ, ਉੱਥੇ ਕਰੋਕੋਡਾਇਲ ਬੜੇ ਨੇ, ਮਹਾਂ ਕਿਰਲੇ, ਵੱਡੇ ਕਿਰਲੇ, ਤੇ ਉਹ ਵੀਡੀਓ ਦੇ ਵਿੱਚ ਨਾ ਉੱਥੇ ਜਿਹੜੇ ਰੋਡ ਪਾਣੀ ਹੈ ਨਾ, ਜਿੱਦਾਂ ਚੋਰ ਨਹੀਂ ਚੱਲਦੇ ਹੁੰਦੇ, ਪਾਣੀ ਉੱਪਰੋਂ ਵੀ ਚੱਲਣ ਲੱਗ ਪੈਂਦਾ ਕਈ ਵਾਰੀ ਸੜਕ ਦੇ, ਤੇ ਉਹ ਕਰੋਕੋਡਾਇਲ ਇੱਧਰ ਉੱਧਰ ਆਉਂਦੇ ਜਾਂਦੇ ਸੀਗੇ, ਤਾਂ ਇੱਕ ਕਰੋਕੋਡਾਇਲ ਸੜਕ ਦੇ ਉੱਤੇ ਬੈਠਾ ਸੀ ਪਾਣੀ ਦੇ ਵਿੱਚ, ਥੋੜ੍ਹਾ ਜਿਹਾ ਡੁੱਬਿਆ ਹੋਇਆ, ਤੇ ਉਹ ਲੰਘਣ ਨਹੀਂ ਸੀ ਦੇ ਰਿਹਾ ਔਰਤ ਨੂੰ, ਤੇ ਔਰਤ ਕਾਰ ਦੇ ਵਿੱਚ ਸੀ। ਹੁਣ ਉੱਥੇ ਸਾਈਨ ਲੱਗੇ ਹੋਏ ਨੇ ਕਿ ਬਾਹਰ ਨਹੀਂ ਨਿਕਲਣਾ ਆਪਣੀ ਕਾਰ 'ਚੋਂ, ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਬਾਹਰ ਨਿਕਲਿਆ ਤਾਂ ਗਏ। ਪਰ ਉਹ ਵੀਡੀਓ ਦੇ ਵਿੱਚ ਵੀ ਤੁਸੀਂ ਦੇਖੋ ਵੀ ਉਹਨੇ ਔਰਤ ਖਿੱਚ ਗਈ, ਫਿਰ ਬਹਾਰ ਨੂੰ ਮਾਰੀ ਗਈ, ਉਹ ਹਿੱਲਿਆ ਨਹੀਂ, ਤੇ ਉਹਨੇ ਫਿਰ ਜੁੱਤੀ ਲਾ ਲਈ ਉੱਤਰ ਕੇ, ਜੁੱਤੀ ਲਾ ਕੇ ਭੱਜੀ ਉਹਦੇ ਸਮਾਟਦਾ ਕਿ ਨਹੀਂ, ਉਹਨੂੰ ਦੇਖ ਕੇ ਕਰੋਕੋਡਾਇਲ ਸੱਚੀ ਭੱਜ ਗਿਆ ਜੁੱਤੀ ਦੇਖ ਕੇ, ਤੇ ਉਹ ਬੜਾ ਬੜਾ ਪਾਪੂਲਰ ਵੀਡੀਓ ਹੈ। ਸੋ ਆਪਾਂ ਬਾਬੀ ਜੀ ਨੂੰ ਫਿਰ ਐਂਡ ਦੇ ਵਿੱਚ ਇਹ ਦੱਸ ਦਈਏ, ਜੇ ਇਸ ਪ੍ਰੋਗਰਾਮ ਦੇ ਐਂਡ ਤੱਕ ਨਾ ਨਿਕਲਿਆ ਤਾਂ ਫਿਰ ਇਹ ਨੁਕਤਾ ਤਾਂ ਹੈਗਾ ਹੀ ਹੈ ਨਾ ਅਲਟੀਮੇਟ, ਕਿ ਉਹ ਆਪਣੇ ਫਿਰ ਮੈਨੂੰ ਲੱਗਦਾ ਕਿ ਜੁੱਤੀ ਚੱਕ ਲੈਣ ਤਾਂ ਜਿਆਦਾ ਵਧੀਆ, ਇਹ ਤਾਂ ਹਰੇਕ ਦੇ ਕੰਮ ਆਉਂਦੀ ਹੈ ਨਾ,
ਜੁੱਤੀ ਚੱਕ ਲੈਣ।
ਬਾਬੇ ਜੀ ਫਿਰ ਅਲਟੀਮੇਟਲੀ ਤਾਂ ਇਹੀ ਕਰ ਲਿਓ ਵੀ ਜੁੱਤੀ ਲਿਓ ਲਾ, ਤੇ ਫਿਰ ਦੇਖਿਓ, ਤੇ ਆਪਣਾ ਚੰਡਾਲ ਦੇਵੀ ਰੂਪ ਧਾਰਨ ਕਰ ਲਿਓ, ਤੇ ਦੇਖੋ ਫਿਰ ਕਿਰਲੇ ਭੱਜਦੇ। ਅੱਛਾ, ਮਸਲਿਆਂ ਦੇ ਹੱਲ ਹੋਰ ਆ ਰਹੇ ਨੇ, ਇਹ ਮਸਲੇ ਤੇ ਮੈਂ ਕਾਫੀ ਆ ਰਹੇ ਨੇ, ਆਪਾਂ ਕਰਾਂਗੇ। ਪਰ ਚਾਲ ਸਾਹਿਬ, ਇਹ ਜਿਹੜੇ ਤੁਸੀਂ ਕੰਪਨੀ ਦੇ ਬਾਰੇ ਜ਼ਿਕਰ ਕੀਤਾ, ਅਲੀ ਬਾਬਾ ਦੇ ਕਾਫੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਇਹਦੇ ਬਾਰੇ ਕੁਛ ਕਹਿਣਾ ਚਾਹੋ?
ਹਾਂਜੀ, ਇਹ ਚਾਈਨੀਜ਼ ਆਨਲਾਈਨ ਕੰਪਨੀ ਆ ਜੀ, ਜਿੱਦਾਂ ਐਮਾਜ਼ੋਨ ਹੈ ਇੱਦਾਂ ਹੀ ਇਹ ਵਰਕ ਕਰਦੀ ਹੈ।
ਹਾਂਜੀ,
ਤੇ ਇਹਨੇ ਬਿਜ਼ਨਸ ਪ੍ਰੈਕਟਿਸ ਦਾ ਬ੍ਰੀਚ ਕੀਤੀ ਹੈ ਉੱਥੋਂ ਦੇ ਲਾਅ ਦੇ ਅਕੋਰਡਿੰਗਲੀ, ਤੇ ਉਹਦੇ ਅਗੇਂਸਟ ਉਹਨਾਂ ਨੇ ਫਾਈਨ ਕੀਤਾ ਇਹਨੂੰ।
ਅੱਛਾ ਅੱਛਾ, ਹਾਂ, ਇਹ ਫਿਰ ਵੱਡੀਆਂ ਕੰਪਨੀਆਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਛੋਟੀਆਂ ਕੰਪਨੀਆਂ ਨੂੰ ਲੱਭਣਾ, ਹੋਰਨਾਂ ਨੂੰ ਮੌਕਾ ਨਾ ਦੇਣਾ, ਜਾਂ ਪਿੱਛੋਂ ਪਿੱਛੋਂ ਉਹਨਾਂ ਦੇ ਸੋਰਸਿਸ ਖਰੀਦ ਲੈਣੇ। ਇੱਕ ਮੇਰੇ ਨਾਲ ਸੱਜਣ ਮਿੱਤਰ ਸਿਡਨੀ ਦੀ ਗੱਲ ਕਰ ਰਹੇ ਸੀਗੇ ਕਿ ਮਸ਼ਰੂਮਾਂ ਦੀ ਕੰਪਨੀ ਹੈ, ਮਸ਼ਰੂਮ ਲਾਉਂਦੇ ਨੇ ਉਹ ਉਹਨਾਂ ਦੇ, ਤੇ ਉਹਨਾਂ ਨੇ ਨਾ ਜਿਹੜੀ ਮਿੱਟੀ ਸਪਲਾਈ ਕਰਦੀ ਹੈ ਉਹ ਕੰਪਨੀ ਖਰੀਦ ਲਈ, ਤੇ ਉਹਨਾਂ ਨੇ ਬਾਕੀ ਸਾਰਿਆਂ ਦੀ ਮਿੱਟੀ ਬੰਦ ਕਰਤੀ ਪਿੱਛੋਂ ਆਉਣੀ। ਦਿਸ ਇਜ਼ ਕਾਲਡ, ਇਸ ਤਰ੍ਹਾਂ ਦੇ ਮਾਹੌਲ ਬਣਿਆ ਨਾ ਉੱਥੇ ਵੀ।
ਬਿਲਕੁਲ, ਜਿੱਦਾਂ ਕੋਲਸ ਹੋ ਗਿਆ, ਬੁਲਵਰਸ ਹੋ ਗਿਆ, ਇਹ ਜਿੱਥੇ ਜਿੱਥੇ ਕੋਰਨਰ ਸ਼ੋਪਸ ਹੁੰਦੀਆਂ ਜਾਂ ਕੋਈ ਛੋਟਾ ਮੋਟਾ ਆਈਜ਼ੀਏ ਚੱਲਦਾ, ਸਪੈਸ਼ਲੀ ਰੀਜਨਲ ਏਰੀਏ ਜਾਂ ਇੱਦਾਂ ਹੋ ਗਿਆ, ਉੱਥੇ ਵੀ ਆਪਣਾ ਜਾ ਕੇ ਸਟੋਰ ਖੋਲਦੇ ਆ ਤੇ ਉਹ ਛੋਟੇ ਬੰਦੇ ਨੂੰ ਫਿਲ ਕਰ ਦਿੰਦੇ ਆ।
ਹਾਂਜੀ ਹਾਂਜੀ ਹਾਂਜੀ, ਚਲੋ
ਸਪੈਸ਼ਲੀ ਸਿਟੀਜ਼ ਦੇ ਵਿੱਚ ਦੇਖਿਆ ਹੋਣਾ, ਹੁਣ ਇਹਨਾਂ ਨੇ ਮੈਟਰੋ ਸਟੋਰ ਬਹੁਤ ਖੋਲੇ ਹੋਏ ਆ, ਉੱਥੇ ਛੋਟੇ ਗਰੋਸਰੀ ਸ਼ੋਪਸ ਨੂੰ ਖਤਮ ਕਰਨ ਲਈ।
ਹਾਂਜੀ ਹਾਂਜੀ, ਤੇ ਆਪਣੇ ਤੁਸੀਂ ਇੱਕ ਹੋਰ ਖਬਰ ਭੇਜੀ ਸੀ ਕਿ ਢੀਂਡਸਾ ਸਾਹਿਬ, ਸੁਖਦੇਵ ਢੀਂਡਸਾ ਨੇ ਬਿਆਨ ਦਿੱਤਾ ਕਿ ਭਗਵੰਤ ਮਾਨ ਨਾਲ ਮੇਰੀ ਕੋਈ ਦਿੱਕਤ ਨਹੀਂ, ਭਗਵੰਤ ਮੇਰੇ ਲਈ ਪਰਮਿੰਦਰ ਵਰਗਾ ਹੈ। ਇਹ ਪਹਿਲਾਂ ਇਹ ਇਹਨਾਂ ਨੂੰ ਅਮਲੀ ਸੱਦੇ ਹੁੰਦੇ ਸੀਗੇ, ਹੁਣ ਇਹ ਪਰਮਿੰਦਰ ਵਰਗਾ, ਹੁਣ ਪਰਮਿੰਦਰ ਵੀ ਅਮਲੀ ਹੋ ਗਿਆ ਜਾਂ ਇਹਨਾਂ ਦਾ ਨਜ਼ਰੀਆ ਬਦਲ ਗਿਆ, ਕੀ ਕੀ ਸੀਨ ਹੈ?
ਲੱਗਦਾ ਕਿ ਇਹਨਾਂ ਦਾ ਕਿਤੇ ਹੁਣ ਹੱਥ ਪੱਲਾ ਨਹੀਂ ਪੈਂਦਾ ਤੇ ਹੁਣ ਆਪ ਤੇ ਜਾਣ ਦੀ ਤਿਆਰੀ ਹੋ ਸਕਦੀ ਹੈ ਇਹਨਾਂ ਦੀ।
ਅੱਛਾ, ਮਤਲਬ ਇਹਨਾਂ ਦਾ ਕੋਈ ਮਰ, ਤੁਸੀਂ ਇਹ ਸੋਚਦੇ ਹੋ ਮਰਜਰ ਹੋਏਗਾ ਜਾਂ ਉਹਨਾਂ ਦਾ ਵੈਸੇ ਗੱਠਬੰਧਨ ਹੋਏਗਾ? ਮਤਲਬ
ਮਰਜਰ ਹੀ ਲੱਗਦਾ ਵੀ ਭਗਵੰਤ ਮਾਨ ਤੇ ਆਪ ਨਹੀਂ ਛੱਡਣ ਵਾਲਾ। ਹੋ ਸਕਦਾ ਇਹੀ ਕਿਤੇ ਦਿਨ ਪਿੰਕੇ ਦੇ ਸਹਾਰੇ ਵਾਲੀ ਗੱਲ ਆ ਕਿ ਲੱਭ ਰਹੇ ਹੋਣ ਕਿ ਚਲੋ ਜੇ ਹੋਰ ਕਿਤੇ ਹੱਥ ਨਹੀਂ ਪੈਂਦਾ ਤੇ ਇੱਥੇ ਕਰ ਲਈ।
ਠੀਕ ਹੈ, ਤੇ ਇੱਕ ਜਿਹੜੀ ਸਿੱਟ ਭੰਗ ਕਰਨ ਦੇਣਗੇ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟਾਸਕ ਫੋਰਸ ਹੈ, ਉਸਨੂੰ ਭੰਗ ਕਰਨ ਦੇਣਾ ਮਸਲਾ, ਜਿਸਦੇ ਮੇਰਾ ਖਿਆਲ ਇੰਚਾਰਜ ਕੰਵਰ ਹੁਣੀ ਸੀਗੇ, ਤੇ
ਕੰਵਰ ਪ੍ਰਤਾਪ ਸਿੰਘ,
ਉਹਨਾਂ ਨੇ ਕਾਫੀ ਵਧੀਆ ਕੰਮ ਕੀਤਾ ਸੀ, ਬਾਦਲ ਸਾਹਿਬ ਉਹਨਾਂ ਦੀ ਵੀ ਉਹਨਾਂ ਨੇ ਇੰਟਰਵਿਊ ਲਈ ਸੀ ਅਤੇ ਖਿੱਚ ਕੇ ਕੁਐਸਚਨ ਪੁੱਛੇ ਸੀ, ਅਤੇ ਇਹ ਵੈਸੇ ਮੈਨੂੰ ਤਾਂ ਸੁਭਾਵਿਕ ਦਿਖਾਈ ਦੇ ਰਿਹਾ ਸੀਗਾ ਕਿ ਇਹ ਸਿੱਟ ਭੰਗ ਹੋਏਗੀ ਹੋਏਗੀ, ਅਤੇ ਉੱਪਰੋਂ ਨਿਰਦੇਸ਼ ਦਿੱਤੇ ਜਾਣਗੇ ਅਤੇ ਨਵੀਂ ਬਣੇਗੀ ਅਤੇ ਉਹ ਉੱਤੇ ਪੋਚਾ ਪਾ ਦਿੱਤਾ ਜਾਏਗਾ ਜਿਹੜੀ ਹੁਣ ਨਵੀਂ ਬਣ ਗਈ। ਚੱਲ ਸਾਹਿਬ, ਮੈਂ ਤਾਂ ਇਹ ਦੇਖਦਾ ਕਿ ਇਹਦੇ ਵਿੱਚ ਜਿਹੜਾ ਇੱਕ ਓਨੈਸਟ ਪੁਲਿਸ ਔਫਿਸਰ ਹੈ ਉਹ ਕਿੰਨੀ ਕੁ ਫਿਰ ਓਨੈਸਟੀ ਦਿਖਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਹੋਰਨਾਂ ਨੂੰ ਕਿੰਨਾ ਕੁ ਇਹ 'ਚੋਂ ਮਿਲੇਗਾ ਕਿ ਉਹ ਕਿਸੇ ਪਾਸੇ ਲੱਗਣਾ ਹੀ ਨਹੀਂ ਦਿੰਦੇ। ਇਹ ਮਤਲਬ ਵਟ ਇਜ਼ ਦਿਸ ਗੋਇੰਗ ਔਨ?
ਬਿਲਕੁਲ ਜੀ ਬਿਲਕੁਲ, ਉਹਨੂੰ ਕਾਫੀ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਪਰਸਨਲ ਟਾਰਗੇਟ ਵੀ ਕੀਤਾ ਗਿਆ ਉਹਨੂੰ, ਪਰ ਉਹਨੇ ਆਪਣਾ ਰਿਪੋਰਟ ਇਮਾਨਦਾਰੀ ਨਾਲ ਬਣਾ ਕੇ ਤੇ ਦਿੱਤੀ। ਪਰ ਤੁਹਾਨੂੰ ਪਤਾ ਕਿ ਬਹੁਤ ਸਾਰੇ ਚਿਹਰੇ ਜਾਂ ਬੰਦੇ ਵੱਡੀਆਂ ਸ਼ਖਸੀਅਤਾਂ ਦੇ ਵਿੱਚ ਇਨਵੋਲਵ ਸੀ, ਇਸ ਕਰਕੇ ਲੱਗਦਾ ਸੀ ਕਿ ਵੀ ਇਹ ਰਿਪੋਰਟ ਤੇ ਕਦੀ ਕੋਈ ਫੈਸਲਾ ਨਹੀਂ ਆਏਗਾ, ਤੇ ਉਹੀ ਹੋਇਆ। ਨਵੀਂ ਸਿੱਟ ਜਿਹੜੀ ਬਣੇਗੀ ਉਹਦੇ ਵਿੱਚ ਉਹ ਨਹੀਂ ਹੋਊ
ਜੀ। ਚਲੋ ਕੀ ਕਰ ਸਕਦੇ ਹਾਂ ਫਿਰ, ਇਸੇ ਤਰ੍ਹਾਂ ਹੀ ਚੱਲੀ ਜਾਣਾ ਕੰਮ ਤੇ। ਪਰ ਮੈਨੂੰ ਇਹੋ ਹੀ ਲੱਗਦਾ ਕਿ ਪੂਰਾ ਨਿਆਂ ਕਰੇ ਕਰਤਾਰ, ਪਰਮਾਤਮਾ ਆਪਣੇ ਆਪ ਹੀ ਨਿਆਂ ਕਰੀ ਜਾਏਗਾ। ਪਰ ਮੈਨੂੰ ਨਾ ਇੱਥੇ ਚਾਲ ਸਾਹਿਬ ਇਹ ਲੱਗ ਰਿਹਾ ਕਿ ਕੈਪਟਨ ਸਾਹਿਬ ਵੀ ਇਸ ਨੂੰ ਬਹੁਤ ਲੰਬਾ ਕਰਨਾ ਚਾਹੁੰਦੇ ਨੇ ਅਤੇ ਇਹ ਵੀ ਮੁੱਕਣ ਨਹੀਂ ਦੇਣਾ ਚਾਹੁੰਦੇ ਇਹ ਗੱਲ ਨੂੰ, ਕਿਉਂਕਿ ਇਹ ਪੋਲੀਟਿਕਸ ਹੀ ਖੇਡ ਰਹੇ ਨੇ ਵੀ ਇਸ ਰਿਪੋਰਟਾਂ, ਕਦੇ ਆਹ ਬਿਠਾ ਦਿੱਤੀ ਕਦੇ ਉਹ ਬਿਠਾ ਦਿੱਤੀ, ਜੇ ਚਾਹਣ ਤਾਂ ਉਹ 10 ਮਿੰਟਾਂ 'ਚ ਇਹ ਸਾਰਾ ਕੁਛ ਹੋ ਸਕਦਾ, ਐਡੀ ਕੋਈ ਗੱਲ ਨਹੀਂ ਹੈਗੀ।
ਬਿਲਕੁਲ ਜੀ ਬਿਲਕੁਲ, ਇਹ 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 ਮਸਲੇ ਨੂੰ ਵੀ ਲਮਕਾਈ ਜਾ ਰਹੇ ਆ, ਜਿੱਦਾਂ ਆਪਣਾ ਕਿਸਾਨੀ ਮਸਲਾ ਉੱਥੇ ਉਹ ਕਿਸਾਨ ਕਮੇਟੀਆਂ ਵਾਲੇ ਤੇ ਕਾਮਰੇਡ ਆਪਣੇ ਭਰਾ ਮਤਲਬ ਉਹ ਲਮਕਾਈ ਬੈਠੇ ਆ ਵੀ ਹੁਣ ਜਿੰਨਾ ਚਿਰ ਸਾਰੀਆਂ ਇਲੈਕਸ਼ਨਾਂ ਨਹੀਂ ਮੁੱਕਦੀਆਂ ਉਹ ਵੀ ਮਸਲਾ ਨੀ ਕਿਸੇ ਬੰਨੇ ਹੱਲ ਲੱਗਣ ਦੇਣਗੇ।
ਅੱਛਾ, ਇਹ ਤੁਹਾਨੂੰ ਇੰਨਾ ਪਤਾ ਬੰਗਾਲ ਜਿਹੜੀਆਂ ਇਲੈਕਸ਼ਨ ਹੋ ਗਈ ਉਹਦਾ ਰਿਜ਼ਲਟ ਕਦੋਂ ਆਉਣੇ? ਬੀਜੇਪੀ ਦੇ ਹਾਲਾਤ ਜਿਹੜੇ ਨੇ ਪੱਛਮੀ ਬੰਗਾਲ ਦੇ ਵਿੱਚ ਬਹੁਤ ਚੰਗੇ ਨੇ, ਪਰ ਉਹ ਪਬਲਿਕਲੀ ਬਿਆਨ ਹੋਰ ਦੇ ਰਿਹਾ, ਪਰ ਉਹਦੇ ਵੀਡੀਓ 'ਚ ਕਹਿ ਰਿਹਾ ਕਿ ਪਹਿਲਾਂ ਤਾਂ ਕਹਿ ਰਿਹਾ ਵੀ 100 ਸੀਟਾਂ ਤੋਂ ਉੱਤੇ ਨਹੀਂ ਜਾਣ ਦੀ ਸੰਭਾਵਨਾ ਉਹਨਾਂ ਦੀ, ਪਰ ਵੀਡੀਓ ਪ੍ਰਾਈਵੇਟ ਵੀਡੀਓ 'ਚ ਕਹਿ ਰਿਹਾ ਕਿ ਹੋ ਸਕਦਾ ਕਿ ਉਹਦੀ ਬੀਜੇਪੀ ਦੀ ਸਰਕਾਰ ਵੀ ਬਣ ਜਾਵੇ। ਜੇ ਇਹ ਗੱਲ ਸੱਚੀ ਹੋ ਗਈ ਵੀ ਉਹ ਬਣ ਗਈ ਸਰਕਾਰ ਬੀਜੇਪੀ ਦੀ ਉੱਥੇ, ਤਾਂ ਜਿਹੜੇ ਕਿਸਾਨ ਲੀਡਰ ਇੱਥੋਂ ਗਏ ਹੋਏ ਨੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਅਤੇ ਜਵਾਨੀਆਂ ਅਤੇ ਟਾਈਮ ਬਰਬਾਦ ਕਰ ਕਰਕੇ ਉੱਥੇ ਬੈਠੇ ਨੇ, ਉਹਨਾਂ ਦਾ ਕੀ ਬਣੂਗਾ ਫਿਰ?
ਬਿਲਕੁਲ ਜੀ ਬਿਲਕੁਲ, ਇਹ ਤੇ ਫਿਰ ਹੈ ਹੀ, ਇਹ ਫਿਰ ਸ਼ਰਿਆਂ ਨੂੰ ਪਤਾ ਹੀ ਹੈ ਕਿ ਵੀ ਇਹ ਬਿਲਕੁਲ ਦੂਜੀ ਇਹਨਾਂ ਦੇ ਅਗੇਂਸਟ ਹੀ ਚੱਲ ਰਹੇ ਆ। ਦੂਜੀ ਗੱਲ, ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬੀਜੇਪੀ ਦੀ ਸਰਕਾਰ ਬਣੀ ਜਾਂ ਨਾ ਬਣੇ, ਪਰ ਉਹ ਇੰਪਰੂਵ ਜ਼ਰੂਰ ਕਰਨਗੇ, ਸੀਟਾਂ ਉਹਨਾਂ ਨੂੰ ਜ਼ਿਆਦਾ ਮਿਲਣਗੀਆਂ।
ਪਰ ਚਾਲ ਸਾਹਿਬ ਗੱਲ ਇਹ ਹੈ ਵੀ ਮੈਨੂੰ ਤਾਂ ਇਉਂ ਲੱਗਦਾ ਕਿ ਜਿਹੜੇ ਸਾਡੇ ਕਿਸਾਨ ਲੀਡਰ ਹੈ ਬੀਬੀ ਨੂੰ ਹਰਾਉਣੇ ਗਏ ਹੋਏ ਨੇ, ਜਿਤਾਉਣ ਨਹੀਂ ਗਏ ਹੋਏ ਨੇ ਜਿੱਥੇ ਤੱਕ ਮੈਂ, ਕਿਉਂਕਿ ਇਹ ਕ੍ਰੈਡਿਟ ਲੈਣਗੇ ਜੇ ਸੀਟਾਂ ਜ਼ਿਆਦਾ ਮਿਲ ਗਈਆਂ ਤਾਂ, ਕਹਿੰਦੇ ਨਹੀਂ ਅਸੀਂ ਤਾਂ ਬੀਜੇਪੀ ਵੱਲ ਸੀਗੇ, ਇਹ ਵੀ ਪਲਟਾ ਮਾਰਨਗੇ।
ਬਿਲਕੁਲ ਜੀ ਬਿਲਕੁਲ, ਇਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ MSP ਦਾ ਮੁੱਦਾ ਲੈ ਕੇ ਤੁਸੀਂ ਪੰਜਾਬ ਚੋਂ ਚੱਲੇ ਹੋ, ਤੁਸੀਂ ਉੱਥੇ ਜਾ ਕੇ ਤੇ ਇਹ ਹੋਰ ਹੀ ਕਹਾਣੀ ਪਾਤੀ ਆ ਜਾਂ ਇੱਦਾਂ ਦੀਆਂ ਗੱਲਾਂ ਕਰੀ ਜਾ ਰਹੇ ਜੋ 300 ਤੋਂ ਉੱਪਰ ਤੁਸੀਂ ਕਿਸਾਨ ਮਰਵਾਤੇ ਆ, ਰੋਜ਼ ਕਰੋੜਾਂ ਰੁਪਏ ਦਾ ਡੀਜ਼ਲ ਫੂਕਿਆ ਜਾ ਰਿਹਾ, ਬੰਦੇ ਜਾ ਰਹੇ ਆ ਆ ਰਹੇ ਆ, ਠੰਡ 'ਚ ਧੁੱਪ 'ਚ ਗਰਮੀ 'ਚ ਹੁਣ ਬੈਠੇ ਹੋਏ ਆ, ਤੇ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ, ਕੋਈ ਟੇਬਲ ਟਾਕ ਨਹੀਂ ਹੋ ਰਹੀ, ਤੇ ਜੇ ਹੋ ਵੀ ਰਹੀ ਆ ਤੇ ਉਹਦੀ ਕੋਈ ਸਾਰਥਿਕ ਹੱਲ ਨਹੀਂ ਉਹਦਾ ਨਿਕਲ ਰਿਹਾ ਵੀ ਤੁਸੀਂ ਕੀ ਚਾਹੁੰਦੇ ਕੀ ਜੋ ਕੀ। ਬਸ ਇੱਕੋ ਹੀ ਗੱਲ ਲੋਕਾਂ ਦੇ ਕੰਨਾਂ 'ਚ ਪਾਤੀ ਆ ਵੀ ਇਹ ਕਾਨੂੰਨ ਕਾਲੇ ਆ, ਇਹ ਕਾਲੇ ਕਾਨੂੰਨ ਆ, ਇਹ ਕਾਲੇ ਕਾਨੂੰਨ ਆ, ਇਹ ਕਾਲੇ ਕਾਨੂੰਨ ਆ।
ਹਾਂਜੀ
ਕੰਟਰੈਕਟ ਫਾਰਮਿੰਗ ਵਾਲੇ ਤੇ ਪੰਜਾਬ ਦੇ ਵਿੱਚ 2013 ਤੋਂ 14 ਦੇ ਇਹਨਾਂ ਸੁਖਬੀਰ ਬਾਦਲ ਹੋਣਾ ਨੇ ਪਾਸ ਕੀਤੀ ਸੀ, ਤੇ ਕਿੰਨੇ ਕੁ ਲੋਕ ਉੱਥੇ ਕੰਟਰੈਕਟ ਫਾਰਮਿੰਗ ਕਰ ਰਹੇ ਆ, ਉਹ ਤੇ ਉਹਨਾਂ ਦੀ ਮਰਜ਼ੀ ਆ, ਜੇ ਕਿਸੇ ਨੇ ਕਰਨੀ ਆ ਤੇ ਕੋਈ ਕਰੇ, ਨਹੀਂ ਕਰਨੀ ਤੇ ਨਾ ਕਰੇ।
ਨਹੀਂ ਵੈਸੇ ਚਾਲ ਸਾਹਿਬ ਸਾਨੂੰ ਸਾਡੀ ਮੈਮਰੀ ਬੜੀ ਸ਼ੋਰਟ ਹੈ, ਕੰਟਰੈਕਟ ਫਾਰਮਿੰਗ ਤਾਂ 70ਵਿਆਂ ਦੀ ਚੱਲ ਰਹੀ ਹੈ, 60ਵਿਆਂ ਦੀ, ਕਿਉਂਕਿ ਮੈਨੂੰ ਯਾਦ ਹੈ ਕਿ ਸਾਡੇ ਨਵਾਂ ਸ਼ਹਿਰ ਸ਼ੂਗਰ ਮਿੱਲ ਹੈਗੀ ਆ, ਪਹਿਲਾਂ ਵੀ ਸੀ, ਮਤਲਬ ਇਹ ਏਸ਼ੀਆ ਦੀ ਸਾਰਿਆਂ ਨੂੰ ਵੱਡੀ ਕੋਆਪਰੇਟਿਵ ਬੈਂਕ ਅਤੇ ਸ਼ੂਗਰ ਮਿੱਲ ਰਹੀ ਆ, ਅਤੇ ਬਹੁਤ ਸਾਰੀਆਂ ਫੈਸਿਲਿਟੀਆਂ। ਇਹ ਜਿਹੜੇ ਆਪਾਂ ਕਹਿੰਦੇ ਹੁੰਦੇ ਸੀ ਨਾ ਸਾਡੇ ਵਾਲੇ ਏਰੀਏ 'ਚ ਹੁੰਦਾ, ਬੌਂਡ ਭਰ ਦਿਉ ਜੀ, ਬੌਂਡ ਭਰਨ ਆ ਰਹੀ ਹੈ ਸ਼ੂਗਰ ਮਿੱਲ ਵਾਲੇ, ਬੌਂਡ ਭਰਨ ਆ ਰਹੇ, ਉਹ ਕੀ ਹੁੰਦਾ ਸੀ, ਉਹ ਕੰਟਰੈਕਟ ਹੁੰਦੇ ਸੀ, ਉਹ ਪੇਪਰ ਲੈ ਕੇ ਆਉਂਦੇ ਹੁੰਦੇ ਸੀ ਵੀ ਤੁਹਾਡੇ ਕਿੰਨਾ ਐਤਕੀ ਕਿੰਨੇ ਖੇਤ ਨੇ, ਹੈ ਨਾ, ਜਿੱਦਾਂ ਮੈਂ ਕਹਿ ਤਾ ਵੀ ਮੇਰੇ ਬਾਈ 10 ਖੇਤ ਨੇ ਸ਼ੁਰੂ ਤੋਂ ਹੀ, ਮਤਲਬ ਸਿਆਲਾਂ ਤੋਂ ਪਹਿਲਾਂ ਹੀ, ਲਾਣ ਲਾਣ ਵੇਲੇ ਦਸ ਖੇਤ ਦਾ ਮੈਂ ਬੌਂਡ ਉਹ ਬੌਂਡ ਭਰਵਾ ਕੇ ਲੈ ਜਾਂਦੇ ਸੀ ਵੀ ਦਸ ਖੇਤ ਇੰਨੇ ਪੈਸਿਆਂ ਨੂੰ ਉਹਨਾਂ ਨੇ ਇੰਨੀਆਂ ਟਰਾਲੀਆਂ ਇੰਨੇ ਟਨ ਚੱਕਣਾ ਹੀ ਚੱਕਣਾ ਆ ਗੰਨਾ ਉਹ ਬੌਂਡ ਹੋ ਜਾਂਦਾ ਸੀ ਇੱਕ ਬੰਨ ਲੈਂਦੇ ਸੀ ਇਸ ਪ੍ਰਾਈਸ ਦੇ ਉੱਤੇ ਦੈਟ ਇਜ਼ ਵਟ ਇਜ਼ ਕਾਲਡ ਅ ਕੰਟਰੈਕਟ ਉਹ ਉਹਦੇ 'ਤੇ ਕੋਈ ਐਮ ਐਸ ਪੀ ਨਹੀਂ ਸੀ ਉਹ ਬੌਂਡ ਦੇ ਹਿਸਾਬ ਨਾਲ ਕੋਪਰੇਟਿਵ ਗੰਨੇ ਦੇ ਜਿਹੜੇ ਖੇਤ ਆ ਖੜ੍ਹੇ ਹੀ ਉਹ ਖਰੀਦ ਲੈਂਦਾ ਹੁੰਦਾ ਸੀ ਜਾਂ ਕਹਿ ਦਿੰਦਾ ਹੁੰਦਾ ਤੁਸੀਂ ਇੰਨੇ ਲਾਓ ਜਿੰਨੀ ਉਹਦੀ ਕਪੈਸਿਟੀ ਸੀ ਉਨੇ ਲਵਾਉਂਦੇ ਹੁੰਦੇ ਸੀ ਸੇ ਫੋਰ ਐਗਜ਼ਾਮਪਲ 5000 ਖੇਤ ਉਹਨੇ ਲਵਾਉਣਾ ਆ ਇਲਾਕੇ 'ਚ ਉਹ ਫਿਰ ਪਿੰਡਾਂ ਨੂੰ ਵੰਡ ਦਿੰਦੇ ਹੁੰਦੇ ਵੀ ਤੁਸੀਂ ਇੰਨੇ ਲਾਓ ਤੁਸੀਂ ਇੰਨੇ ਲਾਓ ਅਤੇ ਦੱਸੋ ਕਿੰਨੇ 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 ਲਾਉਣੇ ਆ ਉਹ 5000 ਖੇਤ ਦੇ ਬੌਂਡ ਭਰ ਦਿੰਦੇ ਦੈਟਸ ਕਾਲਡ ਕੰਟਰੈਕਟ ਫਾਰਮਿੰਗ ਹੁਣ ਪਿੱਛੇ ਜੇ ਸਿਡਨੀ ਇੱਥੋਂ ਏਅਰਟੈੱਲ ਭਾਰਤੀ ਵਾਲਿਆਂ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਨਾ ਉਹਨਾਂ ਦੇ ਕਮਲਜੀਤ ਸਿੰਘ ਹੁਣੀ ਅਰਗੋਨਮਿਸਟ ਆਏ ਹੋਏ ਸੀ ਉਹ ਦੱਸ ਰਹੇ ਸੀਗੇ ਕਿ 7000 ਕਿੱਲੇ ਦੀ ਸਬਜ਼ੀ ਜਿਨ੍ਹਾਂ ਦੇ ਵਿੱਚ ਮਿਰਚਾਂ ਆ ਜਾਂਦੀਆਂ ਨੇ ਆਪਣੇ ਸਵੀਟ ਕੋਰਨ ਆ ਜਾਂਦੀ ਆ ਜੋ ਨਾ ਸੋ ਸਾਰੀ ਬਰੋਕਲੀ ਐਵਰੀਥਿੰਗ ਬੈਂਗਣ ਉਹ ਸਾਰੇ ਐਕਸਪੋਰਟ ਹੋ ਰਹੇ ਨੇ ਹੋਲੈਂਡ ਨੂੰ ਯੂਰਪ ਨੂੰ ਇੱਕ ਕੰਟਰੈਕਟ ਦੇ ਅਧੀਨ ਉੱਥੋਂ ਕੰਟਰੈਕਟ ਲੈਂਦੇ ਨੇ ਇੱਥੋਂ ਕੰਟਰੈਕਟ ਦੇ ਫਾਰਮਿੰਗ ਕਰਵਾਉਂਦੇ ਨੇ ਅਤੇ ਪੈਸੇ ਉਹ ਡਿਸਟ੍ਰੀਬਿਊਟ ਕਰਦੇ ਨੇ ਬੂਟੇ ਵੀ ਡਿਸਟ੍ਰੀਬਿਊਟ ਕਰਦੇ ਨੇ ਪਨੀਰੀਆਂ ਵੀ ਡਿਸਟ੍ਰੀਬਿਊਟ ਕਰਦੇ ਨੇ ਉਹ ਸਾਰਾ ਕੰਟਰੈਕਟ ਦੇ ਅੰਦਰ ਚੱਲਦਾ ਅਤੇ ਉਹ 7000 ਕਿੱਲਾ ਉੱਥੇ ਚੱਲ ਰਿਹਾ ਕੰਟਰੈਕਟ ਦੇ ਅੰਡਰ ਮਤਲਬ ਡਿਫਰੈਂਸ ਕੀ ਆ ਇਹ ਤਾਂ ਪਹਿਲਾਂ ਹੀ ਸਾਰਾ ਕੁਛ ਚੱਲ ਰਿਹਾ ਕੰਟਰੈਕਟ ਫਾਰਮਿੰਗ ਤਾਂ ਸਾਰਾ ਐਵਰੀਥਿੰਗ ਇਜ਼ ਦੇਅਰ ਮੈਨੂੰ ਨਹੀਂ ਸਮਝ ਆਉਂਦੀ ਪਈ
ਬਿਲਕੁਲ ਜੀ ਬਿਲਕੁਲ ਕਿਹੜੀ ਚੀਜ਼ ਚ ਇਹਨਾਂ ਨੂੰ ਇਤਰਾਜ਼ ਸੀ ਉਹਦੀ ਅਮੈਂਡਮੈਂਟ ਕਰਵਾ ਕੇ ਤੇ ਐਮ ਐਸ ਪੀ ਲੈ ਸਕਦੇ ਸੀ ਪਰ ਹੁਣ ਇਹਨਾਂ ਨੇ ਜਿੱਦਾਂ ਇੱਕ ਗੱਲ ਹੀ ਮਤਲਬ ਕੰਨਾਂ ਚ ਪਾਰਟੀ ਦੇ ਅੱਗੇ ਕਾਲਾ ਕਾਨੂੰਨ ਨਹੀਂ ਹੈ ਵਾਪਸ ਹੀ ਹੋਣੇ ਚਾਹੀਦੇ ਤੇ ਦੋਵੇਂ ਧਿਰਾਂ ਉਹਦੇ ਤੇ ਜਿੱਦੀ ਹੈ ਜੀ ਤੇ ਹੁਣ ਉਹ ਗੱਲ ਕਿਸੇ ਬੰਨੇ ਲੱਗ ਨਹੀਂ ਰਹੀ
ਜੀ ਇੱਧਰ ਜਗਤਾਰ ਜੋਲ ਬਾਈ ਜੀ ਸਾਡੇ ਨਾਲ ਮਨੀਲੇ ਤੋਂ ਜੁੜੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਅਤੇ ਹੁਣ ਟਾਈਮ ਬਦਲ ਗਿਆ ਕਹਿੰਦੇ ਲਾਈਵ ਜੁੜਿਆ ਕਰਾਂਗੇ ਹਰਮਨ ਰੇਡੀਓ ਦੀ ਐਪ ਵਿੱਚ ਪੋਡਕਾਸਟ ਵਾਲੇ ਸ਼ੋਅ ਕਿਵੇਂ ਸ਼ੇਅਰ ਕਰਨੇ ਆ ਤੁਸੀਂ ਫੋਨ ਦੱਸੋ ਕਿਹੜਾ ਜੀ ਫਿਰ ਆਪਾਂ ਕਰਦੇ ਹਾਂ ਆਈਫੋਨ ਹੈ ਜਾਂ ਐਂਡਰੋਇਡ ਅਤੇ ਉਹ ਕਹਿ ਰਹੇ ਨੇ ਕਿ 2 ਮਈ ਦੀਦੀ ਗਈ ਇਹ ਨਾਰਾ ਮੋਦੀ ਰੈਲੀ ਦੇ ਵਿੱਚ ਲੱਗਦਾ ਰਹਿੰਦਾ ਸੀ ਸ਼ਾਇਦ 2 ਮਈ ਨੂੰ ਰਿਜ਼ਲਟ ਹੋਣੇ ਆ ਲੱਗਦਾ ਵੀ ਹੈ ਜੀ ਹਜੇ ਇਹਦਾ ਮਤਲਬ 20 ਦਿਨ ਪਏ ਨੇ 2 ਮਈ ਨੂੰ ਰਿਜ਼ਲਟ ਆਉਣਗੇ ਹਾਂਜੀ ਨਾਰਾ ਸੀਗਾ 2 ਮਈ ਦੀਦੀ ਗਈ ਠੀਕ ਹੈ
ਅੱਛਾ ਜੀ ਨਾਰਾ ਬੜਾ ਬਣਾਇਆ
ਹਾਂਜੀ ਹਾਂਜੀ 2 ਮਈ ਦੀਦੀ ਗਈ ਪਤਾ ਨਹੀਂ ਯੂ ਨੈਵਰ ਨੋ ਪਰ ਜੇ ਸੱਚੀ ਦੀਦੀ ਗਈ ਨਾ ਤਾਂ ਸਾਡੇ ਜਿਹੜੇ ਕਿਸਾਨ ਗਏ ਨੇ ਇਹਨਾਂ ਨੇ ਤੁਸੀਂ ਦੇਖਿਓ ਪਲਟਾ ਮਾਰ ਕੇ ਇਹਨਾਂ ਨੇ ਬੀਜੇਪੀ ਕਹਿ ਅਸੀਂ ਤਾਂ ਨਹੀਂ ਅਸੀਂ ਤਾਂ ਬੀਜੇਪੀ ਨੂੰ ਜਿਤਾਉਣ ਗਏ ਸੀਗੇ ਅਤੇ ਅਸੀਂ ਤਾਂ ਆਪਣੇ ਇਹਨਾਂ ਦੀ ਸਪੋਰਟ ਕਰਨ ਗਏ ਸੀਗੇ ਖੈਰ ਚੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹੋਰ ਵੀ ਤੁਸੀਂ ਸਾਨੂੰ ਟਿਊਨ ਰੱਖਿਓ ਗੱਲਾਂ ਬਾਤਾਂ
ਜਾਂਦੇ ਜਾਂਦੇ ਤੁਹਾਨੂੰ ਕਾਮਰੇਡਾਂ ਦੇ ਇੱਕ ਚੁਟਕਲਾ ਸੁਣਾਉਣਾ ਸੀ ਤੁਹਾਨੂੰ ਜਾਂਦਿਆਂ ਜਾਂਦਿਆਂ
ਸੁਣਾ ਦਿਓ
ਇਹਨਾਂ ਦੀ ਸੇਵਾ ਸੁਵਾ ਕਰਕੇ ਆਏ ਤੁਸੀਂ ਵੀ ਇਹਨਾਂ ਦੀ
ਆਪੇ ਹੋ ਗਈ ਸੀ ਮੈਂ ਤਾਂ ਨਹੀਂ ਸੀ ਮੰਨਦਾ
ਮੈਂ ਤਾਂ ਨਹੀਂ ਸੀ ਕਰਦਾ ਪਰ ਸੰਗਤ ਨਹੀਂ ਮੰਨਦੀ
ਸੰਗਤ ਨਹੀਂ ਸੀ ਮੰਨਦੀ
ਇਹਦੀ ਏਦਾਂ ਹੀ ਕੋਈ ਹੁੰਦਾ ਹੈ ਕਾਮਰੇਡ ਭਰਾ ਤੇ ਇਹ ਨਾ ਜਿੱਦਾਂ ਬਾਹਰ ਖੇਡਣ ਖੁੱਡਣ ਜਾਂਦਾ ਨਿੱਕਾ ਹੁੰਦਾ ਤੇ ਇਹਨੂੰ ਨਾ ਬਾਹਰ 10-12 ਜਾਣੇ ਫੜ ਕੇ ਕੁੱਟ ਦਿੰਦੇ ਆ
ਅੱਛਾ
ਘਰੇ ਜਾ ਕੇ ਤੇ ਰੋਂਦਾ ਰੋਂਦਾ ਜਾਂਦਾ ਤੇ ਆਪਣੀ ਮਾਤਾ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਮੰਮੀ ਮੰਮੀ ਮੈਨੂੰ ਨਾ ਬਾਹਰ ਮੁੰਡਿਆਂ ਨੇ ਕੁੱਟਿਆ ਉਹ ਕਹਿੰਦੀ ਵੀ ਤੈਨੂੰ ਕੁੱਟਿਆ ਨੂੰ ਕੁੱਝ ਨਹੀਂ ਕਿਹਾ ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਜੇ ਮਾਂ ਦਾ ਦੁੱਧ ਪੀਤਾ ਤੇ ਕੱਲਾ ਕੱਲਾ ਆਓ ਤੇ ਉਹ ਕਹਿੰਦੀ ਫਿਰ ਕੀ ਹੋਇਆ ਕਹਿੰਦਾ ਕੁੱਝ ਨੀ ਫਿਰ ਕੱਲੇ ਕੱਲੇ ਨੇ ਕੁੱਟਿਆ
ਹੋਇਆ ਕੁਛ ਨੀ
ਉਹ ਹਾਲ ਇਹਨਾਂ ਦਾ ਵਾਲੀ ਵੀ ਇਹ ਚੱਲਦੇ ਨੀ ਆ ਇਹ ਹਰ ਜਗ੍ਹਾ ਹੀ ਏਦਾਂ ਕਰਦੇ ਆ ਪਰ ਚਲੋ ਪਰਮਾਤਮਾ ਮਿਹਰ ਕਰੇ ਇਹਨਾਂ ਨੂੰ ਵੀ ਬੁੱਧੀ ਪਵੇ
ਬਿਲਕੁਲ ਬਹੁਤ ਬਹੁਤ ਸ਼ੁਕਰਾਨਾ ਚੱਲ ਸਾਹਿਬ ਥੈਂਕ ਯੂ ਜੀ ਥੈਂਕ ਯੂ
ਹਾਂਜੀ ਥੈਂਕ ਯੂ
ਹਾਂਜੀ ਹਾਂਜੀ ਸੋ ਪਿਆਰਿਓ ਲਾਈਨ ਖੁੱਲ੍ਹੀ ਅਗਰ ਤੁਸੀਂ ਵੀ ਸਾਂਝ ਪਾਉਣਾ ਚਾਹੁੰਦੇ ਹੋ ਕਿਸੇ ਗੱਲ ਦੀ ਤਾਂ ਜ਼ਰੂਰ ਪਾਓ ਅਤੇ ਸਾਡੇ ਨਾਲ ਜਗਵੀਰ ਸੇਖੋਂ ਕਹਿੰਦੇ ਨੇ ਕਿ ਹਾਂਜੀ ਬਾਈ ਜੀ ਜੇ ਬੋਬੀ ਜੀ ਨੇ ਜੁੱਤੀ ਚੱਕ ਲਈ ਤਾਂ ਕਿਤੇ ਘਰ ਦੇ ਨਾ ਬਾਹਰ ਭੱਜ ਜਾਣ ਇਹਨਾਂ ਨੇ ਵੇਲਣਾ ਚੱਕੇ ਤੇ ਭੱਜਣਗੇ ਜੀ ਜੁੱਤੀ ਚੱਕਣ ਲੈ ਨਹੀਂ ਭੱਜਣਗੇ ਇੰਨੀ ਇੱਦਾਂ ਦੀ ਨਹੀਂ ਹੈਗੀ ਸਾਡੀ ਬੋਬੀ ਅਤੇ ਸਾਡੇ ਨਾਲ ਹਰਨੇਕ ਸਿੰਘ ਵੀ ਜਿਹੜੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਅਤੇ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ ਕਿਰਲੇ ਵਾਲਾ ਤਾਂ ਬਹੁਤ ਵੱਡਾ ਆ ਕਿਉਂਕਿ ਕਿਰਲਾ ਇਲਾਕਾ ਜੀ ਵੀ ਹੈ ਯਾਨੀ ਕਿ ਟੈਰੀਟੋਰੀਅਲ ਹੈ ਹੁਣ ਉਹ ਆਉਂਦਾ ਹੀ ਰਹੇਗਾ ਨਹੀਂ 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 ਅਮਰਿੰਦਰ ਜੀ, ਉਹ ਅਸਲ ਦੇ ਵਿੱਚ ਕੇਰਲਾ ਜਿਹੜਾ ਨਾ ਵੈਸੇ ਟੈਂਪਰੇਰੀ ਆਇਆ ਹੋਇਆ ਵੈਸੇ ਵਿਜ਼ਿਟਰ, ਅਤੇ ਉਹ ਬਾਹਰ ਹੀ ਰਹਿੰਦਾ ਆ, ਦਰੱਖਤਾਂ ਹੇਠਾਂ ਰਹਿੰਦਾ, ਉਹਨੂੰ ਸਪੈਦੇ ਬੜੇ ਚੰਗੇ ਲੱਗਦੇ ਨੇ, ਤਾਂ ਰਹੇਗਾ ਉੱਥੇ ਹੀ। ਖੈਰ ਨਵਦੀਪ ਜੰਝੂਆ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੇਰਾ ਨਾਮ ਨਵਦੀਪ ਹੈ ਜੀ, ਅਤੇ ਪਰਸ ਤੋਂ ਅਸੀਂ ਗੇਮਾਂ 'ਚ ਸੈਟਰਡੇ ਸੰਡੇ ਗਏ ਸੀ ਜੀ, ਟਰਾਈ ਟੂ ਫਾਇੰਡ ਯੂ ਬਟ ਤੁਹਾਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਆਈ ਥਿੰਕ ਯੂ ਆਰ ਵੈਰੀ ਬਿਜ਼ੀ, ਆਈ ਲਿਸਨ ਟੂ ਯੂਅਰ ਪ੍ਰੋਗਰਾਮ ਡੇਲੀ, ਨੈਕਸਟ ਟਾਈਮ ਜ਼ਰੂਰ ਮਿਲਾਂਗੇ। ਹਾਂਜੀ ਅਸੀਂ ਆਉਣਾ ਇਸ ਸਾਲ, ਅਤੇ ਆਪਾਂ ਫਿਰ ਜ਼ਰੂਰ ਮਿਲਾਂਗੇ, ਇੱਕ ਥਾਂ ਇਕੱਠੇ ਹੋਵਾਂਗੇ, ਔਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸੋ ਸੈਡ ਕਿ ਆਪਾਂ ਇੱਕ ਦੂਜੇ ਨੂੰ ਮਿਲ ਨਹੀਂ ਸਕੇ, ਪਰ ਚਲੋ ਤੁਸੀਂ ਯਾਦ ਰੱਖਦੇ ਹੋ ਸਾਡੇ ਨਾਲ ਸੰਪਰਕ 'ਚੋਂ, ਇਹ ਵੀ ਬੜੀ ਖੁਸ਼ੀ ਦੀ ਗੱਲ ਹੈ। ਅਮਰੀਕ ਭਾਅ ਜੀ ਵੀ ਸਾਡੇ ਨਾਲ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਉਹ ਕਹਿੰਦੇ ਨੇ ਕਿ ਜੇ ਤਾਂ ਇਹ ਬਲੂ ਟੰਗ ਲਿਜ਼ਰਡ ਹੈ ਦੈਨ ਡੋਂਟ ਵਰੀ, ਅਤੇ ਇਹ ਬਹੁਤ ਫਰੈਂਡਲੀ ਹੈ, ਇਟ ਹੈਪਨਡ ਵਿਦ ਅਸ, ਉਹਨਾਂ ਨਾਲ ਵੀ ਇੱਦਾਂ ਹੋਇਆ, ਵੀ ਫੌਂਡ ਸਨੇਕ ਕੈਚਰ ਬਟ ਇਟ ਹੈਪਨ ਟੂ ਬੀ ਅ ਲਿਜ਼ਰਡ ਬਲੂ ਟੰਗ। ਹਾਂਜੀ ਉਹ ਕਹਿੰਦੇ ਬੜੇ ਫਰੈਂਡਲੀ ਹੁੰਦੇ ਨੇ, ਹੁਣ ਬੋਬੀ ਜੀ ਨੂੰ ਇਹ ਸਲਾਹ ਦੇ ਰਹੇ ਨੇ ਕਿ ਇਹਦੀ ਜੀਭ ਕਢਾ ਕੇ ਦੇਖੋ, ਤੁਸੀਂ ਬੋਬੀ ਜੀ ਇਹਦੇ ਮੂਹਰੇ ਕੱਢ ਕੇ ਕਹੋ ਸੇ ਆ ਜੀਭ ਕੱਢੋ, ਜੇ ਤਾਂ ਨੀਲੀ ਜੀਭ ਹੋਈ ਫਿਰ ਇਹ ਫਰੈਂਡਲੀ ਹੋਣਗੇ, ਅਤੇ ਵੈਸੇ ਜੇ ਨਾ ਹੋਈ ਤਾਂ ਫਿਰ ਖਤਰਨਾਕ ਹੈ। ਗੁਰਿੰਦਰ ਸਿੰਘ ਹੁਣੀ ਕਹਿੰਦੇ ਕਿਰਲੇ ਨੂੰ ਦੁੱਧ ਪਿਲਾਇਆ ਜਾਵੇ, ਅਤੇ ਚਲੋ ਬਹੁਤ ਵਧੀਆ। ਗੁਰਵੀਰ ਸਿੰਘ ਹਾਰਵੀਵੇ ਤੋਂ ਵੀ ਸਾਡੇ ਨਾਲ ਜੁੜੇ ਨੇ, ਅਤੇ ਉਹ ਕਹਿੰਦੇ ਨੇ ਕਿ ਮੈਂ ਮੋਸਟਲੀ ਈਮੇਲ 'ਤੇ ਕੰਟੈਕਟ ਕਰਦਾ ਸੀ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਬੋਬੀ ਭੈਣ ਜੀ ਬੋਲੀਆਂ ਬਹੁਤ ਸੋਹਣੀਆਂ ਪਾਉਂਦੇ ਨੇ, ਇਹਨਾਂ ਨੂੰ ਕਹੋ ਕਿ ਗਰਾਜ ਦਾ ਮੇਨ ਡੋਰ ਖੋਲ੍ਹ ਦੇਣ ਅਤੇ ਦੂਸਰੇ ਬੂਹੇ ਕੋਲ ਖੜ ਕੇ ਗਿੱਧਾ ਪਾ ਦੇਣ, ਕਿਰਲਾ ਆਪਣੇ ਆਪ ਖੁਸ਼ ਹੋ ਕੇ ਭਾਵੇਂ ਡਰ ਕੇ ਭੱਜ ਜਾਵੇ। ਬਹੁਤ ਗੌਰਵ ਸ਼ਰਮਾ ਨੇ ਸਲਿਊਸ਼ਨ ਦਿੱਤਾ। ਵੀਰਪਾਲ ਜੀ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਬੋਬੀ ਜੀ ਨੂੰ ਕਹਿੰਦੇ ਪੈਸਟ ਕੰਟਰੋਲ ਟ੍ਰੀਟਮੈਂਟ ਦੀ ਲੋੜ ਹੈ, ਪਿਛਲੇ ਸਾਲ ਕਹਿੰਦੇ ਅਸੀਂ ਪੈਸਟ ਕੰਟਰੋਲ ਕਰਾਇਆ ਸੀ ਅਤੇ ਹੁਣ ਕਹਿੰਦੇ ਸਪਾਈਡਰ ਤੱਕ ਨਹੀਂ ਇੱਧਰ ਸਾਡੇ ਵੱਲ ਕੋਈ ਝਾਕਦਾ। ਚਲੋ ਬਹੁਤ ਵਧੀਆ, ਨਵੀਂ ਪੱਡਾ ਹੁਣੀ ਕਰਦੇ ਨੇ ਜੀ ਇੱਥੇ ਪੈਸਟ ਕੰਟਰੋਲ, ਅਤੇ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ, ਇਹ ਤਾਂ ਮੈਲਬਨ ਦੇ ਨੇ। ਖੈਰ ਇੱਧਰ ਬੋਬੀ ਜੀ, ਹੁਣ ਇਹ ਬੋਬੀ ਕਹਿ ਰਹੇ ਨੇ ਕਿ ਨਾ ਕਹਿੰਦੇ ਮੈਨੂੰ ਡਰ ਲੱਗਦਾ ਆ, ਨਾ ਮੈਂ ਗਿੱਧਾ ਪਾ ਸਕਦੀ ਹਾਂ, ਨਾ ਬੋਲੀਆਂ ਪਾ ਸਕਦੀ, ਨਾ ਮੈਂ ਜੀਭ ਕਢਾ ਕੇ ਦੇਖ ਸਕਦੀ। ਰਵਿੰਦਰ ਸਿੰਘ ਮੈਲਬਨ ਵਾਲੇ ਹੱਸ ਰਹੇ ਨੇ, ਮਸਲਾ ਇਹ ਹੈ ਜੀ ਬਹੁਤ ਵੱਡਾ ਮਸਲਾ ਹੋ ਗਿਆ, ਉੱਧਰ ਅਲੀਬਾਬਾ ਵਾਲਿਆਂ ਨੂੰ ਫਾਈਨ ਹੋ ਗਿਆ $3.2 billion, ਉੱਧਰ ਜਿਹੜੀ ਬੰਗਾਲ 'ਚ ਚੋਣਾਂ ਨੇ, ਪਰ ਸਾਡਾ ਮਸਲਾ ਬਹੁਤ ਵੱਡਾ ਹੋ ਗਿਆ ਬ੍ਰਿਸਬਨ ਦੇ ਵਿੱਚ, ਬੋਬੀ ਦੇ ਘਰੇ ਕਿਰਲਾ ਆ ਵੜਿਆ, ਹੁਣ ਇਹ ਨਹੀਂ ਪਤਾ ਲੱਗਦਾ ਕਿ ਬਲੂ ਟੰਗ ਲਿਜ਼ਰਡ ਹੈ ਜਾਂ ਕਿਹੜਾ ਕਿਰਲਾ ਹੈ। ਬੋਬੀ ਜੀ ਫੋਟੋ ਖਿੱਚ ਕੇ ਭੇਜੋ ਤਾਂ ਜ਼ਿਆਦਾ ਵਧੀਆ ਹੋਏਗਾ, ਤਾਂ ਕਿ ਸਾਰੇ ਦੇਖ ਸਕਣ ਕਿ ਉਹ ਕਿਰਲਾ ਹੈ ਕਿ, ਫਿਰ ਤੁਹਾਨੂੰ ਅਸੀਂ ਸਲਿਊਸ਼ਨ ਵੀ ਦੱਸਣਾ, ਮਸਲਿਆਂ ਦੇ ਹੱਲ ਕੱਢਣੇ ਨੇ ਹਾਰਮਨ ਰੇਡੀਓ ਦੇ। ਅਤੇ ਰਣਜੀਤ ਗਿੱਲ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੌਲੀ ਭੈਣ ਜੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਰਿਵਲ ਨੂੰ ਬੜੀ ਤੁਹਾਡੀ ਬਹੁਤ ਸਪੋਰਟ ਹੈ ਬੋਬੀ ਜੀ, ਅਤੇ ਸਰੂਪ ਸਿੰਘ ਅੰਕਲ ਅਤੇ ਮੌਲੀ ਜੋਲ ਭੈਣ ਜੀ ਸਾਡੇ ਨਾਲ ਭਾਅ ਜੀ ਦੇ ਜੁੜੇ ਨੇ, ਅਤੇ ਕਹਿੰਦੇ ਸਤਿ ਸ਼੍ਰੀ ਅਕਾਲ, ਇੰਜੋਏ ਕਰ ਰਹੇ ਹਾਂ ਜੀ ਸ਼ੋ। ਅਤੇ ਜਗਤਾਰ ਭਾਅ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਨੇ ਕਿ ਸਰਕਾਰਾਂ ਕਾਰਪੋਰੇਟਸ ਦੇ ਕਰੋੜਾਂ ਅਰਬਾਂ ਰੁਪਏ ਦੇ NPA ਕਰ ਦਿੰਦੀ ਹੈ, ਜਦੋਂ ਕਿ ਉਹਨਾਂ ਦੀ ਕਮਾਈ ਦਿਨੋਂ ਦਿਨ ਵੱਧ ਰਹੀ ਹੈ, ਇਸ ਬਾਰੇ ਕੀ ਕਹਿਣਾ ਹੈ? ਕਿਸਾਨ 10,000 ਰੁਪਏ ਵੀ ਕਰਜ਼ਾ ਲੈ ਲਵੇ ਤਾਂ ਬੈਂਕ ਜ਼ਮੀਨ ਕੁਰਕ ਕਰਨ ਤੱਕ ਜਾਂਦੇ ਨੇ, ਤੁਹਾਡਾ ਕੀ ਕਹਿਣਾ ਹੈ? ਹਾਂਜੀ ਇਹਦੇ ਬਾਰੇ ਤਾਂ ਇਹੀ ਕਹਿਣਾ ਹੈ ਕਿ ਵੱਡੀਆਂ ਕੰਪਨੀਆਂ ਦੀ ਲੋੜ ਹੈ, ਇਸ ਤੋਂ ਬਿਨਾਂ ਆਪਾਂ, ਤੁਹਾਨੂੰ ਪਤਾ ਹੈ ਕਿ ਲੇਅਰਸ ਹੁੰਦੀਆਂ ਨੇ, ਬਹੁਤ ਵੱਡੀ ਇਨਵੈਸਟ। ਇੱਕ ਗੱਲ ਮੈਂ ਇਹ ਵੀ ਨੋਟ ਕੀਤੀ ਹੈ ਕਿ ਜਦੋਂ ਨਾ ਪੈਸਾ ਬਹੁਤ ਹੋ ਜਾਂਦਾ ਹੈ ਤਾਂ ਉੱਥੇ ਬੰਦੇ ਦਾ ਕੰਟਰੋਲ ਬਹੁਤ ਘੱਟ ਰਹਿ ਜਾਂਦਾ, ਤੁਹਾਨੂੰ ਬਹੁਤ ਸਾਰੇ ਡਿਪਾਰਟਮੈਂਟ ਕੰਟਰੋਲ ਕਰਨ ਲੱਗ ਪੈਂਦੇ ਨੇ, ਬਹੁਤ ਸਾਰੀ ਰਿਪੋਰਟਿੰਗ ਕਰਨੀ ਪੈਂਦੀ ਹੈ, ਬਹੁਤ ਕੁਛ ਕਰਨਾ ਪੈਂਦਾ, ਅਤੇ ਜਿਹੜੀ ਇੰਡੀਪੈਂਡੈਂਸ ਆ ਬਹੁਤ ਘੱਟ ਜਾਂਦੀ ਹੈ, ਆਜ਼ਾਦੀ, ਤੁਹਾਡੇ 'ਤੇ ਚੈੱਕ ਬੈਲੈਂਸ ਬਹੁਤ ਰੱਖਦੇ ਨੇ, ਤੁਹਾਡੀ ਇੰਟੈਲੀਜੈਂਸ ਹੋਣ ਲੱਗ ਪੈਂਦੀ ਹੈ, ਤੁਹਾਡੀ ਇਨਵੈਸਟੀਗੇਸ਼ਨਸ ਰਹਿੰਦੀਆਂ, ਤੁਹਾਨੂੰ ਮੋਨੀਟਰ ਕੀਤਾ ਜਾਂਦਾ ਹੈ। ਸੋ ਜਿੱਡਾ ਜ਼ਿਆਦਾ ਪੈਸਾ ਹੋਏਗਾ ਉਨੀ ਆਜ਼ਾਦੀ ਘੱਟ ਹੋਏਗੀ। ਹੁਣ ਇੱਕ ਬੰਦਾ ਕਹਿੰਦਾ ਆ, ਤੁਸੀਂ ਦੇਖੋ ਵੀ ਅਦਾਨੀ ਜਾਂ ਅੰਬਾਨੀ ਹੈ ਜਾਂ ਕੋਈ ਵੀ ਹੈ, ਅਤੇ ਉਹਦੇ ਕੋਲ $1 billion ਹੈ, ਹਰ ਬੰਦਾ ਉਹਦੇ ਪੈਸੇ ਵੱਲ ਨੂੰ ਝਾਕ ਲਾਈ ਬੈਠਾ ਆ, ਖਾਸ ਕਰਕੇ ਸਰਕਾਰ, ਵੀ ਇਹ ਕੋਈ ਇਹੋ ਜਿਹਾ ਕੰਮ ਨਾ ਕਰ ਦੇਵੇ ਸਾਡੀ ਸਰਕਾਰ ਡਿੱਗ ਪਵੇ। ਉਹਨੂੰ ਕੰਟਰੋਲ ਕਰਨ ਦੇ ਲਈ ਉਹ ਬਹੁਤ ਕੁਛ ਕਰਦੇ ਨੇ, ਜੋ ਕੁਛ ਹੋ ਰਿਹਾ ਦੁਨੀਆਂ ਦੇ ਵਿੱਚ ਵੱਡੇ ਵੱਡੇ ਬੰਦੇ। ਹੁਣ ਤੁਸੀਂ ਰਸ਼ੀਆ ਦੀ ਐਗਜ਼ਾਮਪਲ ਹੋ, ਪੁਤਿਨ ਨੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਛਿੱਕਲੀ ਪਾਈ ਹੋਈ ਆ, ਪੈਸਾ ਹੁੰਦੇ ਹੋਏ ਦੇ ਬਾਵਜੂਦ ਵੀ ਉਹ ਕੁਛ ਨਹੀਂ ਕਰ ਸਕਦੇ। ਗੂਗਲ ਹੋ ਗਈ, ਐਮਾਜ਼ਨ ਹੋ ਗਿਆ, ਇਹਨਾਂ ਦੇ ਜਿਹੜੇ ਬਜਟ ਇਹਨਾਂ ਦੇ ਪੈਸੇ ਆ ਜਿਹੜੇ ਇਨਕਮ ਹੈ ਉਹ ਬਹੁਤ ਕੰਟਰੀਆਂ ਨਾਲੋਂ ਜ਼ਿਆਦਾ ਆ ਸੋ ਇਹ ਉਸ ਦੀ ਮੌਜੂਦਾ ਸਰਕਾਰ ਦੇ ਲਈ ਵੀ ਚਿੰਤਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਿ ਇਹਨਾਂ ਕੋਲ ਇੰਨਾ ਪੈਸਾ ਆ ਕਿ ਜੇ ਕਿਤੇ ਦੂਜੇ ਪਾਸੇ ਰਲ ਜਾਣ ਤਾਂ ਉਹਨਾਂ ਦੀ ਸਰਕਾਰ ਡਿੱਗ ਜਾਏਗੀ ਪੋਲੀਟੀਸ਼ੀਅਨਾਂ ਨੂੰ ਇਹ ਡਰ ਲੱਗਿਆ ਰਹਿੰਦਾ ਆ ਇਹੀ ਗੇਮ ਇੰਡੀਆ 'ਚ ਚੱਲ ਰਹੀ ਆ ਕਿ ਜਿਹੜੇ ਵੱਡੇ ਬਣਾਈ ਜਾ ਰਹੇ ਨੇ ਬਣੇ ਹੋਏ ਨੇ ਵੈਸੇ ਸਰਕਾਰਾਂ ਟੁੱਟਦੀਆਂ ਆਈਆਂ ਨੇ ਟਾਟੇ ਬਿਰਲੇ ਐਂਡ ਆਲ ਦੋਜ਼ ਇਹ ਕਾਂਗਰਸ ਓਰੀਐਂਟਡ ਰਹੇ ਨੇ ਆਉਣ ਵਾਲੇ ਪਹਿਲੇ ਸਮੇਂ ਦੇ ਵਿੱਚ ਅਤੇ ਹੁਣ ਉਹਨਾਂ ਦੇ ਤੋੜ ਦੇ ਵਿੱਚ ਬੀਜੇਪੀ ਵੀ ਆਪਣਾ ਕੇਡਰ ਖੜਾ ਕਰ ਰਹੀ ਆ ਅਦਾਨੀ ਅੰਬਾਨੀ ਐਂਡ ਆਲ ਦੋਜ਼ ਜਿਹੜੀਆਂ ਇਹਨਾਂ ਦੇ ਫੇਵਰ ਦੇ ਵਿੱਚ ਇਹਨਾਂ ਨੂੰ ਫੰਡਿੰਗ ਕਰਨਗੇ ਸੋ ਇੱਕ ਗੇਮ ਚੱਲ ਰਹੀ ਆ ਇਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਕੰਟਰੋਲ ਦੇ ਵਿੱਚੋਂ ਇਹਨਾਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ ਬਦਲੇ ਸ਼ਰਤਾਂ ਮਨਵਾਈਆਂ ਜਾ ਰਹੀਆਂ ਸੋ ਇਹ ਗੇਮਾਂ ਚੱਲ ਰਹੀਆਂ ਨੇ ਸੋ ਜਿੰਨਾ ਵੱਡਾ ਪੈਸਾ ਆ ਉਨੀ ਵੱਡੀ ਸਮੱਸਿਆ ਆ ਬਾਕੀ ਕੁਰਕੀ ਕਿਨ ਕਰਨੀ ਆ ਜਗਤਾਰ ਭਾਅ ਜੀ ਉਹ ਉਹ ਛੋਟੀਆਂ ਬੈਂਕਾਂ ਨੇ ਹੈ ਨਾ ਉਹ ਉਹ ਵੱਡੇ ਨੇ ਕੁਰਕੀ ਕਿੱਦਾਂ ਕਰਨਗੇ ਉਹ ਬੈਂਕਾਂ ਹੀ ਓਨ ਕਰ ਲੈਣਗੇ ਸੋ ਉਹ ਉਹ ਇੱਕ ਹੋਰ ਲੈਵਲ ਦੀ ਗੇਮ ਚੱਲਦੀ ਆ ਅਤੇ ਬਾਕੀ ਕਹਿ ਰਹੇ ਨੇ ਕਿ ਚਾਲ ਸਾਹਿਬ ਕੰਟਰੈਕਟ ਫਾਰਮਿੰਗ ਦੇ ਟਰਮਸ ਪੜ੍ਹੋ ਕਿਸਾਨ ਐਡੀ ਜਲਦੀ ਪਲਟਾ ਮਾਰਨ ਵਾਲੇ ਨਹੀਂ ਹੈ ਤਿੰਨੇ ਕਾਨੂੰਨ ਚੰਗੀ ਤਰ੍ਹਾਂ ਪੜ੍ਹਨੇ ਚਾਹੀਦੇ ਨੇ ਫਿਰ ਇਸ 'ਤੇ ਜਿਹੜਾ ਕਰਨੀ ਚਾਹੀਦੀ ਹੈ ਜੇ ਤੁਸੀਂ ਕਿਸਾਨਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਉਹਨਾਂ ਦਾ ਮਜ਼ਾਕ ਨਾ ਉਡਾਓ ਨਹੀਂ ਮਜ਼ਾਕ ਤਾਂ ਕੋਈ ਨਹੀਂ ਜਗਤਾਰ ਭਾਅ ਜੀ ਮਜ਼ਾਕ ਨਹੀਂ ਉਡਿਆ ਕੋਈ ਪਰ ਗੱਲ ਇਹ ਆ ਵੀ ਇਹ ਕੰਟਰੈਕਟ ਫਾਰਮਿੰਗ ਤਾਂ ਬਹੁਤ ਦੇਰ ਦੀ ਚੱਲ ਰਹੀ ਹੈ ਨਾ ਇਸ ਇਸ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਵਾਂ ਸ਼ਹਿਰ ਸ਼ੂਗਰ ਮਿੱਲ ਆ ਕੋਪਰੇਟ ਹੈ ਉਸਦੇ ਬੌਂਡ ਭਰੇ ਜਾਂਦੇ ਨੇ ਸਾਰਾ ਕੁਛ ਕੰਟਰੈਕਟ ਕੀਤਾ ਜਾਂਦਾ ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲਸ ਨੇ ਪਰ ਰੌਲਾ ਕੁਛ ਹੋਰ ਸੀਗਾ ਬਣਿਆ ਕੁਛ ਹੋਰ ਹੈ ਅਤੇ ਦੱਸਿਆ ਕੁਛ ਹੋਰ ਜਾ ਰਿਹਾ ਪਹੁੰਚੋ ਕਿਤੇ ਹੋਰ ਹੈ ਜਾਣਾ ਕਿਤੇ ਹੋਰ ਸੀ ਪਹੁੰਚ ਕੇ ਕਿਤੇ ਹੋਰ ਇਹ ਸਮੱਸਿਆਵਾਂ ਨੇ ਲੀਡਰਸ਼ਿਪ ਦੇ ਵਿੱਚ ਕਰੈਕ ਨੇ ਲੀਡਰਸ਼ਿਪ ਕਮਜ਼ੋਰ ਹੈ ਲੀਡਰਸ਼ਿਪ ਦੇ ਬਾਰੇ ਹੋਰ ਸਾਨੂੰ ਸਾਰੇ ਪਤਾ ਕਿ ਕੀ ਆ ਸੋ ਇਸ ਕਰਕੇ ਮੁੱਦੇ ਜਿਹੜੇ ਆ ਮੁੱਦੇ ਤੋਂ ਭਟ ਗਏ ਆ ਰਣਜੀਤ ਗਿੱਲ ਹੋਣੀ ਸਾਡੇ ਨਾਲ ਗ੍ਰਿਫਿਥ ਨਿਊ ਸਾਊਥ ਵੇਲਸ ਤੋਂ ਜੁੜੇ ਨੇ ਪਿਆਰੇ ਤੁਹਾਡੇ ਵੀ ਖੇਡਾਂ ਹੋਣੀਆਂ ਸ਼ਹੀਦਾਂ ਟੂਰਨਾਮੈਂਟ ਸ਼ਹੀਦੀ ਟੂਰਨਾਮੈਂਟ ਹੋਣਾ ਕਾਫੀ ਮੈਸੇਜ ਵੀ ਆਏ ਹੋਏ ਨੇ ਫਿਲਹਾਲ ਵੈਸੇ ਇਹਦੀ ਕੋਈ ਪੁਸ਼ਟੀ ਨਹੀਂ ਪਰ ਜੇ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਕਿ ਗ੍ਰਿਫਿਥ ਟੂਰਨਾਮੈਂਟ ਐਤਕੀ ਹੋ ਰਿਹਾ ਜਾਂ ਨਹੀਂ ਹੋ ਰਿਹਾ ਠੀਕ ਹੈ ਜੀ ਬੌਬੀ ਸਿੱਧੂ ਵੱਲੋਂ ਅਪਡੇਟ ਆ ਗਈ ਹੈ ਕਹਿੰਦੇ ਕਿਰਲੇ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕਰਨੇ ਪਰ ਉਹ ਲੁਕਿਆ ਬੈਠਾ ਹੈ ਹੁਣ ਉਹ ਜੇ ਲੁਕ ਗਿਆ ਬੌਬੀ ਜੀ ਤੋਂ ਡਰ ਗਿਆ ਮੈਨੂੰ ਲੱਗਦਾ ਉਹਨੂੰ ਪਤਾ ਲੱਗ ਗਿਆ ਵੀ ਹਰਮਨ ਰੈਡੀ 'ਤੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਸੋ ਮਸਲਾ ਇਹ ਹੈ ਕਿ ਬੌਬੀ ਜੀ ਦੇ ਗਰਾਜ ਦੇ ਵਿੱਚ ਕਿਰਲਾ ਆਇਆ ਹੋਇਆ ਅਤੇ ਉਹਨੂੰ ਕੱਢਣਾ ਆ ਆਪਾਂ ਰਲ ਮਿਲ ਕੇ ਚਲੋ ਠੀਕ ਹੈ ਜੀ ਅਤੇ ਬਾਕੀ ਸਾਡੇ ਨਾਲ ਰਵਿੰਦਰ ਧਨੀ ਕਹਿੰਦੇ ਨੇ ਕਿ ਕਿਰਲਾ ਇੱਦਾਂ ਨਹੀਂ ਜਾਣਾ ਭਾਬੀ ਰਣਜੀਤ ਕੌਰ ਅਖਾੜਾ ਲਾਉਣਾ ਪੈਣਾ ਭਾਈ ਰਣਜੀਤ ਕੌਰ ਠੀਕ ਹੈ ਸੁਰਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬੌਬੀ ਜੀ ਨੂੰ ਕਹੋ ਕਿ ਕਿਰਲੇ ਨੂੰ ਦੱਸਣ ਕਿ ਅੱਜ ਅਮਨਦੀਪ ਭਾਅ ਜੀ ਦਾ ਪ੍ਰੋਗਰਾਮ ਹੈ ਉੱਥੇ ਜਾ ਫਰਾਈਡੇ ਆ ਜੀ ਅੱਜ ਹਾਂਜੀ 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 ਫਰਾਈਡੇ ਆ ਫਰਾਈਡੇ ਆ ਠੀਕ 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 ਦੇਖੋ ਕਿਰਲੇ ਨੂੰ ਕੱਢਣ ਦੀ ਨਾ ਜਿਹੜੇ ਨੁਕਤੇ ਨੇ ਬੌਬੀ ਇਹ ਅਸਲ ਦੇ ਵਿੱਚ ਤੁਹਾਡਾ ਡਰ ਚੈੱਕ ਕਰਨ ਆਇਆ ਕਿ ਤੁਸੀਂ ਕਿੰਨਾ ਕੁ ਡਰਦੇ ਹੋ ਹੋਰ ਕੁਛ ਨਹੀਂ ਹੈਗਾ ਇਹ ਰੱਬ ਦਾ ਰੂਪ ਹੀ ਆ ਇਹ ਤੁਹਾਨੂੰ ਨਿਰਭਉ ਨਿਡਰ ਬਣਾਉਣ ਆਇਆ ਆ ਸੋ ਇਸ ਕਰਕੇ ਜਿੰਨਾ ਤੁਸੀਂ ਡਰੀ ਜਾਣਾ ਉਹ ਥੋਤੋਂ ਡਰੀ ਜਾ ਰਿਹਾ ਤੁਸੀਂ ਉਹ ਤੋਂ ਡਰੀ ਜਾ ਰਹੇ ਹੋ ਤੁਸੀਂ ਉੱਤੋਂ ਲੁਕੀ ਜਾ ਰਹੇ ਹੋ ਥੋਤੋਂ ਲੁਕੀ ਜਾ ਰਿਹਾ ਇਹ ਮਸਲਾ ਹੈ ਬਹੁਤ ਵੱਡਾ ਮਸਲਾ ਹੈ ਇਹਨੂੰ ਹੱਲ ਕਰਨਾ ਸੋ ਦੋਨਾਂ ਦਾ ਡਰ ਚੱਕ ਲੈਣਾ ਤੁਸੀਂ ਇੰਨਾ ਫਰੈਂਡਲੀ ਹੋਵੋ ਇਹਦੇ ਲਾਗੇ ਜਾਓ ਕੋਲ ਜਾ ਕੇ ਖੜ੍ਹ ਜਾਓ ਇਹ ਆਪਣੇ ਆਪ ਤੁਰ ਕੇ ਬਾਹਰ ਚੱਲ ਜਾਏਗਾ ਕਿਉਂਕਿ ਇਹ ਜਿਹੜੇ ਕਿਰਲੇ ਹੁੰਦੇ ਨੇ ਨਾ ਲਿਜ਼ਰਡ ਗਰਾਊਂਡ ਵਾਲੇ ਜਿਹੜੇ ਮਤਲਬ ਦੱਸ ਦਿਨ ਸੱਪ ਹੋ ਗਏ ਇਹ ਆਹਟ ਨੂੰ ਪਸੰਦ ਨਹੀਂ ਕਰਦੇ ਇਹ ਇਕਾਂਤ ਚਾਹੁੰਦੇ ਨੇ ਧਰਤੀ ਦੇ ਉੱਤੇ ਆਹਟ ਹੋਵੇ ਨਾ ਇਹਨਾਂ ਨੂੰ ਵਾਈਬ੍ਰੇਸ਼ਨ ਧਰਤੀ ਦੀਆਂ ਮਿਲਦੀਆਂ ਨੇ ਤਾਂ ਹੀ ਕਹਿੰਦੇ ਆ ਧਨੀ ਹੋਣੀ ਕਿ ਗਿੱਧਾ ਪਾਓ ਨਹੀਂ ਗਿੱਧਾ ਪਾਉਣ ਨੂੰ ਨਹੀਂ ਤੁਹਾਨੂੰ ਕਹਿ ਰਿਹਾ ਤੁਸੀਂ ਆਪਣਾ ਡਰ ਕੱਢੋ ਕੁਛ ਨਹੀਂ ਕਹਿੰਦੇ ਇਹ ਡੰਗ ਨਹੀਂ ਮਾਰਦੇ ਜ਼ਹਿਰੀਲੇ ਨਹੀਂ ਹੁੰਦੇ ਕੁਛ ਨਹੀਂ ਹੁੰਦੇ ਤੁਸੀਂ ਆਰਾਮ ਨਾਲ ਇਹਨਾਂ ਦੇ ਕੋਲ ਜਾਓ ਇਹਨੂੰ ਹੌਲੀ ਹੌਲੀ ਟੱਚ ਕਰੋ ਇਹਨੇ ਆਪਣੇ ਆਪ ਬਾਹਰ ਨੂੰ ਤੁਰ ਪਾਉਣਾ ਆ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਜੇ ਕੋਈ ਹੋਰ ਹੈਗਾ ਆ ਦੇਖੋ ਬੀਨ ਵਾਲੇ ਆਪਾਂ ਸੱਦ ਨਹੀਂ ਸਕਦੇ ਇੱਥੇ ਕਿਉਂਕਿ ਇਹਨੂੰ ਬੀਨ ਸਮਝ ਨਹੀਂ ਆਏਗੀ ਅਤੇ ਵੈਸੇ ਤੁਸੀਂ ਆਪਣੇ ਬਾਕੀ ਡੋਰ ਲਾ ਕੇ ਰੱਖੋ ਗਰਾਜ ਖੁੱਲ੍ਹਾ ਰਹਿਣ ਦਿਓ ਆਪਣੇ ਆਪ ਚੱਲੇ ਜਾਏਗਾ ਐਡੀ ਕੋਈ ਗੱਲ ਨਹੀਂ ਹੈਗੀ ਅਤੇ ਚਲੋ ਇਹ ਤਾਂ ਸੀ ਕਿਰਲੇ ਵਾਲੀ ਗੱਲ ਅਤੇ ਬਾਕੀ ਦਿਲ ਵਾਲੀ ਗੱਲ ਆਪਾਂ ਜਾਰੀ ਰੱਖਦੇ ਹਾਂ ਰਣਜੀਤ ਸਿੰਘ ਉਹਨਾਂ ਨੇ ਸੋਰੀ ਹਾਂਜੀ ਉਹਨਾਂ ਨੇ ਮੈਸੇਜ ਪਾ ਦਿੱਤਾ ਆ ਟੂਰਨਾਮੈਂਟ ਤਾਂ ਹੋ ਰਿਹਾ ਗ੍ਰਿਫਿਥ ਦੇ ਵਿੱਚ 13 ਅਤੇ 12 ਅਤੇ 13 ਨੂੰ ਪਰ ਹਜੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਵੈਬਸਾਈਟ ਵੱਲੋਂ, ਉਹਨਾਂ ਦੇ ਪੇਜ ਵੱਲੋਂ ਜਿਹੜੇ ਗੁਰਦੁਆਰਾ ਸਾਹਿਬ ਰਨ ਕਰਦੇ ਨੇ। ਸੋ 12-13 ਡੇਟ ਹੈ ਪਰ ਹਜੇ ਇਸ ਦੀ ਕੋਈ ਗਰੰਟੀ ਨਹੀਂ ਹੈਗੀ। ਅਤੇ ਮਲਕੀਤ ਸਿੰਘ ਕਹਿੰਦੇ ਡਾਂਗ ਦੀ ਲੋੜ ਹੈ ਕਿਰਲੇ ਨੂੰ। ਜਗਤਾਰ ਭਾਅ ਜੀ ਕਹਿੰਦੇ ਨੇ ਕਿ ਸਰਕਾਰਾਂ ਕਾਰਪੋਰੇਟ ਨਾਲ ਦੇਸ਼ ਦੇ ਪੈਸੇ ਅਤੇ ਦੇਸ਼ ਨੂੰ ਖਾ ਰਹੇ ਨੇ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ, ਇਹ ਜਿਹੜੀ ਗੇਮ ਹੈ ਇਹ ਦੇਸ਼ ਨੂੰ ਉੱਚਾ ਚੁੱਕਣ ਦੀ, ਇੰਪਲੋਇਮੈਂਟ ਦੀ ਗੇਮ ਨਹੀਂ ਹੈਗੀ, ਇਹ ਇਲੈਕਸ਼ਨਾਂ ਜਿੱਤਣ ਦੀ ਗੇਮ ਹੁੰਦੀ ਆ। ਅਮਰੀਕਾ ਦੀਆਂ ਇਸ ਇਲੈਕਸ਼ਨਾਂ ਦੇ ਵਿੱਚ ਕਾਰਪੋਰੇਟ ਖੁੱਲ੍ਹੇ ਨੱਚਦਾ ਨਜ਼ਰ ਆਇਆ ਆ। ਕਰੋਨਾ ਵਾਇਰਸ ਦਾ ਜੋ ਵੀ ਸੀਗਾ ਸਾਰਾ ਕੁਛ ਉਹ ਤੁਸੀਂ ਦੇਖ ਹੀ ਲਿਆ। ਇਹੀ ਹੁਣ ਇੰਡੀਆ ਦੇ ਵਿੱਚ ਵੀ ਹੋ ਰਿਹਾ ਕਿ ਗੇਮ ਜਿਹੜੀ ਆ, ਕਿਉਂਕਿ ਪੋਲੀਟਿਕਸ ਜਿਹੜੀ ਆ ਉਹ ਪੈਸੇ 'ਤੇ ਆ ਕੇ ਅਟਕ ਗਈ ਆ। ਪੈਸੇ ਨਾਲ ਹੀ ਚੱਲਣਾ ਕੰਮ। MLA ਖਰੀਦ ਹੋਣੇ ਆ ਕਿਉਂਕਿ MLA ਬਕਾਊ ਆ, ਹਰ ਬੰਦਾ ਬਕਾਊ ਆ ਉੱਥੇ। ਮੈਂ ਹਰ ਬੰਦਾ ਨਹੀਂ ਕਹਿ ਸਕਦਾ ਪਰ 90% ਬਕਾਊ ਆ, ਆਪਣਾ ਮਾਨ ਵੇਚ ਦਿੰਦੇ ਨੇ ਉੱਥੇ ਦਾ। ਕੀ ਵਿਦੇਸ਼ਾਂ ਦੇ ਵਿੱਚ ਬਕਾਊ ਆ ਇੱਥੇ, ਤੁਸੀਂ ਮਤਲਬ ਪਾਰਟੀਆਂ ਛੱਡ ਜਾਂਦੇ ਨੇ, ਬੈਨੀਫਿਟ ਲੈ ਜਾਂਦੇ ਨੇ, ਸਾਰਾ ਕੁਛ ਕਰਦੇ ਨੇ। ਸੋ ਇਸ ਕਰਕੇ ਇਹ ਕਾਰਪੋਰੇਟਸ ਸਰਕਾਰਾਂ ਇਕੱਠੀਆਂ ਹੋ ਕੇ ਪੋਲੀਟੀਸ਼ੀਅਨ ਜਿਹੜੇ ਜੁੰਡਲੀਆਂ ਬਣਾ ਕੇ ਲੁੱਟਦੇ ਨੇ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਅਲਟੀਮੇਟਲੀ ਕਿ ਇਹ ਆਪਣੇ ਹੀ ਬਣਾਏ ਪੈਸੇ ਨੇ, ਆਪਣੀ ਬਣਾਈ ਟਰਮਸ ਹੈ, ਦੁਨੀਆ ਕਿੱਧਰ ਨੂੰ ਪੈ ਗਈ ਕਾਗਜ਼ਾਂ ਵੱਲ ਨੂੰ। ਜੇ ਆਪਾਂ ਓਵਰਆਲ ਦੇਖੀਏ ਵੀ ਸਾਡੀਆਂ ਲੋੜਾਂ ਜਿਹੜੀਆਂ ਅਸੀਂ ਇੰਨੀਆਂ ਬੇਲੋੜ ਦੀਆਂ ਵੈਸੇ ਵਧਾਈਆਂ ਹੋਈਆਂ ਨੇ, ਕੋਈ ਐਡੀ ਲੋੜ ਨਹੀਂ ਹੈਗੀ। ਹੁਣ ਆਪਾਂ ਬਾਬੇ ਨਾਨਕ ਦੀ ਗੱਲ ਕਰੀਏ ਤਾਂ ਉਹਦੇ ਕੋਲ 20 ਰੁਪਏ ਸੀ ਉਹਨਾਂ ਦੇ ਪਿਤਾ ਜੀ ਨੇ ਦਿੱਤੇ ਹੋਏ, ਕਲਿਆਣ ਦਾਸ ਜੀ ਨੇ। ਅਤੇ ਉਦੋਂ ਉਹਨਾਂ ਨੇ ਉਹ ਸਾਧੂਆਂ ਨੂੰ ਲੰਗਰ ਛਕਾਇਆ ਉਹਨਾਂ ਦੇ। ਫਿਰ ਉਹ ਦੇਖੋ ਜਿੰਨਾ ਉਹ ਘੁੰਮੇ ਨੇ ਦੀਨ ਦੁਨੀਆਂ ਦੇ ਵਿੱਚ, ਉਹ ਗਏ ਨੇ, ਉਹ ਉਹਨਾਂ ਕੋਲ ਕਿਹੜੇ ਕੋਈ ਬਹੁਤ ਵੱਡੀ ਪਿੱਛੋਂ ਬੈਕਿੰਗ ਸੀਗੀ, ਪੈਸੇ ਸੀ। ਤੁਸੀਂ ਕਿਤੇ ਵੀ ਜਾ ਸਕਦੇ ਹੋ ਜੇ ਤੁਹਾਡੇ 'ਚ ਵਿਲ ਪਾਵਰ ਹੈ। ਫਿਰ ਐਂਡ ਆਫ ਦਾ ਲਾਈਫ ਟਾਈਮ ਦੇਖੋ ਕਿ ਕਿੰਨੀ ਜ਼ਮੀਨ ਦੇ ਉਹ ਮਾਲਕ ਬਣ ਗਏ, ਉਹਨਾਂ ਨੇ ਕੋਈ ਮੰਗੀ ਥੋੜ੍ਹਾ, ਉਹ ਆਪਣੇ ਆਪ ਪਰਮਾਤਮਾ ਨੇ ਦੇ ਦਿੱਤੀ। ਸੋ ਇਸ ਕਰਕੇ ਜਿੰਨਾ ਅਸੀਂ ਮਾਇਆ ਦੇ ਪਿੱਛੇ ਭੱਜਦੇ ਹਾਂ ਉਨੀ ਮਾਇਆ ਦੂਰ ਭੱਜਦੀ ਆ। ਜਿੰਨਾ ਅਸੀਂ ਇਹਨਾਂ ਨੂੰ ਇਗਨੋਰ ਕਰਾਂਗੇ ਮਾਇਆ ਨੂੰ, ਉਨਾ ਇਹ ਤੁਹਾਡੀ ਦਾਸੀ ਬਣ ਗਏ, ਸਾਡੀ ਦਾਸੀ ਆ ਸਾਡੇ ਲਈ। ਪਹਿਲਾਂ ਵੀ ਪ੍ਰੋਗਰਾਮ ਸ਼ੁਰੂਆਤ ਵੀ ਇੱਥੋਂ ਆਇਆ ਸੀ ਕਿ ਜਿਹੜੀ ਮਾਇਆ ਸ੍ਰਿਸ਼ਟੀ ਹੈ ਇਹ ਪਰਮਾਤਮਾ ਨੇ ਸਾਡੀ ਇਸ ਲਾਈਫ ਨੂੰ ਸਸਟੇਨ ਕਰਨ ਦੇ ਲਈ ਬਣਾਈ ਹੋਈ ਆ। ਧਰਤ ਕਾਇਆ ਸਾਧ ਕੇ ਵਿੱਚ ਦਏ ਕਰਤਾ ਬੀਓ, ਇਹ ਸਾਰਾ ਚੀਜ਼ਾਂ ਜਿਹੜੀਆਂ ਹੈ ਇਸ ਬੀਜ ਨੂੰ ਇੱਕ ਇਨਵਾਇਰਮੈਂਟ ਬਣਾਇਆ ਹੋਇਆ ਪੁੰਗਰਨ ਦੇ ਲਈ, ਜਿਉਣ ਦੇ ਵਾਸਤੇ, ਅਤੇ ਅਸੀਂ ਇਹਦੇ ਪਿੱਛੇ ਭੱਜੇ ਫਿਰਦੇ ਹਾਂ, ਕਰਤੇ ਨੂੰ ਭੁੱਲ ਗਏ ਹਾਂ। ਸੋ ਇਸ ਕਰਕੇ ਇਹ ਜਿਹੜੇ ਗੇਮਾਂ ਖੇਡੇ ਆ, ਸੱਤਾ ਆ ਗਈ ਜੀ, ਸੱਤਾ ਚਲੇ ਗਈ, ਪ੍ਰਧਾਨ ਬਣ ਗਿਆ ਜੀ, ਪ੍ਰਧਾਨ ਲੈ ਗਿਆ ਜੀ, ਹੈ ਨਾ, ਦੈਟਸ ਵੈਰੀ ਟੈਂਪਰਰੀ। ਅਤੇ ਇਸੇ ਗੇਮ ਦੇ ਵਿੱਚ ਉਹ ਗੇਮ ਖੇਡੇ ਜਾ ਰਹੇ ਨੇ। ਪਰ ਓਵਰਆਲ ਅਸੀਂ ਦੇਖੀਏ ਕਿ ਭੁੱਲ ਜਾਓ ਆਪਣਾ ਜਿਹੜਾ ਘਰ ਹੈ, ਆਪਣਾ ਜਿਹੜਾ ਚਾਰ ਦੀਵਾਰੀ, ਆਪਣੇ ਬਾਗ ਦੀ ਆਪਾਂ ਫੈਂਸ ਲਾਈ ਹੋਈ ਆ, ਉਹ ਤੋਂ ਬਾਅਦ ਆਪਣਾ ਉਹਨੂੰ ਸਹੀ ਰੱਖੀਏ ਸਾਰੇ, ਪਹਿਲਾਂ ਘਰ ਨੂੰ ਸਹੀ ਰੱਖੀਏ। ਅਸੀਂ ਇਹਨਾਂ ਦੀਆਂ ਜਿਹੜੀਆਂ ਮਾੜੀਆਂ ਸੋਚਾਂ ਕਿਉਂ ਆਪਾਂ ਅੰਦਰ ਆਉਣ ਦੇਣੀਆਂ, ਅਸੀਂ ਜਾਣ ਦੇ ਨਾ ਬੁੱਝਦੇ ਨਾ ਅਦਾਨੀ ਅੰਬਾਨੀ ਨੂੰ, ਹੈ ਨਾ, ਅਸੀਂ ਕੀ ਲੈਣਾ ਉਹ ਤੋਂ, ਕਰ ਲਵੇ ਪੈਸੇ ਇਕੱਠੇ, ਇੱਦਾਂ ਦੇ ਪਹਿਲਾਂ ਬਥੇਰੇ ਆਏ ਤਾਂ ਬਥੇਰੇ ਚੱਲ ਜਾਣੇ ਨੇ। ਆਪਾਂ ਨੂੰ ਥੋੜ੍ਹੀ ਹੋਲਿਸਟਿਕ ਅਪਰੋਚ ਲੈਣ ਦੀ ਵੀ ਲੋੜ ਹੈ ਵੱਡੀ। ਉਹਨਾਂ ਦੀਆਂ ਚਿੰਤਾਵਾਂ ਵੈਸੇ ਹੀ ਆਪਾਂ ਗਲ ਪਾਈ ਜਾ ਰਹੇ ਹਾਂ। ਆਪਣੇ ਆਲੇ ਦੁਆਲੇ ਸਹੀ ਰੱਖੀਏ, ਆਪਣਾ ਸਰਕਲ ਸਹੀ ਰੱਖੀਏ, ਆਪਣੀ ਫੈਮਿਲੀ ਨੂੰ ਸਹੀ ਰੱਖੀਏ, ਪਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਆਪ ਨੂੰ ਅਸੀਂ ਸਹੀ ਰੱਖੀਏ। ਜਦੋਂ ਅਸੀਂ ਸਹੀ ਰਹਾਂਗੇ ਨਾ, ਪੋਜ਼ਿਟਿਵ ਰਹਾਂਗੇ, ਤਾਂ ਸਾਰਾ ਕੁਛ ਆਲੇ ਦੁਆਲੇ ਪੋਜ਼ਿਟਿਵ ਹੋਏਗਾ। ਖੈਰ ਜਗਦੀਪ ਗਰਾਂ ਵੀ ਸਾਡੇ ਨਾਲ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਕਿਰਲੇ ਤੋਂ ਚਿੰਤਿਤ ਨੇ। ਕਹਿੰਦੇ ਬੋਬੀ ਜੀ ਦੇਖਿਓ ਕਿਤੇ ਸਟੂਡੀਓ 'ਚ ਨਾ ਜਾ ਵੜੇ। ਜੀ ਜੀ, ਅਤੇ ਇਹ ਚਿੰਤਾ ਦਾ ਵਿਸ਼ਾ ਹੈ ਜੀ। ਅਤੇ ਕਿਰਲੇ ਇੱਦਾਂ ਜਿਹੜੇ ਜਾਨਵਰ ਨੇ ਘਰਾਂ ਦੇ ਵਿੱਚ ਆ ਜਾਂਦੇ ਨੇ, ਸੱਪ ਵੀ ਆ ਜਾਂਦੇ ਨੇ। ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਇਲਾਕਿਆਂ 'ਚ ਤਾਂ ਬਹੁਤੇ ਖਤਰਨਾਕ ਨਹੀਂ, ਪਰ ਹੁਣ ਪਿੱਛੇ ਜੇ ਵੈਸਟਰਨ ਆਸਟ੍ਰੇਲੀਆ ਗਏ ਅਤੇ ਸਾਡੇ ਹੋਸਟ ਜਰਨੈਲ ਸਿੰਘ ਭੌਰ ਅਤੇ ਉਹਨਾਂ ਦੇ ਛੋਟੇ ਬ੍ਰਦਰ ਪ੍ਰਭਜੋਤ ਭੌਰ ਉਹਨਾਂ ਦੇ ਨਾਲ ਨੌਰਦਮ ਚਲੇ ਗਏ। ਨੌਰਦਮ ਤਕਰੀਬਨ 1.5 ਘੰਟਾ ਈਸਟ ਵੱਲ ਨੂੰ ਹੈ, ਜਿਹੜਾ ਹਾਈਵੇ ਇੱਧਰ ਨੂੰ ਆਉਂਦਾ ਹੈ, ਅਤੇ ਬਹੁਤ ਚੰਗਾ ਸੋਹਣਾ, 9000 ਦੀ ਪਾਪੂਲੇਸ਼ਨ ਹੈ, ਬਹੁਤ ਸੋਹਣਾ ਸ਼ਹਿਰ ਹੀ ਰੱਖ ਲਓ ਉੱਥੇ ਦਾ, ਤਾਂ ਪਰ ਨਿਊ ਸਾਊਥ ਵੇਲਜ਼ ਸਟੈਂਡਰਡ ਨਾਲ ਕਸਬਾ ਹੈ। ਉੱਥੇ ਉਹ ਦੱਸ ਰਹੇ ਸੀਗੇ ਕਿ ਇੱਥੇ ਸੱਪ ਬੜੇ ਨੇ, ਬਰਾਊਨ ਸਨੇਕਸ ਨੇ, ਤਾਂ ਥੋੜ੍ਹਾ ਡਰ ਤਾਂ ਲੱਗਦਾ ਹੈ ਕਿਉਂਕਿ ਇੰਡੀਆ ਦੇ ਵਿੱਚ ਵੀ ਅਸੀਂ ਸੱਪਾਂ 'ਚੋਂ ਆਏ ਹਾਂ। ਤੇ ਇੱਥੇ ਅਸੀਂ ਬਹੁਤੇ ਕਦੇ ਸੱਪ ਦੇਖੇ ਨਹੀਂ, ਜਿਹੜੇ ਹੈਗੇ ਨੇ ਉਹ ਡੇਂਜਰਸ ਨਹੀਂ ਹੈਗੇ, ਸੋ ਇੱਥੇ ਕੋਈ ਇਹੋ ਜਿਹਾ ਅੰਡਰਲਾਈਨ ਡਰ ਨਹੀਂ ਹੈਗਾ। ਪਰ ਜਦੋਂ ਸੱਪਾਂ ਦੇ ਇਲਾਕਿਆਂ 'ਚ ਜਾਓ ਤਾਂ ਅਤੇ ਥੋੜ੍ਹਾ ਡਰ ਹੁੰਦਾ ਹੈ, ਬਰਾਊਨ ਸਨੇਕਸ ਖਾਸ ਕਰਕੇ ਨੌਰਦਮ ਇਲਾਕੇ ਦੇ ਵਿੱਚ ਨੇ, ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਤਾਂ ਚਿੰਤਾ ਤਾਂ ਹੋ ਹੀ ਜਾਂਦੀ ਹੈ। ਖੈਰ ਇਹ ਇਹ ਉਹਨਾਂ ਦੀ ਵੀ ਧਰਤੀ ਆ, ਉਹ ਧਰਤੀ ਦੇ ਰਾਜੇ ਨੇ, ਇਟ ਬਿਲੋਂਗਸ ਟੂ ਦੈਮ ਟੂ, ਸੋ ਉਹਨਾਂ ਨੇ ਵੀ ਰਹਿਣਾ। ਉਹ ਵੀ ਟੈਰੀਟੋਰੀਅਲ ਸੱਪ ਹੁੰਦੇ ਨੇ, ਅਤੇ ਜਿਹੜੇ ਲਿਜ਼ਰਡਸ ਹੁੰਦੇ ਨੇ ਇਹ ਵੀ ਟੈਰੀਟੋਰੀਅਲ ਹੁੰਦੇ, ਇਹ ਵੀ ਆਪਣੇ ਇਲਾਕੇ 'ਚ ਨਾ ਹੋਰ ਕਿਸੇ ਨੂੰ ਆਉਣ ਨਹੀਂ ਦਿੰਦੇ। ਸਾਡੇ ਇੱਥੇ ਸੱਜਣਾ ਨੇ ਇੱਕ ਮੈਸੇਜ ਵੀ ਭੇਜਿਆ ਸੀ, ਉਹ ਟੈਰੀਟੋਰੀਅਲ ਹੁੰਦੇ ਨੇ। ਸੋ ਇਸ ਕਰਕੇ ਸਾਨੂੰ ਇਹ ਵੀ ਰਿਸਪੈਕਟ ਕਰਨੀ ਪੈਣੀ ਹੈ ਕਿ ਉਹਨਾਂ ਦੀ ਵੀ ਧਰਤੀ ਹੈ, ਹੋ ਸਕਦਾ ਸੀ ਉਹਨਾਂ ਦੀ ਧਰਤੀ ਦੇ ਉੱਤੇ ਆਪਣਾ ਘਰ ਬਣਾਇਆ ਹੋਵੇ ਬਾਬੀ ਜੀ। ਇਸ ਕਰਕੇ ਇਹਨੂੰ ਦੁੱਧ ਦੁੱਧ ਪਿਆਓ, ਇਸੇ ਕਰਕੇ ਦੁੱਧ ਪਿਆਉਂਦੇ ਹੁੰਦੇ ਸੀ ਧਰਤੀ ਦੇ ਰਾਜੇ ਨੂੰ, ਕਿ ਉਹਦੀ ਰਿਸਪੈਕਟ ਦੇ ਤੌਰ 'ਤੇ ਤੁਹਾਨੂੰ ਦਰਸ਼ਨ ਦਿੱਤੇ ਨੇ, ਅਤੇ ਬਹੁਤ ਚੰਗਾ ਹੋਣ ਵਾਲਾ ਰਾਜਾ ਜੀ ਤੁਹਾਡੇ ਘਰ ਆਏ ਨੇ। ਲਓ ਜੀ, ਇੱਧਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਈਸਟ ਕੋਸਟ ਦੇ ਉੱਤੇ ਹੜ੍ਹ ਆਏ ਸੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦੇਈ। ਬਹੁਤ ਸਾਰੀਆਂ ਗ੍ਰਾਂਟਸ ਅਵੇਲੇਬਲ ਨੇ ਨਿਊ ਸਾਊਥ ਵੇਲਸ ਦੇ ਵਿੱਚ, ਸੋ ਇਸ ਕਰਕੇ ਚਾਲ ਸਾਹਿਬ ਨੇ ਜਾਣਕਾਰੀ ਭੇਜੀ ਹੈ ਕਿ ਨਿਊ ਸਾਊਥ ਵੇਲਸ ਦੇ ਵੈਬਸਾਈਟ 'ਤੇ ਜਾ ਕੇ ਜਾਂ ਰਿਕਵਰੀ ਗ੍ਰਾਂਟਸ ਟਾਈਪ ਕਰਕੇ ਜਾਂ ਫਲੱਡ ਗ੍ਰਾਂਟਸ ਟਾਈਪ ਕਰਕੇ ਤੁਸੀਂ ਲਿੰਕ ਨਿਊ ਸਾਊਥ ਵੇਲਸ ਗੌਰਮੈਂਟ ਦੇ ਖੋਲ੍ਹ ਸਕਦੇ ਹੋ। ਉਸ ਦੇ ਵਿੱਚ ਬਹੁਤ ਸਾਰੀਆਂ ਗ੍ਰਾਂਟਸ ਨੇ, ਅਗਰ ਤੁਹਾਡੇ ਬਿਜ਼ਨਸ ਜਿਹੜੇ ਆ ਉਹਨਾਂ 'ਚ ਪਾਣੀ ਆ ਗਿਆ ਆ ਸ਼ੋਪਾਂ ਦੇ ਵਿੱਚ ਜਾਂ ਸਟੋਰਸ ਦੇ ਵਿੱਚ, ਇਕੁਪਮੈਂਟ ਤੁਹਾਡੀ ਲੋਸ ਹੋਈ ਆ, ਤਾਂ ਉਸ ਦੀ ਰਿਕਵਰੀ ਵਾਸਤੇ ਇੰਸਟੈਂਟ ਗ੍ਰਾਂਟਸ ਨੇ, ਇੱਕਦਮ ਤੁਹਾਨੂੰ ਅਵੇਲੇਬਲ ਹੋਣਗੇ ਉਹ ਪੈਸੇ। ਤਾਂ ਦੂਜੀਆਂ ਗ੍ਰਾਂਟਸ ਹੈ ਲੌਂਗ ਟਰਮ ਰਿਕਵਰੀ ਫਾਰਮਰਸ ਵਾਸਤੇ ਨੇ, ਸ਼ਾਇਦ 75,000 ਦੀਆਂ ਗ੍ਰਾਂਟਸ ਨੇ, ਉਹ ਵੀ ਤੁਸੀਂ ਸਰਚ ਕਰ ਸਕਦੇ ਹੋ। 1,20,000 ਤੱਕ ਜ਼ੀਰੋ ਇੰਟਰਸਟ ਲੋਨ ਨੇ ਜਾਂ ਲੋ ਇੰਟਰਸਟ ਲੋਨ ਡਿਜ਼ਾਸਟਰ ਰਿਕਵਰੀ ਵਾਸਤੇ ਦੇ ਰਹੀ ਹੈ ਨਿਊ ਸਾਊਥ ਵੇਲਸ ਦੀ ਸਰਕਾਰ। ਕੁੱਲ ਮਿਲਾ ਕੇ ਇਹ ਕਹਿਣਾ ਬਣਦਾ ਹੈ ਕਿ ਬਹੁਤ ਮਦਦ ਹੋ ਰਹੀ ਹੈ ਨਿਊ ਸਾਊਥ ਵੇਲਸ ਦੇ ਵਿੱਚ ਸਰਕਾਰ ਵੱਲੋਂ, ਕੋਈ ਕਮੀ ਨਹੀਂ ਪੈਸਿਆਂ ਦੀ ਛੱਡ ਰਹੇ ਹੋ। ਪਰ ਇਹ ਆਪਣੀ ਇਕੋਨਮੀ ਨੂੰ ਬੜਾ ਲੁੱਕ ਆਫਟਰ, ਇਕੋਨਮੀ ਜਿਹੜੀ ਨਿਊ ਸਾਊਥ ਵੇਲਸ ਦੀ ਹੈ ਬਹੁਤ ਗੁੱਡ ਪੋਜੀਸ਼ਨ 'ਚ ਨੇ ਕੰਪੈਰੇਟਿਵਲੀ। ਜੇ ਦੇਖਿਆ ਜਾਵੇ ਸਾਰਿਆਂ ਨੂੰ ਮਾੜੀ ਪੋਜੀਸ਼ਨ 'ਚ ਵਿਕਟੋਰੀਆ ਆ, ਫਿਰ ਕੁਈਨਜ਼ਲੈਂਡ ਆ, ਵੈਸਟਰਨ ਆਸਟ੍ਰੇਲੀਆ ਆ, ਕਿਉਂਕਿ ਸਰਕਾਰਾਂ ਦੀ ਆਈਡੀਓਲੋਜੀ ਰੱਖ ਲਓ, ਪੈਸਾ ਸੁੱਟੀ ਜਾਣਾ ਅਤੇ ਉੱਥੇ ਉਹਨੂੰ ਫਿਰ ਠੀਕ ਨਾ ਹੋਣਾ। ਹੁਣ ਦੇਖੋ ਵੈਸਟਰਨ ਆਸਟ੍ਰੇਲੀਆ ਗਏ ਤਾਂ ਉੱਥੇ ਮੈਂ ਖਬਰ ਪੜ੍ਹ ਰਿਹਾ ਸੀ, ਸਾਨੂੰ ਦੱਸ ਰਹੇ ਸੀ ਪ੍ਰਭਜੋਤ ਹੋਣੀ ਕਿ ਇੱਥੇ ਜਿਹੜੇ ਹੋਸਪਿਟਲ ਨੇ ਪੂਰੀ ਕਪੈਸਿਟੀ 'ਤੇ ਚੱਲ ਰਹੇ ਨੇ, ਪਰ ਜੇ ਹੁਣ ਕਹਿੰਦੇ ਕੋਈ ਕੇਸ ਹੋਇਆ ਤਾਂ ਉਹਨਾਂ ਨੂੰ ਫਲੋਰ 'ਤੇ ਟ੍ਰੀਟਮੈਂਟ ਹੋਣੀ ਆ। ਮੈਂ ਕਿਹਾ ਇਹ ਕਿਉਂ? ਕਹਿੰਦੇ ਬੈੱਡ ਹੀ ਹੈ ਨਹੀਂ, ਇਨਵੈਸਟਮੈਂਟ ਹੀ ਨਹੀਂ ਕੀਤੀ ਹੋਸਪਿਟਲਾਂ 'ਚ। ਹੁਣ ਨਿਊ ਸਾਊਥ ਵੇਲਸ ਦੀ ਤੁਹਾਨੂੰ ਐਗਜ਼ਾਮਪਲ ਦੱਸਦੇ ਹਾਂ, ਇੱਥੇ ਵਾਧੂ ਬੈੱਡ ਨੇ, ਫਾਇਰ ਫਾਈਟਿੰਗ ਦੇ ਲਈ ਆਪਣੇ ਜਹਾਜ਼ ਨੇ 3-4, ਉਹ ਜ਼ਿਆਦਾ ਹੋਣਗੇ, ਇੰਨੇ ਰਿਸੋਰਸਿਸ ਨੇ, ਸਾਰੀਆਂ ਸਟੇਟਾਂ ਨੂੰ ਇੱਥੋਂ ਜਾਂਦੇ ਨੇ, ਜੇ ਕਿਤੇ ਜਹਾਜ਼ ਦੀ ਲੋੜ ਪੈਂਦੀ ਹੈ ਨਿਊ ਸਾਊਥ ਵੇਲਸ ਤੋਂ ਜਾਂਦਾ, ਉਹ ਮੰਨਦੇ ਨੇ। ਇੱਥੇ ਇਹਨਾਂ ਨੇ ਵਾਧੂ ਇਨਫਰਾਸਟ੍ਰਕਚਰ ਬਣਾਇਆ ਹੋਇਆ, ਇਨਵੈਸਟਮੈਂਟਾਂ ਕੀਤੀਆਂ ਹੋਈਆਂ ਇਹਨਾਂ ਕੰਮਾਂ ਦੇ ਵਿੱਚ, ਅਤੇ ਇਹਨਾਂ ਕੰਮਾਂ ਇਹ ਰਿਸੋਰਸਿਸ ਬਣਾਉਣ ਦੀ ਲੋੜ ਹੈ, ਨਾ ਕਿ ਪੈਸੇ ਸੁੱਟਣੇ, ਆਹ ਚੱਕ ਲਓ ਜੀ ਪੈਸੇ, ਆਹ ਚੱਕ ਲਓ ਜੀ ਪੈਸੇ, ਆਹ ਚੱਕ ਲਓ। ਉਹ ਉਹ ਲੋਕ ਕੀ ਕਰਦੇ ਨੇ, ਟੀਵੀ ਲੈ ਲੈਂਦੇ ਨੇ, ਹੈ ਨਾ, ਟੀਵੀ ਲੈ ਕੇ ਬਹਿ ਜਾਂਦੇ ਨੇ ਵੱਡਾ ਸਾਰਾ, ਉਹਨੇ ਥੋੜ੍ਹਾ ਕੰਮ ਆਉਣਾ, ਕੰਮ ਤਾਂ ਉਹ ਆਉਣਾ ਵੀ ਤੁਸੀਂ ਟਰੱਕ ਲਓ, ਜਹਾਜ਼ ਲਓ, ਅੱਗ ਬੁਝਾਉਣ ਵਾਲੇ, ਉਹਨਾਂ ਲਈ ਇਕੁਪਮੈਂਟ ਲਓ, ਮਾੜੇ ਟਾਈਮ ਦੇ ਵਿੱਚ ਉਸ ਇਨਫਰਾਸਟ੍ਰਕਚਰ ਨੇ ਕੰਮ ਆਉਣਾ ਆ, ਅਤੇ ਉਹ ਇਨਵੈਸਟਮੈਂਟ ਚੰਗੀ ਸਰਕਾਰ, ਚੰਗੀ ਸੋਚ ਵਾਲੀ ਸਰਕਾਰ ਜਿਹੜੀ ਕਰ ਸਕਦੀ ਆ। ਜਿਹੜੀ ਸਰਕਾਰ ਕਾਰਪੋਰੇਟਾਂ ਦੇ ਮਗਰ ਲੱਗ ਕੇ ਜਾਂ ਪੈਸੇ ਦੇ ਜ਼ੋਰ 'ਤੇ ਲੋਕਾਂ ਨੂੰ ਪੈਸਾ ਸੁੱਟ ਸੁੱਟ ਕੇ ਬਣਨ ਦੇ ਯਕੀਨ ਰੱਖਦੀ ਆ, ਉੱਥੇ ਫਿਰ ਆਹੀ ਹਾਲ ਹੁੰਦਾ ਆ, ਫਿਰ ਉਹਨਾਂ ਨੂੰ ਲੋਕਡਾਊਨ ਲਾਉਣੇ ਹੀ ਪੈਂਦੇ ਆ। ਹੁਣ ਸਾਰੇ ਸਮਝ ਗਏ ਹੋਣੇ ਕਿ ਲੋਕਡਾਊਨ ਕਿਉਂ ਲੱਗਦੇ ਨੇ ਉਹਨਾਂ ਸਰਕਾਰਾਂ ਦੇ, ਨਿਊ ਸਾਊਥ ਵੇਲਸ 'ਚ ਕਿਉਂ ਨਹੀਂ ਲੱਗਿਆ ਲੋਕਡਾਊਨ, ਕਿਉਂਕਿ ਇਹਨਾਂ ਕੋਲ ਬਹੁਤ ਜ਼ਿਆਦਾ ਰਿਸੋਰਸਿਸ ਬਣਾਏ ਹੋਏ ਨੇ ਇਹਨਾਂ ਨੇ। ਜਿਨ੍ਹਾਂ ਸਟੇਟਾਂ ਦੇ ਵਿੱਚ ਲੋਕਡਾਊਨ ਲੱਗਦੇ ਨੇ ਉਹ ਇਸੇ ਕਰਕੇ ਲੱਗਦੇ ਨੇ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਰੀਅਲ ਇਨਵੈਸਟਮੈਂਟ ਨਹੀਂ ਕੀਤੀ, ਉਹ ਸਾਰਾ ਕੁਛ ਉਹਨਾਂ ਨੇ ਮਿਸਮੈਨੇਜਮੈਂਟ ਕੀਤਾ ਹੋਇਆ। ਖੈਰ ਬਾਬੀ ਜੀ ਕੋਈ ਨਹੀਂ, ਕਰਦੇ ਹਾਂ ਹੱਲ, ਤੁਸੀਂ ਡਰੋ ਨਾ। ਅਤੇ ਸੁਰਜੀਤ ਧਾਲੀਵਾਲ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਨਾਈਸ ਸ਼ੋ ਚੱਲ ਰਿਹਾ ਜੀ, ਸ਼ੁਕਰੀਆ ਜੀ, ਯੈਸ ਤੋਂ ਜੁੜਦੇ ਨੇ ਸੁਰਜੀਤ ਹੁਣੀ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਸਾਂਝ ਪਾਉਂਦੇ ਨੇ, ਅਤੇ ਅੱਜ ਬਿੱਟਾ ਸਾਹਿਬ ਨਾਲ ਸੰਪਰਕ ਨਹੀਂ ਹੋਇਆ ਵਾ, ਪਰ ਬਾਬੀ ਜੀ ਤੁਹਾਡੇ ਕਿਰਲੇ ਨੇ ਪ੍ਰੋਗਰਾਮ ਕਰਾ ਦਿੱਤਾ। ਤੁਹਾਨੂੰ ਇਹੋ ਜਿਹੀਆਂ ਸਮੱਸਿਆ ਜਿਹੜੀਆਂ ਕੁਦਰਤੀ ਆਫਤਾਂ ਤੁਹਾਨੂੰ ਬਹੁਤ ਆਉਂਦੀਆਂ, ਪਰਮਾਤਮਾ ਭਲੀ ਕਰੇ। ਚਲੋ ਜੀ ਮੈਂ ਵੀ ਹੁਣ ਲੈਣਾ ਇਜਾਜ਼ਤ ਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਛੇਤੀ ਪੈ ਜਾਵੇਗਾ। ਚੌਲ ਸਾਹਿਬ ਜ਼ਰਾ ਦੱਸਿਓ ਤੁਹਾਡੇ ਕੋਲ ਫੋਨ ਕਿਹੜਾ ਆ, ਸ਼ੇਅਰ ਕਰਨ ਦਾ ਤੁਹਾਨੂੰ ਅਸੀਂ ਤਰੀਕਾ ਦੱਸਦੇ ਹਾਂ ਅਤੇ ਲਿੰਕ ਵਗੈਰਾ। ਸੋ ਮੈਂ ਲੈਣਾ ਇਜਾਜ਼ਤ ਅਤੇ ਸਭ ਦਾ ਭਲਾ ਮੰਗਦਾ, ਅਰਦਾਸ ਕਰਦਾ ਕਿ ਤੁਸੀਂ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਆਪਣੇ ਆਪ ਨੂੰ ਤੁਸੀਂ ਸੁਚੱਜੇ ਵਿਚਾਰਾਂ ਦੇ ਨਾਲ ਜੁੜੇ ਰਹੋ, ਗ੍ਰਹਿਣ ਕਰਦੇ ਰਹੋ, ਫੈਲਾਉਂਦੇ ਰਹੋ ਚੰਗਿਆਈਆਂ। ਸੋ ਇੰਨਾ ਕੁਛ ਕਹਿੰਦਾ ਹੋਇਆ ਆਪ ਤੋਂ ਖਿਮਾ ਦਾ ਜਾ ਸਕਾਂ। ਮਿਲਦੇ ਹਾਂ ਜੀ ਅਗਲੇ ਹਫ਼ਤੇ ਅਤੇ ਪ੍ਰੋਗਰਾਮ ਹਰਮਨ ਰੇਡੀਓ 'ਤੇ ਚੱਲਦੇ ਰਹਿਣਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।